ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ।
ਦਿਲਾਂ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਿਸ ਸਟੂਡੀਓ ਤੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ, ਠੀਕ ਠਾਕ ਹੋ? ਦਿਨ ਐਤਵਾਰ ਚੜ ਚੁੱਕਾ ਜੀ ਆਸਟ੍ਰੇਲੀਆ ਦੇ ਵਿਚ, ਔਰ ਈਸਟ ਕੋਸਟ ਦੇ ਉਤੇ ਇਸ ਵੇਲੇ 9:02 ਹੋ ਗਏ ਨੇ, ਔਰ ਐਡਲੇਡ ਦੇ ਵਿਚ 8:32, ਪਰਥ ਤੇ 7:02। ਭਾਰਤ ਦੇ ਵਿਚ ਤੜਕਾ ਜੀ 4:32, ਲੰਡਨ ਦੇ ਵਿਚ 2 ਮਿੰਟ ਉਤੇ ਹੋ ਗਏ ਨੇ ਅੱਧੀ ਰਾਤ ਦੇ, ਔਰ ਨਿਊਯਾਰਕ ਦੇ ਵਿਚ ਤੇ ਲਾਸ ਏਂਜਲਿਸ ਕੈਨੇਡਾ ਅਮਰੀਕਾ ਦੇ ਵਿਚ ਹਜੇ ਸ਼ਨਿਚਰਵਾਰ ਦੀਆਂ ਸ਼ਾਮਾਂ ਢਲ ਰਹੀਆਂ ਨੇ, ਔਰ ਆਪ ਸਭ ਦਾ ਸਵਾਗਤ ਹੈ। ਆਓ ਫਿਰ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਚ ਮਿੰਟੂ ਬਰਾੜ ਜੀ ਸ਼ਾਮਲ ਹੋਣਗੇ ਥੋੜੀ ਦੇਰ ਬਾਅਦ। ਅਸੀਂ ਬਹੁਤ ਸਾਰਾ ਚਿੰਤਨ ਕਰਾਂਗੇ, ਗੱਲਾਂ ਬਾਤਾਂ ਕਰਾਂਗੇ ਤੇ ਮਸਲਿਆਂ ਦੇ ਹੱਲ ਵੀ ਕੱਢਣ ਦੀ ਕੋਸ਼ਿਸ਼ ਕਰਾਂਗੇ। ਤੁਹਾਡੇ ਵਿਚਾਰ, ਤੁਹਾਡੇ ਦਿਲ ਵਾਲੀਆਂ ਗੱਲਾਂ ਵੀ ਸਾਂਝੀਆਂ ਕਰਨੀਆਂ। ਰਿਕੁਐਸਟ ਐਟ ਹਰਮਨ ਰੇਡੀਓ ਡਾਟ ਕਾਮ ਈਮੇਲ ਪਤਾ, ਔਰ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਪ੍ਰੋਗਰਾਮ ਦੇ ਵਿਚ। ਤੇ ਸਵੇਰ ਤੋਂ ਹੀ ਦਲਜੀਤ ਸਿੰਘ ਮਹਿਤਾ ਚੌਂਕ ਸਾਡੇ ਨਾਲ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿਚ ਤੇ ਸਾਡੇ ਨਾਲ ਸਾਂਝ ਪਾਉਂਦੇ ਨੇ ਗੁਰਬਾਣੀ ਦੀ। ਤੇ ਸ਼ੁਰੂ ਦੇ ਵਿਚ ਹੀ ਉਨ੍ਹਾਂ ਨੇ ਸੁਨੇਹਾ ਭੇਜਿਆ, ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ 2 ਸਪਤੰਬਰ ਦਾ ਗੁਰਬਾਣੀ ਦੇ ਵਿਚੋਂ ਅੱਜ ਫਰਮਾਨ ਭੇਜਿਆ ਕਿ ਜਿਨੀ ਪਛਾਤਾ ਖਸਮ ਸੇ ਦਰਗਹਿ ਮੱਲ। ਕਹਿੰਦੇ ਨੇ ਕਿ ਅਸਲੀ ਪਹਿਲਵਾਨ ਦਰਗਾਹ ਦੇ ਜਾਂ ਕਹਿ ਲਓ ਕਿ ਉਸ ਪਰਮਾਤਮਾ ਦੇ ਜਿਹੜੇ ਰੈਕੋਗਨਾਈਜ਼ਡ ਭਲਵਾਨ ਨੇ ਉਹ ਨੇ ਜਿਨ੍ਹਾਂ ਨੇ ਆਪਣਾ ਖਸਮ, ਆਪਣਾ ਪਰਮਾਤਮਾ ਨੂੰ ਜਿਸ ਨੇ ਪਛਾਣ ਲਿਆ ਹੈ। ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਵੈਸੇ ਕਲਯੁੱਗ ਦੀ ਗੱਲ ਕਰਨੀ ਆ। ਕੱਲ ਖਬਰ ਆਈ ਸੀ ਕੈਨਬਰਾ ਤੋਂ, ਗੁਰਪ੍ਰੀਤ ਸਿੰਘ ਗਿੱਲ ਹੋਣੀ ਭੇਜੀ ਸੀ ਕਿ ਚੋਰੀ ਹੋਈ ਹੈ, ਸੋਨੇ ਦੀ ਚੋਰੀ ਹੋ ਗਈ ਹੈ। ਤੇ ਇਹ ਜਿਹੜੀਆਂ ਵਾਰਦਾਤਾਂ ਨੇ ਆਸਟ੍ਰੇਲੀਆ ਦੇ ਵਿਚ ਬਹੁਤ ਵੱਧ ਰਹੀਆਂ ਨੇ, ਵੈਸੇ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿਚ ਬਹੁਤ ਜ਼ਿਆਦਾ ਹੁੰਦੀਆਂ ਸੀ, ਖਾਸ ਕਰਕੇ ਪੰਜਾਬੀਆਂ ਦੇ ਘਰਾਂ ਚ, ਇੰਡੀਅਨ ਦੇ ਘਰਾਂ ਚ, ਕਿਉਂਕਿ ਅਸੀਂ ਸੋਨੇ ਦੇ ਸ਼ੌਕੀਨ ਆ। ਔਰ ਅਸਲ ਦੇ ਵਿਚ ਗੱਲ ਹੁਣ ਕਲਯੁੱਗ ਦੀ ਕਰਨੀ ਹੈ, ਸੋਨੇ ਦੀ ਗੱਲ ਉੱਥੇ ਹੀ ਆ ਜਾਣੀ ਆ ਇਨ ਦਾ ਐਂਡ। ਅੱਜ ਮਿੰਟੂ ਬਰਾੜ ਜੀ ਵੀ ਆਣਗੇ, ਉਨ੍ਹਾਂ ਦੇ ਨਾਲ ਵੀ ਆਪਾਂ ਇਹ ਗੱਲਾਂ ਬਾਤਾਂ ਕਰਾਂਗੇ। ਤਾਂ ਕਲਯੁੱਗ ਦੇ ਲੱਛਣ ਕੀ ਆ, ਕਲਯੁੱਗ ਹੈ ਕੀ, ਇਸ ਦੇ ਬਾਰੇ ਆਪਾਂ ਥੋੜੀ ਅੱਜ ਗੱਲ ਕਰਨੀ ਆ। ਪਹਿਲਾਂ ਤਾਂ ਗੁਰਬਾਣੀ ਦੇ ਆਧਾਰ ਦੇ ਉੱਤੇ ਜਿਸ ਹਿਸਾਬ ਨਾਲ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਦਰਜ ਕੀਤਾ ਕਲਯੁੱਗ ਦੇ ਲੱਛਣ, ਉਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਪਹਿਲੇ ਪਾਤਸ਼ਾਹ ਜੀ ਰਾਗ ਮਾਝ ਦੇ ਵਿਚ ਕਹਿੰਦੇ ਨੇ ਕਿ ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀਂ ਕਹਿ ਚੜਿਆ। ਕਹਿੰਦੇ ਕਿ ਕਲਯੁੱਗ ਜਿਹੜਾ ਹੈ ਇਸ ਦੇ ਵਿਚ ਇਹ ਜਿਹੜੇ ਕਲਯੁੱਗ ਹੈ ਇਹ ਕਿਰਪਾਨ ਹੈ, ਕਾਤੀ ਕੱਟਣ ਵਾਲੀ ਚੀਜ਼ ਹੈ ਤੇ ਰਾਜੇ ਕਸਾਈ ਆ। ਧਰਮ ਜਿਹੜਾ ਕਹਿੰਦੇ ਫੰਗ ਲਾ ਕੇ ਉੱਡ ਗਿਆ ਹੈ। ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਹੀਂ ਚੜਿਆ। ਤੇ ਇਹ ਕਹਿੰਦੇ ਨੇ ਕਿ ਜਿਹੜਾ ਚੰਦ ਹੈ ਕਦੇ ਚੜਦਾ ਨਹੀਂ, ਹਮੇ ਹਰੇਕ ਪਾਸੇ ਕੂੜ ਝੂਠ ਤੂਫਾਨ ਦੀ ਜਿਹੜੀ ਮੱਸਿਆ ਜਿਹੜੀ ਹੈ ਹਨੇਰ ਛਾਇਆ ਪਿਆ। ਹੁਣ ਇੱਕ ਹੋਰ ਸ਼ਬਦ ਦੇ ਵਿੱਚ ਰਾਗ ਗੌੜੀ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਲਯੁਗ ਦੇ ਲੱਛਣ ਕੀ ਹੈ, ਆਮ ਬੰਦਿਆਂ ਵਾਸਤੇ ਕੀ ਹੈ। ਇਹ ਤਾਂ ਰਾਜਿਆਂ ਦੀ ਗੱਲ ਕੀਤੀ ਹੈ ਨਾ। ਕਹਿੰਦੇ ਕਿ ਜਿਹੜੇ ਬੰਦੇ ਆ ਜਾਂ ਜਿਹੜੇ ਮਨੁੱਖ ਹੈ ਉਹ ਅਕਲ ਦੇ ਅੰਨੇ ਹੋ ਗਏ ਆ, ਤੇ ਇਸ ਅਕਲ ਦੇ ਅੰਧੇਰ ਦੇ ਵਿੱਚ ਅੰਨਪੁਣੇ ਦੇ ਵਿੱਚ ਉਹਨਾਂ ਨੂੰ ਕੋਈ ਨਾ ਉਹਨਾਂ ਦਾ ਗੁਰੂ ਹੈ ਤੇ ਨਾ ਫਿਰ ਗੁਰੂ ਤੋਂ ਬਿਨਾਂ ਉਹਨਾਂ ਨੂੰ ਪੰਥ ਵੀ ਨਹੀਂ ਸੁੱਝਦਾ। ਕਹਿੰਦਾ ਕਿਸ ਤਰ੍ਹਾਂ ਨਿਰਵਾਹ ਹੋਊਗਾ। ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ, ਅੰਧੇ ਕਾ ਨਾ ਪਾਰਕੂ ਕੱਲੀ ਕਾਲ ਵਡਾਣੇ। ਜਿਹੜਾ ਖੋਟਾ ਉਹਨੂੰ ਖਰਾ ਕਹੀ ਜਾਂਦੇ ਨੇ, ਔਰ ਜਿਹੜਾ ਖਰਾ ਆ ਉਹਨੂੰ ਕੋਈ ਪੁੱਛਦਾ ਹੀ ਨਹੀਂ। ਅੰਧੇ ਕਾ ਨਾ ਪਾਰਕੂ, ਜਿਹੜਾ ਬੰਦਾ ਅੰਨਾ ਹੈ ਨਾ ਉਹ ਜਸਟਿਸ ਕਰ ਰਿਹਾ, ਉਹ ਪਰਖ ਕਰ ਰਿਹਾ ਅੰਨਾ ਬੰਦਾ। ਤੇ ਕਲਯੁਗ ਦੇ ਕਹਿੰਦੇ ਵੱਡੇ ਜਿਹੜੇ ਲੱਛਣ ਨੇ, ਤੁਸੀਂ ਜੋ ਪੋਲੀਟੀਕਲ ਹੁਣ ਹੋ ਰਿਹਾ ਤੁਸੀਂ ਸਾਰਾ ਕੁਛ ਦੇਖ ਰਹੇ ਹੋ, ਬੇਅਦਬੀਆਂ ਹੋਈਆਂ, ਕਤਲ ਹੋਏ, ਸਾਰਾ ਕੁਛ ਹੋ ਰਿਹਾ, ਤੇ ਉਹ ਅੰਨੇ ਬੰਦੇ ਜਿਹੜੇ ਆ ਉਹ ਪਰਖ ਕਰ ਰਹੇ ਨੇ, ਪਤਾ ਸਾਰਿਆਂ ਨੂੰ ਹੀ ਆ ਪਰ ਕੋਈ ਨੀ ਪੁੱਛਦਾ। ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ, ਜਿਹੜਾ ਬੰਦਾ ਸੁੱਤਾ ਪਿਆ ਆ ਉਹਨੂੰ ਕਹੀ ਜਾਂਦੇ ਜਾਗਦਾ ਆ, ਔਰ ਜਿਹੜਾ ਜਾਗਦਾ ਆ ਉਹਨੂੰ ਕਹੀ ਜਾਂਦੇ ਸੁੱਤਾ ਆ। ਜੀਵਤ ਕੋ ਮੂਆ ਕਹੇ ਮੂਏ ਨਹੀਂ ਰੋਤਾ, ਜਿਹੜੇ ਬੰਦੇ ਜੀ ਰਹੇ ਨੇ ਉਹਨਾਂ ਨੂੰ ਕਹਿ ਰਹੇ ਨੇ ਕਿ ਮਰੇ ਹੋਏ ਨੇ, ਔਰ ਜਿਹੜੇ ਮਰੇ ਹੋਏ ਨੇ ਉਹਨਾਂ ਨੂੰ ਕੋਈ ਰੋਂਦਾ ਹੀ ਨਹੀਂ। ਇਹ ਕਲਯੁਗ ਦੇ ਲੱਛਣ ਨੇ। ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਜਿਹੜਾ ਆ ਰਿਹਾ ਹੈ ਉਹਨੂੰ ਕਹੀ ਜਾਂਦੇ ਨਹੀਂ ਇਹ ਤਾਂ ਖਤਮ ਹੋ ਗਿਆ, ਜਿਹੜਾ ਜਾ ਰਿਹਾ ਹੈ ਉਹਨੂੰ ਕਹਿੰਦੇ ਨੇ ਨਹੀਂ ਇਹ ਆ ਰਿਹਾ, ਪੁੱਠਾ ਹੋ ਰਿਹਾ ਸਾਰਾ ਕੁਛ। ਪਰਕੀ ਕੋ ਆਪਣੀ ਕਹੇ ਆਪਣੋ ਨਹੀਂ ਪਾਇਆ, ਜਿਹੜੀ ਪਰਾਈ ਚੀਜ਼ ਹੈ ਉਹਨੂੰ ਆਪਣਾ ਕਹੀ ਜਾਂਦੇ ਆ, ਉਹ ਮੇਰੀ ਆ ਉਹ ਮੇਰੀ ਹੈ, ਜੋ ਕੁਛ ਆਪਣੇ ਕੋਲ ਹੈ ਉਹਦਾ ਪਤਾ ਹੀ ਨਹੀਂ ਕੀ ਆਪਣੇ ਕੋਲ ਸਾਡੇ ਕੋਲ। ਮੀਠੇ ਕੋ ਕੌੜਾ ਕਹੇ ਕੜੂਏ ਕੋ ਮੀਠਾ, ਜਿਸ ਤਰ੍ਹਾਂ ਅੱਜ ਕੱਲ ਆਪਾਂ ਸ਼ੂਗਰ ਖਾਂਦੇ ਹਾਂ ਹਨਾ, ਤੇ ਸ਼ੂਗਰ ਜਿਹੜੀ ਹੈ ਨਾ ਉਹ ਅਸਲ ਦੇ ਵਿੱਚ ਮਿੱਠਾ ਜ਼ਹਿਰ ਹੈ। ਮੀਠੇ ਕੋ ਕੌੜਾ ਕਹੇ ਕੜੂਏ ਕੋ ਮੀਠਾ, ਰਾਤੇ ਕੀ ਨਿੰਦਾ ਕਰੇ ਐਸਾ ਕੱਲ ਮੈਂ ਡੀਠਾ। ਇੱਕ ਬੜਾ ਵੱਡਾ ਸਿਧਾਂਤ ਦੇ ਗਏ ਨੇ ਕਲਯੁਗ ਦਾ ਕਿ ਜਿਹੜੇ ਲੋਕ ਰਾਤ ਨੂੰ ਬੈਠ ਕੇ ਨਿੰਦਾ ਕਰਦੇ ਆ ਨਾ ਰਹਿ ਰਾਸ ਦੇ ਵੇਲੇ ਤੋਂ ਲੈ ਕੇ ਸੌਣ ਤੱਕ ਕਿਸੇ ਦੀ ਨਿੰਦਾ ਦੇ ਵਿੱਚ ਵੱਸਦੇ ਨੇ, ਉਹੀ ਕੁਛ ਉਹਨਾਂ ਦੇ ਦੂਸਰੇ ਦਿਨ ਉਦਾਂ ਦਾ ਦਿਨ ਚੜਦਾ, ਫਿਰ ਨਿੰਦਾ ਵਾਲੇ ਦਿਨ ਚੜਦਾ, ਮਾੜਾ ਦਿਨ ਚੜਦਾ। ਇਹ ਬੜਾ ਵੱਡਾ ਸਿਧਾਂਤ ਹੈ, ਜਰਾ ਸੋਚ ਕੇ ਦੇਖੋ ਕਿ ਰਾਤੇ ਕੀ ਨਿੰਦਾ ਕਰੇ ਐਸਾ ਕੱਲ ਮੈਂ ਡੀਠਾ। ਜਦੋਂ ਸ਼ਾਮ ਢਾਲ ਜਾਵੇ ਦੋਸਤੋ ਗੁਰਬਾਣੀ ਨਾਲ ਜੁੜੋ, ਸਹਿਜ ਚ ਆਓ, ਕੋਈ ਨਿੰਦਾ ਨਾ ਕਰੋ, ਕਿਸੇ ਦੀ ਚੁਗਲੀ ਨਾ ਕਰੋ, ਆਰਾਮ ਨਾਲ ਸੌ। ਦੇਖੋ ਸੋਹਣੇ ਸੋਹਣੇ ਸੁਪਨੇ ਵੀ ਆਉਂਦੇ ਆ, ਪਰਮਾਤਮਾ ਦੀ ਯਾਦ ਵੀ ਆਏਗੀ। ਚੇਰੀ ਕੀ ਸੇਵਾ ਕਹੇ ਕਰੇ ਠਾਕੁਰ ਨਹੀਂ ਦਿਸੇ, ਜਿਹੜੇ ਚੇਲੇ ਨੇ ਉਹਨਾਂ ਦੀ ਸੇਵਾ ਕਰ ਰਹੇ ਆ, ਉਹਨਾਂ ਦੇ ਮਾਲਕ ਦਿਸੇ ਹੀ ਨਹੀਂ ਰਿਹਾ ਕੌਣ ਹੈ। ਪੋਖਰ ਨੀਰ ਵਰੋਲੀਏ ਮਾਖਣ ਨਹੀਂ ਰੀਸੇ, ਪਾਣੀ ਨੂੰ ਚਬੰਧਾਣੀ ਪਾਈ ਜਾਓ ਉਹਨੂੰ ਰਿੜਕੀ ਜਾਓ ਕਦੇ ਵੀ ਮੱਖਣ ਨਹੀਂ ਨਿਕਲਦਾ। ਕਲਯੁਗ ਦੇ ਲੱਛਣ ਨੇ ਜਿਹੜੇ ਸਾਡੇ ਵਰਗਿਆਂ ਦੇ ਉੱਤੇ ਢੁੱਕਦੇ ਨੇ, ਗੁਰਬਾਣੀ ਦੇ ਵਿੱਚ ਦਰਜ ਨੇ। ਹੁਣ ਕਹਿੰਦੇ ਇਸ ਕਲਯੁਗ ਮੇਂ ਕਰਮ ਧਰਮ ਨਾ ਕੋਈ, ਰਾਗ ਗੌੜੀ ਦੇ ਵਿੱਚ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਕਿ ਇਸ ਕਲਯੁਗ ਮੇਂ ਕਰਮ ਧਰਮ ਨਹੀਂ ਕੋਈ। ਤੁਸੀਂ ਕਿਸ ਇੱਦਾਂ ਨਹੀਂ ਵੀ ਉਸ ਧਰਮ ਨੂੰ ਫਾਲੋ ਕਰ ਲਓ, ਉਹ ਧਰਮ ਨੂੰ ਫਾਲੋ ਕਰ ਲਓ, ਕਲਯੁਗ ਹੈ ਆਹ ਕਰਮ ਕਰ ਲਓ, ਕੀ ਹੈ ਫਿਰ ਕੱਲੀ ਕਾ ਜਨਮ ਕਿਉਂ, ਕਿਉਂਕਿ ਕੱਲੀ ਕਾ ਜਨਮ ਚੰਡਾਲ ਕੇ ਘਰ ਹੋਏ, ਤੇ ਉਹ ਮਾੜੇ ਦੇ ਘਰ ਜੰਮੀ ਹੋਈ ਹੈ। ਇਹ ਜਿਹੜਾ ਟਾਈਮ ਹੈ ਨਾ ਇਹ ਹੈ ਹੀ ਮਾੜਾ ਚੱਲ ਰਿਹਾ। ਨਾਨਕ ਨਾਮ ਬਿਨਾਂ ਕੋ ਮੁਕਤ ਨਾ ਹੋਈ। ਹੁਣ ਆਪਾਂ ਗੱਲ ਕਰਾਂਗੇ ਕਿ ਮਸਲਾ ਤਾਂ ਹੈ ਕਿ ਇੱਥੇ ਕੋਈ ਧਰਮ ਕਰਮ ਕੋਈ ਇਸ ਯੁੱਗ ਦੇ ਵਿੱਚ ਮੈਨੇ ਨਹੀਂ ਰੱਖਦਾ, ਤੇ ਹੁਣ ਫਿਰ ਹੱਲ ਕੀ ਹੈ ਕਲਯੁਗ ਦੇ ਵਿੱਚ, ਇਹਦਾ ਹੱਲ ਵੀ ਪੇਸ਼ ਕਰਦੇ ਨੇ ਗੁਰੂ ਸਾਹਿਬ। ਹੁਣ ਇੱਕ ਹੋਰ ਦ੍ਰਿਸ਼ਟਾਂਤ ਨੇ, ਕੱਲ ਕਾਲਖ ਅੰਧਿਆਰੀ ਆ ਗੁਰਗਿਆਨ ਦੀਪਕ ਉਜਿਆਰੀ ਆ, ਜਿਹੜਾ ਗੁਰੂ ਨੇ ਗਿਆਨ ਦੇਣਾ ਨਾ ਨੌਲੇਜ, ਉਹ ਉਜਿਆਰਾ ਉਹਦੇ ਵਿੱਚ ਇੱਕ ਰੌਸ਼ਨੀ ਹੋ ਜਾਂਦੀ ਆ। ਹੁਣ ਰੌਸ਼ਨੀ ਤੋਂ ਬਾਅਦ ਕੀ ਹੁੰਦਾ ਹੈ, ਕਹਿੰਦੇ ਨੇ ਕਿ ਤੀਨੋ। ਹੁਣ ਭਗਤ ਰਵਿਦਾਸ ਜੀ ਕੀ ਕਹਿੰਦੇ ਨੇ, ਕਹਿੰਦੇ ਕਿ ਸਤਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਹਾਰ, ਤੀਨੋ ਯੁਗ ਤੀਨੋ ਦਿੜੇ ਕੱਲ ਕੇਵਲ ਨਾਮ ਆਧਾਰ। ਭਗਤ ਰਵਿਦਾਸ ਜੀ ਵੀ ਕਹਿ ਰਹੇ ਕਿ ਸਤਯੁਗ ਸਤ ਹੈ, ਤ੍ਰੇਤੇ ਦੇ ਵਿੱਚ ਬੰਦਾ ਜੱਗ ਕਰਦਾ, ਦੁਆਪਰ ਦੇ ਵਿੱਚ ਪੂਜਾ ਵਗੈਰਾ ਕਰਦਾ, ਤਿੰਨੇ ਠੀਕ ਹੈ, ਬਹੁਤ ਵਧੀਆ, ਤਿੰਨੇ ਦ੍ਰਿੜ ਲਏ, ਤਿੰਨੇ ਕਰ ਲਏ, ਪਰ ਕਲਯੁਗ ਦੇ ਵਿੱਚ ਨਾ ਸਿਰਫ ਨਾਮ ਆਧਾਰ ਹੈ। ਪਾਰ ਕੈਸੇ ਪਾਏ ਬੋਰੇ, ਮੋ ਸਿਓ ਕਹੋ ਨਾ ਕਹੇ ਸਮਝਾਏ, ਜਾਗਤੇ ਆਵਾ ਗਵਨ ਬਿਲਾਏ। ਕਹਿੰਦੇ ਕਿੱਦਾਂ ਪਾਰ ਪਾਈਏ, ਨਾਮ ਨਾਮ ਆਧਾਰ। ਹੁਣ ਜਦੋਂ ਆਪਾਂ ਲਾਵਾਂ ਪੜ੍ਹਦੇ ਹਾਂ, ਲਾਵਾਂ ਦੇ ਵਿੱਚ ਵੀ ਚਾਰ ਆਉਂਦੀਆਂ ਨੇ, ਸਟੇਜਿਸ ਆਉਂਦੀਆਂ ਨੇ, ਤੇ ਉਹਨਾਂ ਹੀ ਸੀਰੀਜ਼ ਦੇ ਵਿੱਚ ਰਾਗ ਆਸਾ ਦੇ ਵਿੱਚ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਕਲਯੁਗ ਹਰ ਕੀਆ ਪੱਗ ਤ੍ਰੈ ਖਿਸਕਿਆ, ਪੱਗ ਚੌਥੇ ਟਿਕੇ ਟਕਾਏ ਜੀ, ਉਹ ਗੁਰਸ਼ਬਦ ਕਮਾਇਆ ਔਖਦ ਹਰ ਪਾਇਆ, ਹਰ ਕਿਰਤ ਹਰ ਸਾਂਤ ਪਾਏ ਜੀ। ਜੀਓ ਕਲਯੁਗ ਦੇ ਵਿੱਚ ਨਾ ਤਿੰਨ ਜਿਹੜੇ ਬਲਦ ਦੇ, ਧਰਮ ਦੇ ਚਾਰ ਪੈਰ ਹੁੰਦੇ ਨੇ ਬਲਦ ਦੇ, ਉਹਦੇ ਤਿੰਨ ਪੈਰ ਜਿਹੜੇ ਖਿਸਕ ਜਾਂਦੇ ਨੇ, ਮਤਲਬ ਖਤਮ ਹੋ ਜਾਂਦੇ ਨੇ, ਤੇ ਇੱਕ ਪੈਰ ਹੇਠਾਂ ਆ ਕੇ ਟਿੱਕ ਜਾਂਦਾ ਇੱਕ ਪੈਰ ਤੇ, ਇੱਕ ਲੱਤ ਤੇ, ਤੇ ਉਹ ਇੱਕ ਲੱਤ ਜਿਹੜੀ ਆ ਉਹ ਨਾਮ ਹੈ। ਨਾਮ ਨਾ ਜਿਹਨੇ ਨਾਮ, ਜਿਸ ਧਰਮ ਦੇ ਵਿੱਚ ਨਾਮ ਹੈ ਨੀ, ਉਹ ਧਰਮ ਧਰਮ ਹੀ ਹੈ ਨੀ, ਪਹਿਲੀ ਗੱਲ ਤਾਂ। ਹੁਣ ਗੁਰੂ ਅਰਜਨ ਦੇਵ ਜੀ ਰਾਗ ਆਸਾ ਚ ਕਹਿੰਦੇ ਨੇ ਕਿ ਸਤਯੁਗ ਤ੍ਰੇਤਾ ਦੁਆਪਰ ਭਣੀਏ, ਕਲਯੁਗ ਉਤਮ ਜੁਗਾ ਮਾਹੇ, ਕਿ ਜਿਹੜਾ ਕਲਯੁਗ ਹੈ ਇਹ ਇੰਨਾ ਮਾੜਾ ਵੀ ਹੈ ਨੀ, ਇਹ ਚੰਗਾ ਹੈ, ਕਿਉਂਕਿ ਕਲਯੁਗ ਦੇ ਵਿੱਚ ਜਿਹੜਾ ਕਰਦਾ ਉਹ ਭਰਦਾ ਆ, ਜੇ ਬੰਦਾ ਆਪ ਛੁੱਟਦਾ ਆ ਤਾਂ ਉਹ ਬਾਕੀਆਂ ਨੂੰ ਵੀ ਛੁਟਾ ਲੈਂਦਾ, ਪਰ ਕਲਯੁਗ ਦਾ ਇੱਕ ਨਿਆਂ ਹੈ ਕਿ ਤੁਸੀਂ ਸਿੰਗੂਲਰਿਟੀ ਚ ਆ ਜਾਂਦੇ ਹੋ, ਤੁਹਾਡੇ ਕੋਲ ਚਾਂਸ ਹੈ ਬਹੁਤ ਜ਼ਿਆਦਾ, ਸਾਡੇ ਸਾਰਿਆਂ ਕੋਲ ਚਾਂਸ ਹੈ। ਸੋ ਜੇ ਇੱਕੋ ਇੱਕ ਨੁਕਤਾ ਹੈ ਕਿ ਜੇ ਅਸੀਂ ਆਪਣਾ ਗੁਰੂ ਧਾਰ ਲਈਏ, ਆਪਣੇ ਗੁਰੂ ਨੂੰ ਮੰਨ ਲਈਏ, ਗੁਰੂ ਸਾਨੂੰ ਜੋ ਨੁਕਤੇ ਦੱਸ ਰਿਹਾ ਹੈ ਉਹ ਆਪਾਂ ਮੰਨ ਲਈਏ, ਤਾਂ ਇਹ ਪਾਰ ਉਤਾਰਾ ਹੋ ਜਾਂਦਾ। ਸਾਨੂੰ ਕੋਈ ਜੱਗ ਕਰਨ ਦੀ ਲੋੜ ਨਹੀਂ, ਕੋਈ ਸਾਨੂੰ ਤਪ ਕਰਨ ਦੀ ਲੋੜ ਨਹੀਂ, ਕੋਈ ਸਾਨੂੰ ਪੂਜਾ ਉਚਾਰ ਬਹੁਤ ਜਿਹੜੇ ਤੀਰਥ ਸਾਰੇ ਕਰਨ ਦੀ ਲੋੜ ਨਹੀਂ। ਪੁਰਾਣੇ ਯੁੱਗਾਂ ਦੀਆਂ ਗੱਲਾਂ ਹੈ, ਘਰ ਬੈਠ ਕੇ ਆਪਾਂ ਸਾਰਾ ਕੁਛ ਇਸ ਕਲਯੁੱਗ ਦੇ ਵਿੱਚੋਂ ਪਾਰ ਉਤਾਰਾ ਪਾ ਸਕਦੇ ਹਾਂ। ਹੁਣ ਕਲਯੁੱਗ ਦੇ ਬਾਰੇ ਨਾ ਇੱਕ ਮੈਂ ਥੋੜਾ ਜਿਹਾ ਲੇਖ ਲਿਖਿਆ ਸੀਗਾ ਮੇਰੇ ਵੈਬਸਾਈਟ ਤੇ, ਤੁਸੀਂ ਦੇਖ ਸਕਦੇ ਹੋ, ਐਵਰੀ ਗੁੱਡ ਸਨੇਕ ਇਜ਼ ਅ ਡੈਡ ਸਨੇਕ। ਉਸ ਦੇ ਵਿੱਚ ਨਾ ਕਲਯੁੱਗ ਦੀ ਇੱਕ ਕਥਾ ਆਇਆ ਵੀ ਕਲਯੁੱਗ ਕਿਸ ਤਰ੍ਹਾਂ ਐਂਟਰ ਹੋਇਆ ਇਸ ਦੁਨੀਆਂ ਦੇ ਵਿੱਚ, ਤੇ ਮਹਾਂਭਾਰਤ ਦੇ ਵਿੱਚ ਅਰਜੁਨ ਹੋਇਆ ਤੇ ਉਹਦਾ ਇੱਕ ਪੁੱਤਰ ਸੀ ਅਭਿਮਨਿਊ, ਤੇ ਅਭਿਮਨਿਊ ਚੱਕਰਵਿਊਹ ਚ ਫਸ ਕੇ ਮਾਰਿਆ ਜਾਂਦਾ, ਤੇ ਉਸ ਤੋਂ ਬਾਅਦ ਨਾ ਉਹ ਜਦੋਂ ਮਰਦਾ ਹੈ ਤਾਂ ਉਹਦੇ ਘਰੇ ਬੇਟੇ ਨੇ ਜਨਮ ਲੈਣਾ ਸੀ, ਤੇ ਉਹ ਜਿਹੜਾ ਬੇਟਾ ਉਹਦੇ ਹੋਇਆ ਉਹ ਸੀ ਰਾਜਾ ਪਰੀਕਸ਼ਿਤ, ਜੋ ਦੁਆਪਰ ਯੁੱਗ ਦਾ ਆਖਰੀ ਰਾਜਾ ਹੋਇਆ। ਤੇ ਇਹ ਜਿਹੜੀ ਕਥਾ ਇਸ ਤਰ੍ਹਾਂ ਹੈ ਕਿ ਜਦੋਂ ਪਰੀਕਸ਼ਿਤ ਰਾਜਾ ਬਣ ਗਿਆ, ਉਧਰ ਸ੍ਰੀ ਕ੍ਰਿਸ਼ਨ ਸੀ, ਸੋ ਕ੍ਰਿਸ਼ਨ ਜੀ ਦੇ ਛੱਡਣ ਤੋਂ ਬਾਅਦ ਅਫੀਸ਼ਲੀ ਜਿਹੜਾ ਕਲਯੁੱਗ ਸ਼ੁਰੂ ਹੋਣਾ ਹੁੰਦਾ ਹੈ। ਤੇ ਜਦੋਂ ਕਲਯੁੱਗ ਸ਼ੁਰੂ ਹੋਇਆ ਤਾਂ ਰਾਜਾ ਪਰੀਕਸ਼ਿਤ ਜੰਗਲ ਦੇ ਵਿੱਚ ਸ਼ਿਕਾਰ ਖੇਡਦਾ ਸੀ, ਤੇ ਉਧਰ ਸ੍ਰੀ ਕ੍ਰਿਸ਼ਨ ਜੀ ਪੂਰੇ ਹੋ ਗਏ, ਤੇ ਕਲਯੁੱਗ ਉਹਨਾਂ ਕੋਲ ਆਇਆ ਰਾਜੇ ਪਰੀਕਸ਼ਿਤ, ਉਹ ਕਹਿੰਦਾ ਵੀ ਮੈਨੂੰ ਆਪਣੇ ਰਾਜ ਦੇ ਵਿੱਚ ਆਉਣ ਦੀ ਆਗਿਆ ਦਿਓ, ਪਰ ਰਾਜੇ ਨੇ ਮਨਜ਼ੂਰ ਨਹੀਂ ਕੀਤੀ। ਫਿਰ ਮਿੰਨਤਾਂ ਤਰਲੇ ਕਰਨ ਤੋਂ ਬਾਅਦ ਦੱਸਿਆ ਵੀ ਮੈਨੂੰ ਆਉਣਾ ਹੀ ਪੈਣਾ ਹੈ, ਇਹ ਵਿਧਾਨ ਹੈ। ਤਾਂ ਪਰੀਕਸ਼ਿਤ ਨੇ ਉਸ ਨੂੰ ਪੰਜ ਥਾਵਾਂ ਦੇ ਆਗਿਆ ਦੇ ਦਿੱਤੀ ਵੀ ਤੂੰ ਪੰਜ ਥਾਵਾਂ ਤੇ ਇਸ ਯੁੱਗ ਦੇ ਵਿੱਚ ਰਹਿ ਸਕਦਾ। ਹੁਣ ਉਹ ਪੰਜ ਥਾਂ ਤੁਸੀਂ ਹੈਰਾਨ ਹੋ ਜਾਓਗੇ ਜਦ ਤੁਸੀਂ ਦੇਖੋਗੇ ਸੁਣੋਗੇ ਕਿ ਉਹ ਪੰਜ ਥਾਂ ਕਿਹੜੇ ਸੀ। ਹੁਣ ਤੁਸੀਂ ਆਪਣੇ ਆਪ ਤੇ ਲਾ ਕੇ ਦੇਖਿਓ ਕਿ ਕੀ ਤੁਸੀਂ ਤੁਹਾਡੇ ਘਰ ਕਿਤੇ ਉਹ ਪੰਜ ਥਾਂ ਤਾਂ ਨਹੀਂ ਬਣੇ, ਪੰਜਾਂ ਚੋਂ ਕੋਈ ਵੀ ਇੱਕ ਥਾਂ, ਸੋ ਪੰਜਾਂ ਦੇ ਵਿੱਚੋਂ ਇੱਕ ਵੀ ਥਾਂ ਹੋਵੇ ਤਾਂ ਕਲਯੁੱਗ ਲਾਗੂ ਹੈ ਤੁਹਾਡੇ ਘਰ ਦੇ ਵਿੱਚ, ਤੁਹਾਡੇ ਉੱਤੇ, ਤੁਹਾਡੇ ਮਨ ਦੇ ਵਿੱਚ। ਉਹ ਜਿਹੜੇ ਪੰਜ ਥਾਂ ਇਹ ਸੀ ਜਿੱਥੇ ਜੂਹਾ ਖੇਡਿਆ ਜਾਂਦਾ, ਜਾਣੀ ਕਿ ਹੁਣ ਕਸੀਨੋ ਜਾਂ ਪਿੰਡ ਦੇ ਵਿੱਚ ਜਾਂ ਕਿਤੇ ਵੀ ਤਾਸ਼ ਖੇਡਦੇ ਹੋ ਤੁਸੀਂ, ਸੱਟਾ ਲਾਉਂਦੇ ਹੋ, ਉੱਥੇ ਕਲਯੁੱਗ ਕਹਿੰਦੇ ਵਰਤਦਾ ਹੈ। ਜਿਸ ਤਰ੍ਹਾਂ ਮਹਾਂਭਾਰਤ ਦੇ ਵਿੱਚ ਹੀ ਕਲਯੁੱਗ ਵਰਤ ਗਿਆ ਸੀ ਜਦੋਂ ਦ੍ਰੌਪਦੀ ਦਾਹ ਤੇ ਲਾ ਦਿੱਤੀ ਸੀ, ਲੜਾਈ ਹੋਈ ਕਿ ਫੇਰ ਬਾਅਦ ਚੋਂ। ਦੂਜਾ ਥਾਂ ਜਿੱਥੇ ਨਸ਼ਾ ਕੀਤਾ ਜਾਂਦਾ, ਇਸ ਹਿਸਾਬ ਨਾਲ ਤਾਂ ਤਕਰੀਬਨ ਜ਼ਿਆਦਾਤਰ ਪੰਜਾਬ ਦੇ ਵਿੱਚ ਕਲਯੁੱਗ ਹੀ ਵਰਤ ਰਿਹਾ। ਸੋ ਜਿਸ ਥਾਂ ਦੇ ਉੱਤੇ, ਜਿਸ ਘਰ ਦੇ ਵਿੱਚ ਨਸ਼ਾ ਕਿਸੇ ਵੀ ਤਰ੍ਹਾਂ ਦਾ ਕੀਤਾ ਜਾਂਦਾ, ਉੱਥੇ ਕਲਯੁੱਗ ਵਰਤ ਰਿਹਾ, ਗੁਰਬਾਣੀ ਦੇ ਮੁਤਾਬਕ ਵੀ ਔਰ ਪੁਰਾਤਨ ਕਥਾ ਦੇ ਮੁਤਾਬਕ ਵੀ। ਤੀਜਾ, ਜਾਨਵਰਾਂ ਨੂੰ ਵੱਢਿਆ ਜਾਂਦਾ, ਬੁੱਚੜਖਾਨੇ ਜਾਨਵਰ ਜਿਹੜੇ ਵੱਢੇ ਜਾਂਦੇ ਆ, ਜੀ ਜਿਹੜੇ ਆ ਵੱਢੇ ਜਾਂਦੇ ਨੇ। ਹੁਣ ਇਹਦਾ ਥੋੜਾ ਜਿਹਾ ਮੀਟ ਖਾਣ ਨਾਲ ਵੀ ਸੰਬੰਧ ਹੈਗਾ ਆ ਕਿ ਤੁਸੀਂ ਮਾਸ ਖਾਂਦੇ ਹੋ ਜਾਂ ਨਹੀਂ ਖਾਂਦੇ ਹੋ, ਪਰ ਪੁਰਾਤਨ ਕਥਾ ਮੁਤਾਬਕ ਜਿੱਥੇ ਜੀਵ ਹੱਤਿਆ ਕੀਤੀ ਜਾਂਦੀ ਆ ਉਹ ਉੱਥੇ ਕਲਯੁਗ ਵਰਤ ਰਿਹਾ ਹੈ। ਚੌਥਾ, ਦੇਹ ਦਾ ਵਪਾਰ। ਜਿਸ ਥਾਂ ਦੇ ਉੱਤੇ ਦੇਹ ਦਾ ਵਪਾਰ ਹੋ ਰਿਹਾ, ਪ੍ਰੋਸਟੀਟਿਊਸ਼ਨ ਹੋ ਰਹੀ ਹੈ, ਉੱਥੇ ਕਲਯੁਗ ਵਰਤ ਰਿਹਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਤੇ ਪੰਜਵਾਂ, ਤੁਸੀਂ ਹੈਰਾਨ ਹੋ ਜਾਓਗੇ, ਕਹਿੰਦੇ ਜਿੱਥੇ ਸੋਨਾ ਹੁੰਦਾ, ਜਿਸ ਥਾਂ ਦੇ ਉੱਤੇ ਸੋਨਾ ਹੁੰਦਾ ਨਾ, ਜਿੱਥੇ ਸੋਨਾ ਜਿਸ ਘਰ ਦੇ ਵਿੱਚ ਹੁੰਦਾ, ਉੱਥੇ ਵੀ ਕਲਯੁਗ ਵਰਤ ਰਿਹਾ ਹੁੰਦਾ। ਹੈ ਨਾ ਹੈਰਾਨ ਕਰਨ ਵਾਲੀ ਗੱਲ, ਬੜੇ ਇੰਟਰਸਟਿੰਗ ਟੌਪਿਕ ਨੇ। ਸੋ ਕਲਯੁਗ ਦੀ ਮੈਂ ਸੋਚਿਆ ਕਿ ਤੁਹਾਡੇ ਨਾਲ ਥੋੜੀ ਸ਼ੇਅਰ ਕਰ ਲਾਂ, ਕਿਉਂਕਿ ਅੱਜ ਕੱਲ ਜੋ ਵਰਤ ਰਿਹਾ ਹੈ ਉਸਦੇ ਬਾਰੇ ਆਪਾਂ ਨੂੰ ਅਵੇਅਰ ਹੋਣਾ ਬੜਾ ਜ਼ਰੂਰੀ ਹੈ। ਸੋ ਆਪਾਂ ਗੱਲਾਂ ਬਾਤਾਂ ਕੰਟੀਨਿਊ ਰੱਖਾਂਗੇ, ਤੇ ਕਲਯੁਗ ਦੇ ਹੀ ਸੰਦਰਭ ਦੇ ਵਿੱਚ ਇੱਕ ਗੀਤ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ। ਬਚਿੱਤਰ ਗਿੱਲ ਦੀ ਆਵਾਜ਼ ਦੇ ਵਿਚ ਗੀਤ ਸੁਣ ਰਹੇ ਸੀ। ਸੋ ਸਾਰੇ ਸਰੋਤਿਆਂ ਦਾ ਸਵਾਗਤ ਜਿਹੜੇ ਸਾਡੇ ਨਾਲ ਜੁੜ ਰਹੇ ਨੇ। ਬਚਿੱਤਰ ਸਿੰਘ ਮੌੜ ਫਿਰੋਜ਼ਪੁਰ ਵਾਲੇ ਵੀ ਸਾਡੇ ਨਾਲ ਜੁੜ ਗਏ ਨੇ ਤੇ ਸਾਰੇ ਹਰਮਨ ਪਰਿਵਾਰ ਰੇਡੀਓ ਨੂੰ ਫਤਿਹ ਬੁਲਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਚਿੱਤਰ ਜੀ ਕੀ ਹਾਲ ਚਾਲ ਹੈ? ਲੱਕੀ ਕੱਟੜਾ ਜੀ ਸਤਿ ਸ੍ਰੀ ਅਕਾਲ। ਲਾਜਵਿੰਦਰ ਸਿੰਘ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਸਰਬੱਤ ਦਾ ਭਲਾ ਮੰਗਦੇ ਆ ਜੀ। ਬਹੁਤ ਬਹੁਤ ਧੰਨਵਾਦ। ਵਿਜੇ ਵਿਰਦੀ ਜੀ ਕੀ ਹਾਲ ਚਾਲ ਹੈ? ਨਾਈਸ ਸਟਾਰਟ ਕਹਿੰਦੇ ਸਤਿ ਸ੍ਰੀ ਅਕਾਲ। ਰੇਨਿੰਗ ਇਨ ਸਿਡਨੀ ਐਟ ਦਿਸ ਮੋਮੈਂਟ। ਅੱਛਾ, ਕਿਆ ਬਾਤ ਹੈ, ਮੀਂਹ ਪੈ ਰਿਹਾ। ਸੋ ਮੀਂਹ ਮੈਨੂੰ ਲੱਗਦਾ ਹੁਣ ਨਿਊ ਸਾਊਥ ਵੇਲਜ਼ ਦੇ ਬਾਕੀ ਹਿੱਸਿਆਂ ਦੇ ਵਿਚ ਵੀ ਪੈ ਜਾਣਾ। ਇਧਰ ਤਾਂ ਧੁੱਪ ਖਿੜੀ ਹੋਈ ਹੈ ਪੂਰੀ। ਔਰ ਜਗਤਾਰ ਭਾਜੀ ਨੇ ਵੀ ਮੈਸੇਜ ਭੇਜ ਦਿੱਤਾ ਆਪਣੇ ਵਿਚਾਰ ਫੋਟੋ ਦੇ ਉੱਤੇ ਛਾਪ ਕੇ। ਕਹਿੰਦੇ ਨੇ ਕਿ ਕਿਸੇ ਵੀ ਸਥਿਤੀ ਚ ਤੁਹਾਡੇ ਕੋਲ ਸ਼ਬਦ ਨਾ ਹੋਣ ਤਾਂ ਸਿਰਫ ਮੁਸਕਰਾ ਦਿਓ, ਕਿਉਂਕਿ ਸ਼ਬਦ ਤੁਹਾਨੂੰ ਉਲਝਾ ਸਕਦੇ ਨੇ। ਮੁਸਕਰਾਹਟ ਹਮੇਸ਼ਾ ਕੰਮ ਕਰਦੀ ਆ। ਬਿਲਕੁਲ ਸਹੀ ਗੱਲ ਹੈ। ਤੇ ਕਈ ਵਾਰੀ ਕਹਿੰਦੇ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਬੋਲ ਕੇ ਰਿਐਕਸ਼ਨ ਕਰਨਾ ਹੁੰਦਾ, ਦੇਣਾ ਹੁੰਦਾ, ਉਹਨੂੰ ਜਵਾਬ ਦੇਣਾ ਹੁੰਦਾ। ਵੈਸੇ ਜਸਟ ਗਿਵ ਅ ਲਾਈਟ ਸਮਾਈਲ, ਤੇ ਜੇ ਤੁਹਾਡੇ ਕੋਲ ਜਵਾਬ ਨਾ ਹੋਵੇ ਤਾਂ ਸੋਲਿਡ ਜਵਾਬ ਨਾ ਹੋਵੇ। ਬਹੁਤ ਬਹੁਤ ਧੰਨਵਾਦ ਜੀ। ਜਗਤਾਰ ਜੌਲ ਜੀ ਮਨੀਲੇ ਵਾਲਿਓ, ਕੀ ਹਾਲ ਚਾਲ ਹੈ? ਸਤਿ ਸ੍ਰੀ ਅਕਾਲ, ਠੀਕ ਠਾਕ ਹੋ? ਤੇ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਜੀ ਕੈਨਬਰਾ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਸਤਯੁਗ ਦੇ ਉਲਟ ਹੈ ਕਲਯੁਗ, ਵਿਕਿਰਤ ਦ੍ਰਿਸ਼ਟੀ, ਵਿਕਿਰਤ ਸੋਚ, ਵਿਕਿਰਤ ਵਿਹਾਰ। ਮਤਲਬ ਸਭ ਕੁਛ ਬੇਕਾਰ ਦ੍ਰਿਸ਼ਟੀ ਜਿਹੜੀ, ਬੇਕਾਰ ਸੋਚ, ਬੇਕਾਰ ਵਿਹਾਰ ਜਿਹੜੇ ਨੇ ਅਸੀਂ ਕਰਦੇ ਹਾਂ, ਇਹ ਕਲਯੁਗ ਦੀਆਂ ਨਿਸ਼ਾਨੀਆਂ। ਸਤਯੁਗ ਉਦੋਂ ਹੁੰਦਾ ਜਦੋਂ ਸਾਰਾ ਸੱਤ ਸਾਨੂੰ ਸਮਝ ਆ ਜਾਵੇ, ਉਦੋਂ ਆਪਣੇ ਮਨ ਦੇ ਵਿਚ ਸਤਯੁਗ ਵਰਤ ਰਿਹਾ ਹੁੰਦਾ। ਜਗਵੀਰ ਸਿੰਘ ਢਿੱਲੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਈਮੇਲ ਦੇ ਜ਼ਰੀਏ ਹੀ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਬਸੀ ਪਠਾਣਾ ਵਾਲੇ ਜੁੜੇ ਨੇ। ਕਲਯੁਗ ਵਿਚ ਰੱਥ ਕਹਿੰਦੇ ਅਗੰਦਾ ਹੈ ਤੇ ਇਸ ਨੂੰ ਖਿੱਚਣ ਵਾਲਾ ਝੂਠ ਹੈ। ਕਲਯੁਗ ਰੱਥ ਅਗਨਕਾ, ਕੂੜ ਅੱਗੇ ਰਥਵਾਓ। ਜਿਹੜਾ ਸਾਡਾ ਰੱਥ ਖਿੱਚ ਰਹੇ ਨੇ ਉਹ ਝੂਠ ਖਿੱਚ ਰਿਹਾ ਰੱਥ ਸਾਡਾ, ਅਗਨੀ ਦਾ, ਸਾਡੇ ਅੰਦਰ ਅਗਨੀ ਬਲ ਰਹੀ ਆ ਕਲਯੁਗ ਦੇ ਵਿਚ, ਤੇ ਜਿਹੜਾ ਝੂਠ ਕੂੜ ਉਹਦੇ ਵਿਚ ਨਾ ਬਾਲਣ ਪੈ ਰਿਹਾ, ਉਹਨੂੰ ਖਿੱਚ ਰਿਹਾ। ਜੀ ਐਸ ਚਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ ਤੇ ਉਮੀਦ ਰੱਖਦੇ ਹਾਂ ਕਿ ਤੰਦਰੁਸਤ ਹੋਵੋਗੇ। ਔਰ ਨੂਰ ਢਿੱਲੋਂ ਨੂਰਪੁਰ ਸਾਡੇ ਨਾਲ ਜੁੜੇ ਨੇ। ਹੈਪੀ ਫਾਦਰ ਡੇ ਸਰਪ੍ਰਾਈਜ਼ ਮਿਲਿਆ ਕਹਿੰਦੇ, ਅੱਜ ਕਹਿੰਦੇ ਫਾਦਰਸ ਡੇ ਹੈ, ਮੇਰੀ ਡਾਟਰ ਨੇ ਕਹਿੰਦੇ ਮੈਨੂੰ ਫਾਦਰਸ ਡੇ ਕਿਹਾ ਹੈ ਤੇ ਮੈਨੂੰ ਸਰਪ੍ਰਾਈਜ਼ ਪ੍ਰੈਜੈਂਟ ਗੂਗਲ ਹੋਮ ਮਿੰਨੀ ਦਿੱਤੀ ਹੈ ਤੇ ਮੈਂ ਉਹ ਡਿਵਾਈਸ ਟਰਾਈ ਕੀਤਾ ਤੇ ਯੂ ਕੈਨ ਸਪੀਕ ਐਨੀਥਿੰਗ ਐਂਡ ਇਟ ਵਿਲ ਪਲੇ ਫੋਰ ਯੂ। ਹੁਣ ਕਹਿੰਦੇ ਮੈਂ ਉਹਦੇ ਤੇ ਹਰਮਨ ਰੇਡੀਓ ਸੁਣ ਰਿਹਾ। ਕਿਆ ਬਾਤ ਹੈ ਜੀ, ਬਹੁਤ ਬਹੁਤ ਮੁਬਾਰਕਾਂ ਫਾਦਰਸ ਡੇ ਦੀਆਂ। ਹਾਂਜੀ, ਅੱਜ ਫਾਦਰਸ ਡੇ ਵੀ ਹੈ ਤੇ ਸਾਰਿਆਂ ਨੂੰ ਮੁਬਾਰਕਾਂ, ਤੇ ਆਪਾਂ ਗੱਲਬਾਤ ਵੀ ਕਰਾਂਗੇ ਨਾਲ ਦੀ ਨਾਲ, ਜ਼ਿਕਰ ਵੀ ਕਰੀ ਜਾਣਾ। ਤੇ ਗੁਰਵਿੰਦਰ ਸਿੰਘ ਰਿਵਰਲੈਂਡ ਵਾਲੇ ਵੀ ਆ ਗਏ ਨੇ, ਬੜੀ ਦੇਰ ਬਾਅਦ ਆਏ ਹੋ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਉਮੀਦ ਰੱਖਦੇ ਹਾਂ ਕਿ ਤੰਦਰੁਸਤ ਹੋਵੋਗੇ ਜੀ, ਤੁਹਾਡੇ ਇਲਾਕੇ ਦੇ ਵਿਚ ਠੀਕ ਠਾਕ ਹੋਏਗਾ ਸਾਰਾ ਕੁਛ। ਤੇ ਲਓ ਫਿਰ ਬਾਕੀ ਸ਼ਹਿਰਾਂ ਦੀ ਵੀ ਹਾਜ਼ਰੀ ਲਵਾਈਏ ਤੇ ਕੇਨਸ ਤੋਂ ਸ਼ੁਰੂ ਕਰਦੇ ਹਾਂ। 30 ਡਿਗਰੀ ਤਾਪਮਾਨ ਰਹੇਗਾ ਉੱਥੇ ਬ੍ਰਿਸਬਨ ਦੇ ਵਿਚ, 26 ਕੌਫਸਾਰਵਰ ਦੇ ਵਿਚ, ਸ਼ਾਵਰ ਦੱਸੇ ਗਏ ਨੇ 21 ਡਿਗਰੀ, ਸਿਡਨੀ ਦੇ ਵਿਚ ਕਹਿੰਦੇ ਮੀਂਹ ਪੈ ਰਿਹਾ ਹੀ ਆ, ਹੁਣੇ ਦੱਸ ਕੇ ਹਟੇ ਨੇ। ਵਿਜੇ ਵਿਰਦੀ ਜੀ ਉੱਥੇ 16 ਡਿਗਰੀ ਆ ਤੇ ਕੈਨਬਰਾ ਕਾਫੀ ਠੰਡ ਹੈ, 0 ਤੋਂ ਲੈ ਕੇ 13 ਡਿਗਰੀ। ਮੈਲਬਨ ਮੀਂਹ ਪੈ ਰਿਹਾ ਕਹਿੰਦੇ 6 ਤੋਂ ਲੈ ਕੇ 13, ਐਡਲੇਡ ਦੇ ਵਿਚ ਮੀਂਹ ਦੱਸਿਆ ਗਿਆ 14 ਡਿਗਰੀ, ਪਰਥ ਦੇ ਵਿਚ 20 ਡਿਗਰੀ, ਡਾਰਵਿਨ ਦੇ ਵਿਚ ਸੁੱਕਾ ਹੀ 33 ਡਿਗਰੀ, ਐਲਿਸ ਸਪ੍ਰਿੰਗ ਦੇ ਵਿਚ 8 ਤੋਂ ਲੈ ਕੇ 26 ਡਿਗਰੀ, ਤੇ ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚਲਦੇ ਆ ਜਿੱਥੇ ਇਸ ਵੇਲੇ 29 ਡਿਗਰੀ ਔਰ ਦਿਨਾਂ ਨੂੰ 34 ਡਿਗਰੀ ਗਰਜੇ ਨਾਲ ਛਿੱਟਾ ਪੈਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਦੋਸਤ ਨੇ ਹੋਰ ਸੁਖਵੰਤ ਹੁਣੀ ਸਾਡੇ ਨਾਲ ਜੁੜੇ ਨੇ ਤੇ ਉਨ੍ਹਾਂ ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ 18ਵੀਆਂ ਏਸ਼ੀਆ ਖੇਡਾਂ ਚ ਹਾਕੀ ਚ ਜਾਪਾਨ ਨੇ ਮਲੇਸ਼ੀਆ ਨੂੰ 6-6 ਪੈਨਲਟੀ ਸ਼ੂਟ ਦੇ ਵਿਚ 3-1 ਨਾਲ ਹਰਾ ਕੇ ਪਹਿਲੀ ਵਾਰੀ ਸੋਨੇ ਦਾ ਤਗਮਾ ਜਿੱਤਿਆ ਤੇ ਨਾਲ ਹੀ ਕਾਂਸੀ ਦੇ ਤਗਮੇ ਲਈ ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ। ਕੁੜੀਆਂ ਦੇ ਹਾਕੀ ਚ ਪਿਛਲੀ ਵਾਰੀ 2-1 ਨਾਲ ਭਾਰਤ ਤੋਂ ਕਾਂਸੀ ਦਾ ਤਗਮਾ ਹਾਰੇ ਜਾਪਾਨ ਨੇ, ਇਸ ਵਾਰ 2-1 ਨਾਲ ਭਾਰਤ ਨੂੰ ਚਾਂਦੀ ਦੇ ਤਗਮੇ ਤੇ ਰੋਕਿਆ। ਠੀਕ ਹੈ ਜੀ, ਵਧੀਆ ਟੀਮਾਂ ਅਪਗ੍ਰੇਡ ਹੋ ਰਹੀਆਂ ਨੇ। ਤੇ ਸਾਡੇ ਨਾਲ ਜੀ ਐਸ ਚਾਲ ਵੀ ਜੁੜੇ ਨੇ, ਉਨ੍ਹਾਂ ਨੇ ਕੁਛ ਨਿਊਜ਼ ਸਾਡੇ ਨਾਲ ਸਾਂਝੀਆਂ ਕੀਤੀਆਂ, ਆਪਾਂ ਥੋੜੀ ਦੇਰ ਬਾਅਦ ਕਰਾਂਗੇ। ਪਰ ਤੁਹਾਨੂੰ ਇੱਕ ਹੋਰ ਮੈਂ ਗੀਤ ਸੁਣਾਉਣਾ, ਇਹ ਹੈ ਜੀ, ਚਲੋ ਕਲਯੁਗ ਦਾ ਹੀ ਇੱਕ ਹੋਰ ਗੀਤ ਸੁਣਾ ਦੇਣਾ। ਜਸਵਿੰਦਰ ਬਰਾੜ ਨੇ ਬਹੁਤ ਸੋਹਣਾ ਗਾਇਆ, 2018 ਚ ਹੀ ਆਇਆ, ਆਓ ਗੀਤ ਸੁਣਦੇ ਹਾਂ।
ਸੁਰਿੰਦਰ ਲੈਂਦਾ ਸੀ ਤੇ ਗੁੱਚੀ ਖੁਦਰੇ ਬੰਦੀ ਗੋਗਲ ਲਾਉਂਦਾ ਮਾਰੀ ਐਨਕ ਟੁੱਟੀ ਸੇਲੀ ਖਾਤਰ ਚੀਜ਼ ਬਰੇ ਪਿਓ ਸਿਰ ਕਰਜ਼ਾ ਭਾਰੀ ਹੀਰ ਨਾ ਇਸ਼ਕ ਲੜਾਉਂਦਾ ਸਿਰ ਦਾ ਘਰ ਵਿੱਚ ਭੈਣ ਕਵਾਰੀ
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ। ਮੈਂ ਸਰਬਜੀਤ ਸਿੰਘ।
ਧੀ ਬਚਾਓ ਤੇ ਧੀ ਪੜਾਓ, ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। ਇਸ ਟਰੱਸਟ ਵਿਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿਚ ਜੋ ਵੀ ਬਣਨਾ ਚਾਹੁਣ, ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 9855803391 9855803391। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿਚ ਕੋਈ ਗੱਲ ਹੋਵੇ, ਗੱਲਾਂ ਵਿਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਵੀਕਐਂਡ ਪੂਰੇ ਜੋਬਨ ਤੇ ਹੈ ਜੀ ਆਸਟ੍ਰੇਲੀਆ ਦੇ ਵਿਚ, ਤੇ ਅੱਜ ਦਿਨ ਐਤਵਾਰ ਹੈ, 2 ਸਪਤੰਬਰ 2018, ਸਪਰਿੰਗ ਦਾ ਦੂਜਾ ਦਿਨ ਤੇ ਉਧਰ ਮੈਨੂੰ ਲੱਗਦਾ ਕਿ ਐਡਲੇਡ ਦੇ ਵਿਚ ਵੀ ਸਪਰਿੰਗ ਆਈ ਹੋਈ ਹੈ, ਮੀਂਹ ਪੈ ਰਿਹਾ ਲੱਗਦਾ ਮੈਨੂੰ। ਤੇ ਆਪਾਂ ਕੋਈ ਗੱਲ ਨੀ, ਮਿੰਟੂ ਬਰਾੜ ਭਾਜੀ ਹੁਣਾਂ ਨੂੰ ਪੁੱਛ ਲੈਂਦੇ, ਉਹ ਸਾਡੇ ਨਾਲ ਜੁਆਇਨ ਕਰ ਗਏ ਨੇ। ਸਤਿ ਸ੍ਰੀ ਅਕਾਲ ਮਿੰਟੂ ਜੀ, ਸਵਾਗਤ ਹੈ ਪ੍ਰੋਗਰਾਮ ਚ ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਸਭ ਦਾ ਦਿਨ ਖੂਬਸੂਰਤ ਹੋਏਗਾ। ਮੈਂ ਇਸ ਟਾਈਮ ਰਿਵਰਲੈਂਡ ਚ ਹਾਂ ਜੀ, ਤੇ ਬਦਲਵਾਈ ਜ਼ਰੂਰ ਬਣੀ ਹੋਈ ਹੈ ਰਿਵਰਲੈਂਡ ਚ, ਪਰ ਰਿਵਰਲੈਂਡ ਵੰਨਿਓ ਮੀਂਹ ਨੇ ਘੁੰਡ ਕੱਢਿਆ ਹੋਇਆ
ਜੀ।
ਤੇ ਐਡਲੇਡ ਤਕਰੀਬਨ ਹਰ ਰੋਜ਼ ਮੀਂਹ ਪੈਂਦਾ, ਪਰ ਸਿਰਫ 200 ਕਿਲੋਮੀਟਰ ਦੀ ਦੂਰੀ ਤੇ ਜਦੋਂ ਤੁਸੀਂ ਡਰਾਈਵ ਕਰਕੇ ਆਉਣੇ ਹੋ। ਮੈਂ ਈਵਨ ਪਰਸੋਂ ਜਦੋਂ ਆ ਰਿਹਾ ਸੀ ਤਾਂ ਐਡਲੇਡ ਦੇ ਵਿਚ ਪੂਰੇ ਜ਼ਿਆਦਾ ਮੀਂਹ ਦੇ ਵਿਚੋਂ ਜਦੋਂ ਮੈਂ ਘਰੋਂ ਚੱਲਿਆ ਤਾਂ ਘਰੋਂ ਵੀ ਕਿਹਾ ਵੀ ਇੰਨੇ ਮੀਂਹ ਚ ਜਾ ਰਹੇ ਹੋ, ਮਾੜਾ ਰੁਕ ਜਾਣ ਦਿਓ। ਮੈਨੂੰ ਪਤਾ ਸੀ ਵੀ ਜਦੋਂ ਜਿਵੇਂ ਜਿਵੇਂ ਮੈਂ ਐਡਲੇਡ ਤੋਂ ਦੂਰ ਹੁੰਦਾ ਜਾਊਂਗਾ ਤੇ ਮੀਂਹ ਪਿੱਛੇ ਰਹਿੰਦਾ ਜਾਊਗਾ। ਉਹੀ ਗੱਲ ਆ ਜੀ, 30-40 ਕਿਲੋਮੀਟਰ ਦੇ ਦਾਇਰੇ ਚ ਜਿਵੇਂ ਜਿਵੇਂ ਗਾਂਹ ਵੱਧਦੇ ਗਏ ਤੇ ਉਹ ਡਰਾਈਨੈਸ ਆਉਂਦੀ ਜਾਂਦੀ ਹੈ, ਤੇ ਫਿਰ ਜੋ 100 ਕਿਲੋਮੀਟਰ ਆ ਜਾਂਦੇ ਆ ਤੇ ਉਦੋਂ ਬਾਅਦ ਤਾਂ ਫਿਰ ਮੀਂਹ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹਿੰਦੀ। ਇਹ ਹੁਣ ਇਹਦੇ ਬਾਰੇ ਮੈਂ ਆਉਂਦਾ ਕਾਫੀ ਗਹਿਰਾਈ ਚ ਸੋਚ ਰਿਹਾ ਸੀ, ਮੈਂ ਕਿਹਾ ਵੀ ਇੰਨਾ ਵੀ ਭੂਗੋਲਿਕ ਦਾ ਫਰਕ ਨਹੀਂ ਹੈ, ਵੀ ਇੰਨਾ ਦੂਰ ਵੀ ਨਹੀਂ ਹੈ। ਦੂਜੀ ਹਰਿਆਵਲ ਦਾ ਵੀ ਇਹ ਨਹੀਂ ਕਹਿ ਸਕਦੇ ਵੀ ਐਡਲੇਡ ਚ ਹਰਿਆਵਲ ਜ਼ਿਆਦਾ ਆ, ਐਡਲੇਡ ਨਾਲੋਂ ਐਡਲੇਡ ਚ ਹਿੱਲੀ ਥੋੜਾ ਜਿਹਾ ਹੈਗਾ, ਪਰ ਰਿਵਰਲੈਂਡ ਦੇ ਵਿਚ ਜੇ ਦੇਖਿਆ ਜਾਵੇ ਬਾਗਬਾਨੀ ਹਰਿਆਵਲ ਬਹੁਤ ਜ਼ਿਆਦਾ ਆ, ਸਾਰੇ ਪਾਸੇ ਜਿੱਥੇ ਵੀ ਲੱਗੇ ਆ ਜ਼ਮੀਨ ਉਪਜਾਊ ਆ ਤਾਂ ਉੱਥੇ ਹਰਿਆਵਲ ਹੈਗੀ ਆ। ਸੋ ਬਣਦਾ ਸੀ, ਮੈਂ ਕੁਦਰਤ ਬਾਰੇ ਸੋਚ ਰਿਹਾ ਸੀ ਤਾਂ ਫਿਰ ਮੈਨੂੰ ਇਹੀ ਲੱਗਿਆ ਵੀ ਕੁਦਰਤ ਨੂੰ ਲੱਗਦਾ ਵੀ ਜਿਹੜੀ ਫਸਲ ਵਾੜੀ ਆ ਉਹ ਘੱਟ ਹੁੰਦੀ ਆ, ਬਿਮਾਰੀਆਂ ਨੀ ਪੈਂਦੀਆਂ, ਹੋਰ ਨੀ ਹੁੰਦਾ, ਤੇ ਇਸ ਕਰਕੇ ਮੈਨੂੰ ਲੱਗਦਾ ਉਹਨੇ ਮੀਂਹ ਇੱਥੋਂ ਕੰਟਰੋਲ ਕੀਤਾ ਹੋਇਆ। ਪਰ ਅਸੀਂ ਲੋਕ ਆ ਜਿਹੜੇ ਸਾਨੂੰ ਐਂ ਲੱਗਦਾ ਵੀ ਜੇ 4 ਮੀਂਹ ਪੈ ਜਾਣਗੇ ਤਾਂ ਪਾਣੀ ਸਸਤਾ ਹੋਜੂਗਾ, ਪਾਣੀ ਸੌਖਾ ਮਿਲ ਜੂਗਾ, ਜਾਂ ਸਾਨੂੰ ਪਾਣੀ ਨਾ ਲਾਉਣਾ ਪਊਗਾ, ਕਈ ਚੀਜ਼ਾਂ ਅਸੀਂ ਸੋਚਦੇ ਹਾਂ। ਪਰ ਦੇਖੋ ਕੁਦਰਤ ਬਰਾਬਰ ਸਾਡੀ ਸੋਚ ਨਹੀਂ ਹੋਈ। ਸੋ ਫਿਲਹਾਲ ਉਹ ਦੇਖਣ ਨੂੰ ਸਭ ਤੋਂ ਬੈਸਟ ਤਰੀਕਾ ਇਹੀ ਆ ਵੀ ਭਾਣਾ ਮੰਨਣਾ ਚਾਹੀਦਾ, ਤੇ ਭਾਣੇ ਦੇ ਵਿਚ ਹੋ ਰਿਹਾ ਸਭ ਕੁਛ ਤਾਂ ਫਿਰ ਆਪਾਂ ਕਿਉਂ ਕਹਿ ਰਹੇ ਹਾਂ ਵੀ ਇੱਥੇ ਮੀਂਹ ਨੀ ਪੈਂਦਾ। ਉਂਝ ਜੇ ਦੁਨਿਆਵੀ ਤੌਰ ਤੇ ਦੇਖੀਏ ਤੇ ਇੱਥੇ ਬਿਲਕੁਲ ਡਰਾਈ ਹੈ ਜੀ।
ਜੀ ਦੇਖੋ ਕੁਦਰਤ ਕਾਨੂੰਨ ਹੈ, ਵੈਸੇ ਥੋੜੀ ਜਿਹੀ ਰਾਹਤ ਮਿਲੀ ਹੈ ਨਿਊ ਸਾਊਥ ਵੇਲਸ ਦੇ ਵਿਚ ਵੀ, ਹਲਕਾ ਜਿਹਾ ਧੂੜ ਬਿਠਾਲਣ ਜੋਗਾ ਪਾਣੀ ਹੋ ਗਿਆ, ਮੀਂਹ ਪਿਆ। ਖੈਰ ਆਪਾਂ ਇੱਥੇ ਫੇਰ ਵਿਚਾਰ ਚਰਚਾ ਕਰਾਂਗੇ। ਤੇ ਅੱਜ ਫਾਦਰਸ ਡੇ ਵੀ ਹੈ ਜੀ, ਸੋ ਫਾਦਰਸ ਡੇ ਦੀਆਂ ਮੁਬਾਰਕਾਂ ਸਾਰਿਆਂ ਨੂੰ। ਤਾਂ ਕੁਛ ਸੁਨੇਹੇ ਲੈ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਅਸੀਂ ਬਾਕੀ ਸਾਰਿਆਂ ਨਾਲ ਦੇ ਲਈ ਮਸਲੇ ਜਿਹੜੇ ਆਪਾਂ ਉਹ ਸ਼ੇਅਰ ਕਰਨੇ ਆ। ਬੌਬੀ ਸੋਹਾਣਾ ਜੁੜੇ ਨੇ ਸਿਡਨੀ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮਾਈ ਸਨ ਗਮਜੋਤ ਸੋਹਾਣਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕੀ ਹਾਲ ਹੈ ਗਮ ਬੇਟਾ, ਠੀਕ ਠਾਕ ਹੋ, ਲਓ ਨਜ਼ਾਰੇ ਫਿਰ ਅੱਜ ਫਾਦਰਸ ਡੇ ਤੇ ਚਾਹ ਦਾ ਕੱਪ ਬਣਾ ਕੇ ਦਿਓ ਬੌਬੀ ਹੁਣਾਂ ਨੂੰ, ਆਪਣੇ ਫਾਦਰ ਨੂੰ। ਤੇ ਜੀ ਐਸ ਚਾਹ ਲਾਉਣੀ ਵੀ ਠੀਕ ਹੈ, ਇਹ ਗੀਤ ਤੁਹਾਡਾ ਉਦੋਂ ਲਾਣਾ ਜਦ ਆਪਾਂ ਸੋਨੇ ਦੀ ਗੱਲ ਕਰਨੀ ਹੈ, ਬਹੁਤ ਵਧੀਆ ਗੀਤ ਹੈ। ਤੇ ਗੁਰਪ੍ਰੀਤ ਸੈਣੀ ਵੀ ਨਿਊਜ਼ੀਲੈਂਡ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਨਵਰਾਜ ਹੁਣੀ ਵੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਵਧੀਆ ਚੱਲ ਰਿਹਾ ਪ੍ਰੋਗਰਾਮ ਤੇ ਉਨ੍ਹਾਂ ਦਾ ਮਸਲਾ ਜਿਹੜਾ ਆ ਉਹ ਆਪਾਂ ਬਸ ਥੋੜੀ ਦੇਰ ਬਾਅਦ ਸ਼ੇਅਰ ਕਰਦੇ ਆਂ। ਵੀਰਪਾਲ ਜੀ ਕੀ ਹਾਲ ਚਾਲ ਹੈ? ਬੀਪੀ ਹੰਸਰਾ ਜੀ ਸਾਡੇ ਨਾਲ ਸ਼ੇਅਰ ਕਰ ਰਹੇ ਨੇ ਇਨਫਰਮੇਸ਼ਨ, ਕਹਿੰਦੇ ਨੇ ਕਿ ਇਹ ਜੇ ਅਸੀਂ ਟ੍ਰੈਫਿਕ ਐਕਸੀਡੈਂਟ ਦੇ ਵਿਚ ਇਨਵੋਲਵ ਹੋ ਗਏ ਤਾਂ ਕੀ ਸਾਨੂੰ ਕਰਨਾ ਚਾਹੀਦਾ, ਇਹਦੇ ਬਾਰੇ ਦੱਸਿਓ। ਹਾਂਜੀ ਮਿੰਟੂ ਜੀ, ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰ ਲੈਂਦੇ ਹਾਂ ਕਿਉਂਕਿ ਕੱਲ ਨਿਊ ਸਾਊਥ ਵੇਲਸ ਦੇ ਵਿਚ ਇਕ ਕਾਨੂੰਨ ਨਵਾਂ ਲਾਗੂ ਹੋਇਆ 1 ਸਪਤੰਬਰ ਤੋਂ ਕਿ ਸੜਕ ਦੇ ਉੱਤੇ ਅਗਰ ਤੁਸੀਂ ਜਾ ਰਹੇ ਹੋ, ਚਾਹੇ 60 ਦੀ ਸਪੀਡ ਹੈ, 100 ਦੀ ਹੈ, 80 ਦੀ ਹੈ, ਤੇ ਸਾਹਮਣੇ ਤੁਸੀਂ ਸੜਕ ਦੇ ਉੱਤੇ ਐਮਰਜੈਂਸੀ ਵਹੀਕਲ ਦੇਖ ਲੈਂਦੇ ਹੋ, ਲਾਈਟਾਂ ਜਗਦੀਆਂ ਤੀ, ਠੀਕ ਹੈ, ਜਗਦੀਆਂ ਵੀ ਸਾਹਮਣੇ ਵਹੀਕਲ ਹੈਗਾ, ਚਾਹੇ ਉਹ ਸਲੋ ਸਪੀਡ ਤੇ ਜਾ ਰਿਹਾ, ਚਾਹੇ ਫਾਸਟ ਸਪੀਡ ਤੇ, ਚਾਹੇ ਖੜੇ ਆ ਉਹ, ਹਨਾ, ਤਾਂ ਕਾਨੂੰਨ ਇਹ ਹੈ ਕਿ ਆਟੋਮੈਟਿਕ ਉੱਥੇ 40 ਦਾ ਜ਼ੋਨ ਲਾਗੂ ਹੋ ਜਾਂਦਾ ਜਦੋਂ ਤੁਹਾਨੂੰ ਲਾਈਟਾਂ ਦਿਸ ਪਣ। ਸੋ ਤੁਸੀਂ ਸਲੋ ਹੋ ਕੇ 40 ਦੀ ਸਪੀਡ ਦੇ ਹੀ ਜਾ ਸਕਦੇ ਹੋ, ਜੇ ਤੁਸੀਂ ਉਹਦੇ ਕੋਲ 100 ਦੀ ਸਪੀਡ ਤੇ ਲੰਘੇ ਤੁਹਾਨੂੰ ਫਾਈਨ ਹੋ ਸਕਦਾ। ਤੇ ਇੱਕ ਤਾਂ ਇਹ ਕਾਨੂੰਨ ਲਾਗੂ ਹੋਇਆ, ਕੱਲ ਇੱਥੇ ਕਾਫੀ ਖੁਲਾਸਾ ਹੋਇਆ ਸੀ। ਹੁਣ ਆਪਾਂ ਥੋੜੇ ਜਿਹਾ ਐਜੂਕੇਸ਼ਨ ਆਪਾਂ ਇਹ ਵੀ ਕਰਨੀ ਹੈ ਕਿ ਐਕਸੀਡੈਂਟ ਦੇ ਵਿਚ ਜੇ ਅਸੀਂ ਇਨਵੋਲਵ ਹੋ ਤਾਂ ਕੀ ਕਰਨਾ ਚਾਹੀਦਾ। ਤੇ ਮਿੰਟੂ ਜੀ ਹੋਈ ਦੱਸੋ, ਫਿਰ ਸ਼ੁਰੂ ਕਰੀਏ ਆਪਾਂ ਇਹ ਗੱਲਬਾਤ।
ਬਿਲਕੁਲ ਜੀ, ਦੇਖੋ ਪਹਿਲੀ ਗੱਲ ਤਾਂ ਸਾਰਿਆਂ ਤੋਂ ਪਹਿਲਾਂ ਤਾਂ ਇੱਕ ਚੀਜ਼ ਦੇਖੀਏ ਵੀ ਅਸੀਂ ਕੀ ਕਹਿਣੇ ਆ, ਸਾਰਾ ਦਿਨ ਕਹਿਣੇ ਆ ਵੀ ਸੱਚ ਦੀ ਜਿੱਤ ਹੁੰਦੀ ਆ, ਝੂਠ ਸਦਾ ਹਾਰਦਾ। ਸਭ ਤੋਂ ਪਹਿਲਾਂ ਤਾਂ ਜੇ ਇੱਥੋਂ ਹੀ ਗੱਲ ਸਿੱਧੀ ਕਰੀਏ, ਦੁਨਿਆਵੀ ਆਪਾਂ ਜੇ ਗੱਲਾਂ ਤੋਂ ਗੱਲ ਸ਼ੁਰੂ ਕਰੀਏ ਵੀ ਅਸੀਂ ਅਕਸਰ ਇੱਕ ਗੱਲ ਕਹਿਣੇ ਆ ਵੀ ਸੱਚ ਆ ਉਹਦੀ ਉਮਰ ਹੁੰਦੀ ਆ, ਸੱਚ ਜਿੱਤਦਾ, ਝੂਠ ਹਾਰਦਾ। ਫਿਰ ਹੁਣ ਸਾਨੂੰ ਜ਼ਿੰਦਗੀ ਦੇ ਵਿੱਚ ਜੇ ਸਿੰਪਲੀ ਇਹ ਪੈਮਾਨਾ ਰੱਖ ਲਈਏ, ਐਕਸੀਡੈਂਟ ਛੱਡੋ, ਜੀਵਨ ਜਾਚ ਚ ਇਹ ਪੈਮਾਨਾ ਰੱਖ ਲਈਏ, ਤਾਂ ਮੈਂ ਨਾ ਵੀ ਤੁਸੀਂ ਕਦੇ ਹਾਰਦੇ ਨੀ, ਹਾਰ ਤੁਹਾਡੇ ਨੇੜੇ ਤੇੜੇ ਨੀ ਆਉਂਦੀ, ਜਿੱਤ ਹੀ ਤੁਹਾਡੇ ਪੱਲੇ ਆਊਗੀ। ਇਹ ਗੱਲਾਂ ਕਰਨ ਦਾ ਸਿੱਧੂ ਸਾਹਿਬ ਕਾਰਨ ਇਹ ਆ ਵੀ ਜਦੋਂ ਅਸੀਂ ਕੋਈ ਐਕਸੀਡੈਂਟ ਚ ਇਨਵੋਲਵ ਹੁੰਦੇ ਹਾਂ ਤੇ ਜੇ ਅਸੀਂ ਉਹਨੂੰ ਝੂਠ ਮਾਰਦੇ ਹਾਂ ਜਾਂ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹਦੇ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਉਹ ਝੂਠ ਹੁੰਦਾ, ਸੱਚ ਨੀ ਹੁੰਦਾ, ਤੇ ਉਹ ਤੁਹਾਡੇ ਲਈ ਮੁਸੀਬਤਾਂ ਵਧਾਊਗਾ, ਘਟਾਉਂਦਾ ਨੀ। ਇਹ ਜਿਹੜੇ ਮੁਲਕ ਚ ਅਸੀਂ ਰਹਿ ਰਹੇ ਹਾਂ ਇਸ ਮੁਲਕ ਦੇ ਵਿਚ ਉਹ ਡਰ ਤਾਂ ਹੈ ਨੀ ਜਿਹੜਾ ਅੱਗੇ ਇੰਡੀਆ ਦੇ ਵਿਚ ਹੁੰਦਾ ਸੀ। ਇੰਡੀਆ ਚ ਵੀ ਹੁਣ ਵੈਸੇ ਤਾਂ ਰਿਮੂਵ ਕਰਤੇ ਕਾਨੂੰਨ, ਪਰ ਇੰਡੀਆ ਦੇ ਵਿਚ ਕੀ ਹੁੰਦਾ ਸੀ ਵੀ ਮੌਕੇ ਦੀ ਪੁਲਿਸ ਤੁਹਾਨੂੰ ਗਵਾਹੀਆਂ ਭਰਨ ਲਈ ਜਾਂ ਹੋਰ ਚੀਜ਼ਾਂ ਲਈ ਮਜਬੂਰ ਕਰ ਦਿੰਦੀ ਸੀ ਤੇ ਤੁਸੀਂ ਫਸ ਜਾਂਦੇ ਸੀ। ਪਰ ਇੱਥੇ ਹੁਣ ਉਲਟਾ ਗੱਲ, ਇੱਥੇ ਇਹ ਜੀ ਕੋਈ ਵੀ ਚੀਜ਼ ਨੀ ਹੈ। ਸੋ ਜੇ ਕੋਈ ਵੀ ਹਾਦਸਾ ਵਾਪਰ ਜਾਂਦਾ ਤਾਂ ਇੰਡੀਆ ਦੇ ਵਿਚ ਇੱਕ ਭੱਜਣ ਦਾ ਕਾਰਨ ਇਹ ਵੀ ਹੋ ਜਾਂਦਾ ਵੀ ਮੌਕੇ ਤੇ ਕੁੱਟਮਾਰ ਵੀ ਕਰਦੇ ਆ ਲੋਕਾਂ ਨੂੰ ਐ ਨੀ, ਕਿਉਂਕਿ ਇੰਸ਼ੋਰੈਂਸ ਕਿਸੇ ਦਾ ਹੁੰਦਾ ਨੀ ਤੇ ਉਹਨਾਂ ਨੂੰ ਲੱਗਦਾ ਗੱਡੀ ਖਤਮ ਹੋ ਗਈ, ਹੋਰ ਹੋ ਗਈ, ਤੇ ਫਿਰ ਉਹਦਾ ਕੁੱਟਮਾਰ ਚ ਭੜਾਸ ਕੱਢਦੇ ਆ। ਇੱਥੇ ਇਹ ਜੀ ਵੀ ਕੋਈ ਗੱਲ ਨੀ ਹੈਗੀ, ਇੱਥੇ ਜੇ ਤੁਹਾਡੀ ਗੱਡੀ ਲੱਗ ਗਈ ਜਾਂ ਤੁਹਾਡਾ ਕਿਤੇ ਵੀ ਕਿਸੇ ਵੀ ਤੁਸੀਂ ਤੁਹਾਡੀ ਇਨਵੋਲਵਮੈਂਟ ਹੋ ਗਈ ਆ ਤਾਂ ਤੁਸੀਂ ਇੱਕ ਸਾਈਡ ਤੇ ਲਾ ਕੇ ਖੜਾ ਲਓ, ਈਵਨ ਤੁਹਾਨੂੰ ਗੱਡੀ ਚ ਉਤਰਨ ਦੀ ਵੀ ਲੋੜ ਨੀ, ਪੁਲਿਸ ਕਾਲ ਕਰੋ, ਪੁਲਿਸ ਆਊਗੀ, ਉਹ ਸਾਰਾ ਕੁਝ ਤੁਹਾਨੂੰ, ਇੱਕ ਦੂਜੇ ਦੇ ਨੰਬਰ ਐਕਸਚੇਂਜ ਹੋ ਜਾਣਗੇ, ਇੰਸ਼ੋਰੈਂਸ ਦੇ ਐਕਸਚੇਂਜ ਹੋ ਜਾਣਗੇ ਤੇ ਗੱਲ ਨਿਬੜ ਜੂ। ਤਾਂ ਮੇਰੇ ਹਿਸਾਬ ਨਾਲ ਤੁਸੀਂ ਮਿਨੀਮਾਈਜ਼ ਕਰ ਲੈਂਦੇ ਹੋ ਕੰਮ ਜੇ ਸੱਚ ਦਾ ਸਾਥ ਦਿੰਦੇ ਹੋ, ਜੇ ਤੁਸੀਂ ਕਰਦੇ ਹੋ ਕਰਨ ਦੀ ਝੂਠ। ਤਾਂ ਪਿੱਛੇ ਜੇ ਮੈਂ ਕੱਲ ਇੱਕ ਨਿਊਜ਼ ਪੜ੍ਹ ਰਿਹਾ ਸੀ, ਕੋਈ ਬੰਦਾ ਹਿੱਟ ਕਰਕੇ ਗੱਡੀ ਭੱਜ ਗਿਆ ਤੇ ਉਹਦਾ ਪਤਾ ਨੀ ਲੱਗਿਆ, ਪਰ ਅੱਜ ਕੱਲ ਸੀਸੀਟੀਵੀ ਕੈਮਰਿਆਂ ਜੋ ਦੂਜੀ ਤੀਜੀ ਗਲੀ ਚ ਗੱਡੀ ਤੇ ਸ਼ੱਕ ਹੋਇਆ ਤੇ ਬਾਅਦ ਚ ਜਦੋਂ ਸਾਰੇ ਗੱਡੀਆਂ ਦੇ ਜਿਹੜੇ ਕ੍ਰੈਸ਼ ਰਿਪੇਅਰ ਦੇਖੇ ਤਾਂ ਉੱਥੇ ਰਿਪੇਅਰ ਤੇ ਲੱਗੀ ਗੱਡੀ ਮਿਲ ਗਈ, ਤਾਂ ਉਹਨੂੰ ਉਸ ਬੰਦੇ ਨੂੰ ਕਈ ਗੁਣਾ ਵੱਧ ਜਿਹੜਾ ਉਸ ਚੀਜ਼ ਦਾ ਭੁਗਤਣਾ ਪੈਣਾ, ਹੁਣ ਜੁਰਮਾਨਾ ਵੀ, ਸਜ਼ਾ ਵੀ, ਹਿੱਟ ਐਂਡ ਰਨ ਵਾਲਾ ਕੇਸ, ਉਹਦੇ ਤੇ ਇੱਕ ਲਾਅ ਹੋਜੂਗਾ, ਲਾਗੂ ਹੋਜੂਗਾ। ਸੋ ਕੋਸ਼ਿਸ਼ ਸਾਨੂੰ ਇਹ ਹੋਣੀ ਚਾਹੀਦੀ ਹੈ ਜੀ ਵੀ ਜੋ ਵੀ ਹੋਇਆ, ਹਾਦਸਾ ਵਾਪਰ ਗਿਆ, ਭਾਣਾ ਸੀ ਵਾਪਰ ਗਿਆ, ਉਹਦੇ ਤੋਂ ਭੱਜੋ ਕਿਉਂ, ਫਿਰ ਉਹਦੇ ਤੋਂ ਭੱਜ ਕੇ ਤੁਸੀਂ ਕਿਵੇਂ ਕਿਵੇਂ ਤੁਸੀਂ ਜਾਨ ਬਚਾ ਸਕਦੇ ਹੋ? ਨਹੀਂ ਬਚਾ ਸਕਦੇ ਇਸ ਮੁਲਕ ਦੇ ਵਿਚ, ਰੇਅਰ ਚਾਂਸ ਆ। ਸੋ ਕੋਸ਼ਿਸ਼ ਕਰਨੀ ਹੋ ਜੇ ਉਹਨੂੰ ਕਲੀਅਰ ਕੱਟ ਦੱਸ ਦਈਏ। ਮੇਰੇ ਹੁਣ ਉਹ ਤਕਰੀਬਨ 4-5 ਸਾਲ ਪਹਿਲਾਂ ਇਸੇ ਵਿਸ਼ੇ ਤੇ ਲਿਖੀ ਇੱਕ ਨਿੱਕੀ ਜਿਹੀ ਕਹਾਣੀ ਬਹੁਤ ਪਾਪੂਲਰ ਹੋਈ ਸੀਗੀ, ਜਿਹਦੇ ਚ ਉਹ ਮੇਰੀ ਕਾਰ ਦੇ ਉੱਤੇ ਸਿਰਫ ਇੱਕ ਪਰਚੀ ਰੱਖ ਗਿਆ ਸੀ, ਉਹ ਤੋਂ ਲੱਗ ਗਿਆ ਸੀ ਮਾੜਾ ਜਾ, ਤੇ ਉਹ ਨਾ ਹੋਇਆ ਅਰਗਾ ਲੱਗਿਆ ਸੀ। ਤਾਂ ਉਹ ਉਹ ਚੀਜ਼ਾਂ ਕਰਕੇ ਮੈਨੂੰ ਵੀ ਕਿੰਨਾ ਸਕੂਨ ਮਿਲਿਆ, ਮੈਂ ਉਹਨੂੰ ਕਾਲ ਕੀਤੀ, ਉਹਨੂੰ ਮੈਂ ਮਿਲਿਆ ਵੀ ਬਹੁਤ ਸਾਰਾ ਕੁਛ ਹੋਇਆ ਉਸ ਮਾਮਲੇ ਚ, ਤੇ ਪਰ ਇੱਕ ਸਕੂਨ ਉਦੋਂ ਕਈ ਗੁਣਾ ਵੱਧ ਮਿਲਿਆ, ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੂੰ ਵੀ ਸਕੂਨ ਮਿਲਿਆ, ਮੈਨੂੰ ਤਾਂ ਮਿਲਣਾ ਹੀ ਸੀ ਦੇਖੋ। ਸੋ ਇਸ ਕਰਕੇ ਮੈਨੂੰ ਤਾਂ ਮੇਰੀ ਤਾਂ ਇਹੀ ਸੋਚ ਆ ਜੀ ਵੀ ਸਿਰਫ ਤੇ ਸਿਰਫ ਕੱਲਾ ਸੱਚ ਨੂੰ ਦੇਖ ਕੇ ਤੇ ਸੱਚ ਦਾ ਸਾਥ ਦੇ ਦੇਣਾ ਚਾਹੀਦਾ।
ਹਾਂਜੀ, ਸੱਚ ਦੀ ਗੱਲ ਇਹ ਹੈ ਕਿ ਬਿਲਕੁਲ ਸਹੀ ਗੱਲ ਹੈ। ਪਹਿਲੀ ਗੱਲ ਤਾਂ ਜਦੋਂ ਤੁਹਾਡੀ ਗੱਡੀ ਵੱਜਦੀ ਹੈ ਕਿਤੇ ਲੱਗਦੀ ਹੈ, ਐਕਸੀਡੈਂਟ ਹੁੰਦਾ, ਤਾਂ ਫਸਟ ਪ੍ਰਾਇਓਰਟੀ ਇਹ ਹੈ ਕਿ ਪਹਿਲਾਂ ਸਾਨੂੰ ਇਹ ਦੇਖਣਾ ਚਾਹੀਦਾ ਕਿ ਦੋਨਾਂ ਕਾਰਾਂ ਚ ਦੋਨਾਂ ਗੱਡੀਆਂ ਚ ਕੋਈ ਜ਼ਖਮੀ ਤਾਂ ਨਹੀਂ ਹੋਇਆ, ਕਿਸੇ ਦੇ ਸੱਟ ਤਾਂ ਨਹੀਂ ਲੱਗੀ। ਜੇ ਸੱਟ ਲੱਗੀ ਆ ਤਾਂ ਪਹਿਲਾਂ ਜਿਹੜਾ ਡਾਇਲ ਕਰੋ 000 ਐਂਬੂਲੈਂਸ ਸੱਦੋ, ਉਸ ਤੋਂ ਬਾਅਦ ਜਦੋਂ ਐਂਬੂਲੈਂਸ ਆ ਜਾਣੀ ਆ ਤਾਂ ਪੁਲਿਸ ਨੇ ਵੀ ਆਪਣੇ ਆਪ ਹੀ ਨਾਲ ਆ ਜਾਣਾ, ਠੀਕ ਹੈ ਨਾ। ਸੋ ਪਹਿਲਾਂ ਤਾਂ ਆਪਣੀ ਜਿਹੜੀ ਦੂਸਰੇ ਦੀ ਜਾਂ ਆਪਣੀ ਜਿਹੜੀ ਵੈਲਬੀਂਗ ਆ ਉਹ ਜ਼ਿਆਦਾ ਮਾਇਨੇ ਰੱਖਦੀ ਆ। ਦੂਜੀ ਗੱਲ, ਜੇ ਤੁਹਾਡੀ ਗੱਡੀ ਲੱਗੀ ਆ ਪੁਲਿਸ, ਜੇ ਤਾਂ ਕਹਿੰਦੇ ਵੈਸੇ ਨਾ ਜੇ $500 ਤੋਂ ਜ਼ਿਆਦਾ ਤੁਹਾਨੂੰ ਲੱਗਦਾ ਨੁਕਸਾਨ ਹੈ, ਕਿਤੇ ਝਰੀਟ ਲੱਗੀ ਆ ਉਹ ਥੋੜਾ ਨੁਕਸਾਨ ਹੈ, ਤਾਂ ਫਿਰ ਤੁਸੀਂ ਆਪਣੇ ਆਪ ਨੰਬਰ ਐਕਸਚੇਂਜ ਕਰ ਲਓ, ਦੈਟਸ ਇਟ। ਜੇ 500 ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਪੁਲਿਸ ਨੂੰ ਕਾਲ ਕਰਨੀ ਪੈਣੀ ਹੈ, ਉਹ ਆਏਗੀ। ਜੇ ਪੁਲਿਸ ਤੁਹਾਨੂੰ ਦੱਸ ਦੇਗੀ ਵੀ ਫੋਨ ਤੇ ਵੀ ਨਹੀਂ ਸਾਤੇ ਅਸੀਂ ਆਉਣਾ ਨਹੀਂ, ਤੁਸੀਂ ਆਪਣੇ ਆਪ ਨੰਬਰ ਕਰ ਲਓ, ਦੈਟਸ ਇਟ, ਅਸੀਂ ਰਿਪੋਰਟ ਲਿਖ ਲਈ, ਹੈ ਨਾ, ਕਿਉਂਕਿ ਇੰਸ਼ੋਰੈਂਸ ਦਾ ਕਲੇਮ ਕਰਨਾ ਹੁੰਦਾ। ਹੁਣ ਉੱਥੇ ਨਾ ਦੋ ਨੁਕਤੇ ਆ। ਪਹਿਲੀ ਗੱਲ ਕਿ ਜੇ ਦੂਸਰੀ ਗੱਡੀ ਵਾਲਾ ਤੁਹਾਤੋਂ ਤੁਹਾਡਾ ਲਾਇਸੈਂਸ ਮੰਗਦਾ ਨਾ ਡਰਾਈਵਰ ਦਾ, ਇਹ ਲਾਅ ਆ, ਯੂ ਮਸਟ ਸ਼ੋ ਹਿਮ ਯੋਰ ਲਾਇਸੈਂਸ, ਤੇ ਉਹ ਜਿਹੜੇ ਡੀਟੇਲ ਆ ਉਹ ਲੈ ਸਕਦਾ, ਫੋਟੋ ਵੀ ਖਿੱਚ ਸਕਦਾ ਤੁਹਾਡੇ ਲਾਇਸੈਂਸ ਦੀ, ਤੇ ਤੁਹਾਡਾ ਨੰਬਰ ਵੀ ਲੈ ਸਕਦਾ, ਉਹ ਸਾਰਾ ਲਾਇਸੈਂਸ ਦੇ ਉੱਤੇ ਜੋ ਵੀ ਲਿਖਿਆ ਹੋਇਆ ਉਹ ਨੋਟ ਕਰ ਸਕਦਾ। ਸੇਮ ਜਿਹੜੇ ਹੱਕ ਤੁਹਾਨੂੰ ਵੀ ਆ, ਤੁਸੀਂ ਵੀ ਉਹਦਾ ਸਾਰਾ ਨੋਟ ਕਰ ਸਕਦੇ। ਉਹਦੇ ਪੈਸੰਜਰ ਨੂੰ ਤੁਸੀਂ ਕੁਛ ਨਹੀਂ ਕਹਿ ਸਕਦੇ, ਨਾ ਉਹਦਾ ਪੈਸੰਜਰ ਤੁਹਾਨੂੰ ਕੁਛ ਕਹਿ ਸਕਦਾ, ਨਾ ਉਹ ਜਾਣਗੇ ਤੁਹਾਡੇ ਪੈਸੰਜਰ ਨੂੰ ਕੁਛ। ਸੋ ਡਰਾਈਵਰ ਦਾ ਕਾਨੂੰਨੀ ਤੌਰ ਤੇ ਆਪਸ ਦੇ ਵਿੱਚ ਜਿਹੜਾ ਲਾਇਸੈਂਸ ਐਕਸਚੇਂਜ ਆ ਉਹ ਜ਼ਰੂਰੀ ਆ, ਮਸਟ ਆ, ਤੁਸੀਂ ਨਾ ਨਹੀਂ ਕਰ ਸਕਦੇ, ਪਹਿਲੀ ਗੱਲ ਹੈ। ਦੂਜੀ ਗੱਲ ਇਹ ਆ ਵੀ ਜਿਹੜੀ ਮਤਲਬ ਗੱਡੀ ਲੱਗੀ ਜਿੱਥੇ ਲੱਗੀ ਉਹਦੀਆਂ ਫੋਟੋਆਂ ਜ਼ਰੂਰ ਲਓ ਵੀ ਇੱਥੇ ਲੱਗੀ, ਅਗਰੀ ਕਰੋ ਵੀ ਐਪ ਆਹ ਲੱਗੀ ਆ। ਹੁਣ ਇੱਕ ਦੋ ਵਾਰੀ ਮੇਰੇ ਨਾਲ ਵੀ ਹੋਇਆ, ਮੇਰੇ ਤੇ ਖੜੀ ਗੱਡੀ ਦੇ ਜਾਣਗੇ, ਉਹਨੇ ਤੋਰੀ ਨਹੀਂ, ਮੈਂ ਤੋਰ ਲਈ ਪਿੱਛੋਂ, ਮੈਂ ਦੂਜੇ ਨੰਬਰ ਦੀ ਤਾਂ ਮਾੜੀ ਉਹਦੇ ਟੱਚ ਕਰ ਗਈ, ਹੈ ਨਾ, ਬਜ਼ੁਰਗ ਔਰਤ ਸੀਗੀ, ਕੁਛ ਨਹੀਂ ਹੋਇਆ, ਨਥਿੰਗ ਹੈਪਨ। ਇੱਕ ਮਾੜਾ ਜਿਹਾ ਜਾਣੀ ਕਿ ਪਿਛਲਾ ਜਿਹੜਾ ਬੰਪ ਪਿਛਲਾ ਬੰਪਰ ਹੁੰਦਾ ਉਹਤੇ ਮਾੜਾ ਜਿਹਾ ਚਿੱਬ ਪਿਆ, ਠੀਕ ਹੈ ਨਾ, ਮੈਨੂੰ ਕੁਛ ਹੋਇਆ, ਗੱਡੀ ਖੜੀ ਕਰ ਲਈ, ਮੈਂ ਕਿਹਾ ਕੁਛ ਨਹੀਂ ਹੋਇਆ, ਮੈਂ ਫੋਟੋ ਖਿੱਚ ਲਈ, ਹੈ ਨਾ, ਤੇ ਉਹ ਕਹਿੰਦੀ ਠੀਕ ਹੈ, ਇਟਸ ਆਲ ਰਾਈਟ, ਹੈ ਨਾ, ਨੰਬਰ ਲਏ ਅਸੀਂ ਇੱਕ ਦੂਜੇ ਦੇ ਘਰ ਨੂੰ ਚਲੇ ਗਏ। ਉਹ ਇੰਸ਼ੋਰੈਂਸ ਵਾਲਿਆਂ ਨੇ ਮੈਨੂੰ 1500-1600 ਦਾ ਕੋਟ ਭੇਜ ਦਿੱਤਾ, ਕਹਿੰਦੇ ਮੈਂ ਕਿਹਾ ਕਾਹਦਾ, ਉਹ ਬੁੜੀ ਨੂੰ ਫੋਨ ਕੀਤਾ, ਕਹਿੰਦੇ ਮੇਰੀ ਤਾਂ ਗੱਡੀ ਦਾ ਡੈਮੇਜ ਬਹੁਤ ਹੋ ਗਿਆ। ਮੈਂ ਕਿਹਾ ਅੱਛਾ ਰੀਅਲੀ, ਹੈਂ, ਕਹਿੰਦੇ ਹਾਂ, ਕਹਿੰਦੇ ਮੈਨੂੰ ਤਾਂ ਉਹਨਾਂ ਨੇ ਕਿਹਾ ਵੀ 1600 ਲੱਗਣਾ, ਆਹ ਵੀ ਬੰਗਾ। ਮੈਂ ਕਿਹਾ ਲਿਸਨ, ਤੈਨੂੰ ਪਤਾ ਹੈ, ਰੀਅਲੀ ਪਤਾ ਹੈ, ਤੈਨੂੰ ਉਹ ਸਦਾਈ ਦਾ ਨਹੀਂ ਬਣਾ ਰਹੇ? ਕਹਿੰਦੀ ਨਹੀਂ, ਕਹਿੰਦੀ ਮੈਂ ਤਾਂ ਉਹਨਾਂ ਕੋਲ ਗੱਡੀ ਖੜੀ ਕਰੇ ਸੀ, ਉਹਨੇ ਇੰਨਾ ਕੋਟ ਦਿੱਤਾ ਮੈਨੂੰ, ਠੀਕ ਹੈ। ਮੈਂ ਕਿਹਾ ਤੈਨੂੰ ਪਤਾ ਇੱਕ ਚਿੱਬ ਪਿਆ ਮੇਰੇ ਕੋਲ ਫੋਟੋਆਂ ਆ। ਹੁਣ ਇਹ ਨਹੀਂ ਪਤਾ ਮੈਨੂੰ ਵੀ ਉਹ ਬੀਬੀ ਝੂਠ ਬੋਲ ਰਹੀ ਸੀ ਜਾਂ ਬੀਬੀ ਦੀ ਹਾਮੀ ਭਰਾ ਕੇ ਉਹਨਾਂ ਨੇ ਇੰਨਾ ਬਿੱਲ ਭੇਜਿਆ ਆ। ਸੋ ਕਹਿਣ ਦਾ ਮਤਲਬ ਇਹ, ਉਹ ਤੋਂ ਬਾਅਦ ਮੈਂ ਕਿਹਾ ਮੇਰੇ ਕੋਲ ਫੋਟੋਆਂ ਪਈਆਂ, ਇਟਸ ਨੋ ਮੋਰ ਦੈਨ ਅ ਸਕ੍ਰੈਚ, ਤੂੰ ਮੇਰੇ ਘਰੇ ਲਿਆਈ, ਮੈਂ ਸਕ੍ਰੈਚ ਭਰ ਦੂੰਗਾ, ਠੀਕ ਹੈ। ਮੈਨੂੰ ਮੈਂ ਕਿਹਾ $10 ਦੀ ਲੱਗਣਾ ਪੇਂਟ, ਮੈਂ ਆਪੇ ਕਰ ਦੇਣਾ, ਡੋਂਟ ਵਰੀ ਅਬਾਊਟ ਇਟ, ਹੈ ਨਾ। ਕਿੱਥੇ ਮੰਨ ਲਓ $10, ਕਿੱਥੇ $1600 ਦਾ ਬਿੱਲ। ਸੋ ਇਸ ਚੀਜ਼ਾਂ ਦਾ ਵੀ ਖਿਆਲ ਰੱਖੋ ਕਿ ਤੁਸੀਂ ਜਿਹੜਾ ਵੀ ਡੈਮੇਜ ਹੋਇਆ ਗੱਡੀ ਨੂੰ, ਉਹਦੀ ਨੂੰ ਜਾਂ ਆਪਣੀ ਨੂੰ, ਉਹਦੀਆਂ ਉਸ ਮੌਕੇ ਤੇ ਫੋਟੋਆਂ ਖਿੱਚ ਕੇ ਉਹਦੇ ਨਾਲ ਵੀ ਸ਼ੇਅਰ ਕਰ ਦਿਓ, ਉਹਦੀਆਂ ਜੇ ਉਹ ਫੋਟੋ ਖਿੱਚ, ਉਹਨੂੰ ਕਹੋ ਮੈਨੂੰ ਵੀ ਫੋਟੋ ਭੇਜ ਦੇ, ਠੀਕ ਹੈ ਨਾ, ਤਾਂ ਕਿ ਉਸ ਆੜ ਦੇ ਬਹਾਨੇ ਹੋਰ ਵੀ ਕਈ ਜਿਹੜੇ ਆ ਨੁਕਸਾਨ ਭਰ ਲੈਂਦੇ। ਇਹ ਮਤਲਬ ਮੈਂ ਕਹਿਣਾ ਚਾਹੁੰਦਾ ਕਿ ਦਿਸ ਇਜ਼ ਵਟ ਹੈਪਨ। ਚਲੋ, ਇਹ ਤਾਂ ਸੀ ਐਕਸੀਡੈਂਟ ਦੇ ਸਬੰਧ ਦੇ ਵਿੱਚ ਗੱਲਾਂ ਬਾਤਾਂ ਮਿੰਟੂ ਜੀ, ਤੇ ਹੁਣ ਜਿਹੜਾ ਭੱਖ ਦਾ ਮਸਲਾ ਆ, ਕੱਲ ਵੀ ਆਪਾਂ ਥੋੜਾ ਪੈਂਡਿੰਗ ਕੀਤਾ ਸੀ, ਨਵਰਾਜ ਉਹਨਾਂ ਨੇ ਸਾਂਝ ਪਾਈ ਸੀ ਮੈਸੇਜ ਰਾਹੀਂ ਕਿ ਕਹਿੰਦੇ ਨੇ ਕਿ ਜੋ ਘਟਨਾ ਕ੍ਰਮ ਪਿਛਲੇ ਦਿਨਾਂ ਤੋਂ ਬਾਦਲਾਂ ਖਿਲਾਫ ਚੱਲ ਰਿਹਾ, ਇਹਦਾ ਕੋਈ ਨਤੀਜਾ ਨਿਕਲੂਗਾ ਕਿ ਜੋ ਕੁਛ ਬਾਦਲ ਪਹਿਲਾਂ ਜਿਵੇਂ ਕਰਦੇ ਸੀ, ਉਹ ਕੋਈ ਵੀ ਗੰਭੀਰ ਘਟਨਾ ਨੂੰ ਅੰਜਾਮ ਦੇ ਕੇ ਸਾਰਾ ਧਿਆਨ ਉਹ ਭਟਕਾ ਦਿੰਦੇ ਸੀ ਕਿ ਉਹੀ ਕੁਛ ਹੋਏਗਾ। ਹੁਣ ਜਿਹੜੀ ਖਬਰ ਆ ਰਹੀ ਅੱਜ ਦੀ, ਵੱਡੇ ਬਾਦਲ ਨੇ ਬਿਆਨ ਦਿੱਤਾ ਕਿ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ। ਬਾਦਲ ਨੇ ਕਿਹਾ ਸਿੱਖਾਂ ਖਿਲਾਫ਼ ਕਾਂਗਰਸ ਰਚ ਰਹੀ ਹੈ ਸਾਜ਼ਿਸ਼। ਹੁਣ ਤੁਸੀਂ ਦੱਸੋ ਵੀ ਇਹ ਕੀ ਮਾਮਲਾ?
ਦੇਖੋ, ਪਹਿਲੀ ਗੱਲ ਤਾਂ ਇਹ ਪਰਸੋਂ ਦਾ ਹੀ ਮੈਂ ਤਾਂ ਕਈਆਂ ਕੋਲ ਸ਼ੰਕੇ ਜ਼ਾਹਿਰ ਕਰਤੇ ਸੀ ਵੀ ਹੁਣ ਫੇਰ ਕੀੜੀ ਦਾ ਆਟਾ ਡੁੱਲੂਗਾ। ਕੀੜੀ ਦਾ ਆਟਾ ਤਾਂ ਹਜੇ ਤੱਕ ਵਾਹਵਾ ਸੌਖਾ ਵੀ, 36 ਘੰਟਿਆਂ ਦੇ ਕਰੀਬ ਹੋ ਗਏ, ਬਹਿਸ ਹੋਈ ਨੂੰ ਜ਼ਿਆਦਾ ਹੋ ਗਏ ਨੇ 36 ਤੋਂ, ਤੇ ਹਜੇ ਤਾਈਂ ਕੀੜੀ ਦਾ ਆਟਾ ਨਹੀਂ ਡੁੱਲਿਆ। ਇਹ ਇਸ ਗੱਲ ਤੋਂ ਥੋੜਾ ਜਿਹਾ ਮੈਨੂੰ ਇਹ ਲੱਗਦਾ ਵੀ ਅਸੀਂ ਕੁਛ ਨਾ ਕੁਛ ਸਿੱਖ ਲਿਆ ਪਿਛੋਕੜ ਚ ਵੀ ਕੀੜੀਆਂ ਦੇ ਆਟੇ ਡੋਲ ਕੇ ਸਾਡਾ ਧਿਆਨ ਭੰਗ ਕੀਤਾ ਜਾਂਦਾ। ਜਿਵੇਂ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਇਹ ਫਾਰਮੂਲਾ ਬਚਪਨ ਤੋਂ ਸ਼ੁਰੂ ਹੁੰਦਾ, ਜਿਵੇਂ ਰਿਸ਼ਵਤ ਦੀ ਗੱਲ, ਭ੍ਰਿਸ਼ਟਾਚਾਰ ਦੀ ਗੱਲ ਅਸੀਂ ਕਰਦੇ ਹਾਂ ਵੀ ਬਚਪਨ ਤੋਂ ਸਿਖਾਈ ਜਾਂਦੀ ਹੈ ਜਾਂ ਰੂੰਗਾ ਝੂੰਗਾ ਦਿੱਤਾ ਜਾਂਦਾ, ਤਾਂ ਉਹ ਉਸੇ ਢੰਗ ਨਾਲ ਜਿਹੜਾ ਵੀ ਧਿਆਨ ਡਿਵਰਟ ਕਰਨਾ ਕਿਸੇ ਵੀ ਬੰਦੇ ਦਾ, ਉਹ ਬਚਪਨ ਤੋਂ ਸਾਨੂੰ ਸਿਖਾਇਆ ਜਾਂਦਾ ਵੀ ਬੱਚਾ ਡਿੱਗ ਪੈਂਦਾ ਤੇ ਉਹਦੀ ਮਾਂ ਬਾਪ ਭੱਜ ਕੇ ਕਹਿੰਦੇ ਉਹ ਦੇਖੋ ਉਹਦੇ ਕੀੜੀ ਦਾ ਆਟਾ ਡੋਲਤਾ, ਕੀੜੀ ਦਾ ਆਟਾ ਡੁੱਲ ਗਿਆ ਤੇ ਬੱਚਾ ਰੋਣ ਹਟ ਜਾਂਦਾ। ਸੋ ਉਹ ਕੀੜੀ ਦਾ ਆਟਾ ਹੁਣ ਵੀ ਡੁੱਲਣ ਦੀ ਪੂਰੀ ਜਿਹੜੀ ਉਮੀਦ ਸੀ ਮੈਨੂੰ ਵੀ ਡੁੱਲੂਗਾ, ਵੀ ਕੋਈ ਨਾ ਕੋਈ ਹੁਣ ਪਤਾ ਨੀ ਕਿਹੜਾ ਲੰਮੀ ਪੂਛ ਵਾਲਾ ਬਾਂਦਰ ਆ ਜੇ ਪਿੰਡਾਂ ਚ, ਜਾਂ ਪਤਾ ਨੀ ਰੱਬ ਜਾਣੇ ਕਿ ਕਿਹੜੀ ਕਿਹੜੀ ਨਵੀਂ ਆਈਟਮ ਆਊਗੀ ਹੁਣ ਜਿਹਦੇ ਨਾਲ ਲੋਕ ਉਧਰ ਰੁੱਝ ਜਾਣਗੇ। ਪਰ ਜਿਹੜੀ ਇੱਕ ਹੋਰ ਗੱਲ ਨੂੰ ਜੇ ਤੁਸੀਂ ਧਿਆਨ ਚ ਰੱਖੀਏ ਵੀ ਚਾਹੇ ਸਾਡੀ ਸ਼ਾਰਟ ਮੈਮਰੀ ਹੋ ਗਈ ਆ, ਅਸੀਂ ਬੜੀ ਛੇਤੀ ਮਾਫ ਵੀ ਬੜੀ ਛੇਤੀ ਕਰਦੇ ਹਾਂ, ਅਸੀਂ ਉੱਬਲਦੇ ਵੀ ਬੜੀ ਛੇਤੀ ਆ, ਪਰ ਇਹ ਗੱਲਾਂ ਦੇ ਵਿੱਚ ਕਿਤੇ ਦੋ ਰਾਇ ਨੀ, ਇਹ ਇੱਕ ਸਚਾਈ ਆ। ਤੁਹਾਡੇ ਯਾਦ ਹੋਣਾ ਥੋੜੇ ਜੇ ਚਿਰ ਪਹਿਲਾਂ ਹੀ ਇੱਕ ਇਹ ਮਾਹੌਲ ਬਣ ਗਿਆ ਸੀ ਵੀ ਬਾਦਲਾਂ ਦਾ ਕੋਈ ਮੰਤਰੀ ਹੁੰਦਿਆਂ ਉਦੋਂ ਪਿੰਡ ਦੇ ਵਿੱਚ ਨਹੀਂ ਜਾ ਸਕਦਾ ਸੀ, ਕਿਸੇ ਗਲੀ ਮਹੱਲੇ ਚ ਨਹੀਂ ਜਾ ਸਕਦਾ ਸੀ। ਉਸ ਟਾਈਮ ਦੇ ਵਿੱਚ ਇਹ ਨੌਬਤ ਆ ਗਈ ਸੀ ਵੀ ਤੇ ਲੋਕ ਹੈਰਾਨ ਹੁੰਦੇ ਸੀ ਵੀ ਦੇਖੋ ਵੀ ਉਹੀ ਲੀਡਰ ਆ, ਉਹੀ ਮੰਤਰੀ ਆ, ਉਹੀ ਸਭ ਕੁਛ ਆ, ਤੇ ਪਿੰਡਾਂ ਚ ਪੜਨ ਜੋਗੇ ਵੀ ਨਹੀਂ ਰਹੇ। ਪਰ ਸਾਰੇ ਮਹੀਨੇ ਦੋ ਮਹੀਨੇ ਚ ਇਹੋ ਜਿਹਾ ਕਿਹੜਾ ਉਹਨਾਂ ਨੇ ਜਾਦੂ ਮਾਰਤਾ ਵੀ ਮਹੀਨੇ ਦੋ ਮਹੀਨੇ ਚ ਉਹੀ ਸੰਗਤ ਦਰਸ਼ਨ ਹੋਣ ਲੱਗ ਗਏ ਸੀਗੇ। ਹਲੇ ਵਿਦੇਸ਼ਾਂ ਦੇ ਵਿੱਚ ਜ਼ਰੂਰ ਇਹ ਰਹੀ, ਵਿਦੇਸ਼ਾਂ ਦੇ ਵਿੱਚ ਹਲੇ ਤੱਕ ਉਹ ਵਿਰੋਧ ਤਾਂ ਚੱਲੀ ਰਹੀ ਆ, ਵਿਰੋਧ ਕਰ ਰਹੇ ਆ ਲੋਕ, ਪਰ ਉੱਥੇ ਤਾਂ ਪੰਜਾਬ ਚ ਤਾਂ ਕੁਛ ਨੀ ਨਾ ਹੋ ਰਿਹਾ। ਸੋ ਇਸ ਕਰਕੇ ਅਸੀਂ ਪਤਾ ਨੀ ਤਾਂ ਬਾਹਲੇ ਵੱਡੇ ਜਿਗਰਿਆਂ ਦੇ ਮਾਲਕ ਆ, ਪਤਾ ਨੀ ਘੱਟ ਸ਼ਾਰਟ ਮੈਮਰੀ ਮਾਲਕ ਆ, ਜੋ ਵੀ ਅਸੀਂ ਛੇਤੀ ਇਹਨਾਂ ਚੀਜ਼ਾਂ ਨੂੰ ਮੁੱਦਿਆਂ ਤੋਂ ਬਾਹਰ ਨਿਕਲ ਜਾਂਦੇ ਆ, ਛੱਡ ਦਿੰਦੇ ਆ, ਭੁੱਲ ਜਾਂਦੇ ਆ। ਪਰ ਗੱਲ ਇਹ ਆ ਜਾਏਗੀ ਜੀ, ਇੱਥੇ ਮਸਲਾ ਪਤਾ ਕਿੱਥੇ ਆ, ਮਸਲਾ ਮੈਂ ਪਹਿਲੇ ਦਿਨ ਤੋਂ ਇਹ ਗੱਲ ਨੂੰ ਕਰਲਾ ਰਿਹਾ ਵੀ ਇੱਥੇ ਦੋਨੇ ਧਿਰਾਂ ਦੀ ਨੀਅਤ ਨੀਤੀ ਸਾਫ਼ ਨਹੀਂ ਹੈ। ਬਸ ਜਿਹੜਾ ਮਸਲਾ ਅਸਲੀ ਮਸਲਾ ਇੱਥੇ ਆ ਕੇ ਖਤਮ ਹੋ ਜਾਂਦਾ। ਜੇ ਇੱਕ ਧਿਰ ਦੋਸ਼ੀ ਕਰਾਰ ਹੋ ਗਈ ਤਾਂ ਦੂਜੀ ਧਿਰ ਦੀ ਕਿੰਨੀ ਕੁ ਨੀਅਤ ਨੀਤੀ ਸਾਫ਼ ਆ, ਇੱਥੇ ਮਾਇਨਾ ਰੱਖਦਾ। ਜੇ ਉਹਨੇ ਕਿਸੇ ਪਾਸੇ ਇੱਕ ਸੱਚ ਖੜਾ ਹੋਵੇ ਤੇ ਫਿਰ ਉਹ ਝੂਠ ਹਰਾਵੇ, ਫਿਰ ਤਾਂ ਸੱਚ ਆ, ਫਿਰ ਤਾਂ ਸਹੀ ਆ, ਹੋਣਾ ਚਾਹੀਦਾ, ਇਵੇਂ ਹੋਊਗਾ, ਸੱਚ ਹਿੱਕ ਚੜ ਕੇ ਬੋਲੂਗਾ। ਹੁਣ ਝੂਠ ਝੂਠ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ। ਇੱਕ ਟਾਈਮ ਤੇ ਵੱਡਾ ਝੂਠ ਹੁੰਦਾ, ਇੱਕ ਟਾਈਮ ਤੇ ਇੱਕ ਕੋਲੇ ਵੱਡਾ ਝੂਠ ਹੁੰਦਾ। ਹੁਣ ਦੇਖੋ ਬਾਦਲ ਨੇ ਇੱਕ ਸਿੰਪਲ ਜਿਹਾ ਬਿਆਨ ਦਿੱਤਾ ਕੱਲ, ਤੇ ਉਸ ਬਿਆਨ ਨੇ ਹਜ਼ਾਰਾਂ ਬੰਦਿਆਂ ਨੂੰ ਲੱਖਾਂ ਬੰਦਿਆਂ ਨੂੰ ਸੋਚਣ ਤੇ ਮਜਬੂਰ ਕਰਤਾ। ਕਹਿੰਦੇ ਉਹ ਪਾਰਟੀ ਮੈਨੂੰ ਕਹਿ ਰਹੀ ਹੈ ਵੀ ਮੈਂ ਗੁਰੂ ਸਾਹਿਬ ਦੀ ਬੇਅਦਬੀ ਦੇ ਵਿੱਚ ਸ਼ਾਮਲ ਆ, ਕਈ ਪਾਰਟੀ ਨੇ ਹਿੱਕ ਠੋਕ ਕੇ ਦਰਬਾਰ ਸਾਹਿਬ ਤੇ ਤੋਪਾਂ ਚਲਾਈਆਂ। ਹੁਣ ਦੱਸੋ ਕੀ ਜਵਾਬ ਹੈ ਇਸ ਚੀਜ਼ ਦਾ, ਕੋਈ ਜਵਾਬ ਹੈਗਾ? ਸੋ ਦੂਜੀ ਗੱਲ ਇੱਥੇ ਆ ਜਾਂਦੀ ਹੈ ਵੀ ਜਿਹੜੀ ਹੁਣ ਕੈਪਟਨ ਦੀ ਸਰਕਾਰ ਦੇ ਫੂਲ ਕੇ ਨੇ ਵੀ ਜਾਂ ਚੱਕਿਆ, ਉਦੋਂ ਬਾਅਦ ਹੋਰਾਂ ਨੇ ਵੀ ਚੱਕਿਆ ਵੀ ਭਾਈ ਇੰਨਾ ਕਰਲਾਏ, 8 ਘੰਟੇ ਬਹਿਸ ਹੋਈ, ਨਿਕਲਿਆ ਕੀ ਆਊਟਕਮ?
ਮਿੰਟੂ ਜੀ, ਕੱਲ ਵੀ ਇਹੀ ਡਿਬੇਟ ਹੋਇਆ ਸੀ, ਅੱਜ ਵੀ ਅਖਬਾਰਾਂ ਦੇ ਵਿਚ ਉਸੇ ਅਖਬਾਰ ਦੇ ਫਰੰਟ ਪੇਜ ਤੇ ਕਿ ਫੂਲਕਾ ਵੱਲੋਂ 5 ਮੰਤਰੀਆਂ ਨੂੰ ਚੁਣੌਤੀ, ਬਾਦਲ ਖਿਲਾਫ਼ ਕੇਸ ਦਰਜ ਕਰਵਾਓ ਜਾਂ ਅਸਤੀਫੇ ਦਿਓ। ਗੱਲ ਤਾਂ ਬਣਦੀ ਆ, ਮਤਲਬ ਉਹ ਬੈਂਸਣ ਦੀ ਜਾਂ ਕਹਿ ਲਓ ਕੋਈ ਐਵੇਂ ਬੈਂਸੀ ਜਾਣਾ, ਟਾਈਮ ਜਾਇਆ ਕਰਨਾ, ਪਤਾ ਹੀ ਆ ਉਹਦਾ, ਫਿਰ ਜਦੋਂ ਕੁਛ ਕਰਨਾ ਹੀ ਨਹੀਂ ਹੈਗਾ, ਵਾਏ ਆਰਗਿਊ?
ਫਿਰ ਆਰਗਿਊ ਨਹੀਂ ਹੋਏ। ਹੁਣ ਤੁਸੀਂ ਦੱਸੋ ਕਿਉਂ ਨਹੀਂ ਹੋਏ, ਕਿਉਂ ਨਾ ਹੋਣ ਦਾ ਕਾਰਨ ਆ ਜਿਹੜਾ ਇੱਕ ਤਾਂ ਜਿਹੜੇ ਅੰਦਰੂਨੀ ਰਿਸ਼ਤਿਆਂ ਦੀ ਅਸੀਂ ਰੋਜ਼ ਗੱਲ ਕਰਦੇ ਹਾਂ ਵੀ ਅੰਦਰੂਨੀ ਰਿਸ਼ਤੇ ਆ, ਚਾਚੇ ਭਤੀਜੇ ਆ, ਕੋਈ ਮਾਮੇ ਭੂਏ ਆ, ਕੋਈ ਸਾਲੇ ਭਣੋਏ ਆ, ਇੱਕ ਤਾਂ ਉਹ ਕਾਰਨ ਵੀ ਹੁੰਦਾ, ਪਰ ਉਸ ਤੋਂ ਵੱਡਾ ਵੀ ਕਾਰਨ ਪਤਾ ਕੀ ਆ ਵੀ ਜਿਹੜਾ ਇੱਕ ਝੂਠ ਦੂਜੇ ਝੂਠ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਿਹਾ, ਬਸ ਇੱਥੇ ਅਸਲੀ ਕਾਰਨ ਇੱਥੇ ਆ ਗਿਆ, ਜਿਹਦੇ ਕਰਕੇ ਇਹਨਾਂ ਨੂੰ ਪਤਾ। ਮੈਂ ਪਹਿਲੇ ਦਿਨ ਤੋਂ ਕਰਲਾ ਰਿਹਾ ਵੀ ਰਣਜੀਤ ਸਿੰਘ ਕਮਿਸ਼ਨ ਇੱਕ ਮੈਂਬਰੀ ਕਿਉਂ, ਜਦੋਂ ਪੰਚਾਇਤ ਫੈਸਲੇ ਕਰਦੀ ਆ, ਪੰਜਾਂ ਦੇ ਵਿੱਚ ਅਸੀਂ ਪਰਮੇਸ਼ਰ ਕਹਿੰਦੇ ਆ, ਕਿਉਂ ਨੀ ਬੈਂਚ 5 ਬੰਦਿਆਂ ਦਾ? ਮਿਨੀਮਮ 3 ਬੰਦਿਆਂ ਦੇ ਬੈਂਚ ਹੁੰਦੇ ਆ, ਵੱਡੇ ਜਦੋਂ ਮਸਲੇ ਹੁੰਦੇ ਉਹਨਾਂ ਨੂੰ ਹੱਲ ਕਰਨਾ, ਸਿੰਗਲ ਬੈਂਚ ਕਿਉਂ ਬਣਾਇਆ? ਤੁਹਾਡੀ ਮਨਸ਼ਾ ਮਾੜੀ ਆ। ਸਿੰਗਲ ਬੈਂਚ ਇਹ ਬਣਾਇਆ ਵੀ ਕਿਤੇ ਵਿਚਾਰਾਂ ਦਾ ਬਖਰੇਵਾ ਆਵੇ ਹੀ ਨਾ, ਕੋਈ ਵਿਚਾਰਾਂ ਦੇ ਵਿੱਚ ਕੋਈ ਕਿਸੇ ਦੀ ਕਿੰਤੂ ਪਰੰਤੂ ਆਵੇ ਨਾ, ਸੁਣ ਲਓ ਸਭ ਦੀ, ਲਿਖਦੇ ਉਹ ਬੰਦਾ ਜਿਹੜੇ ਬੰਦਾ ਜਿਹੜਾ ਪਾਵਰਫੁਲ ਆ। ਰਣਜੀਤ ਕਮਿਸ਼ਨ ਦੇ ਮਾਮਲੇ ਚ ਵੀ ਇਹੀ ਹੋਇਆ ਵੀ ਉਹ ਉਹਨਾਂ ਨੇ ਘੋਖ ਪੜਤਾਲ ਕੀਤੀ, ਸੁਣੀ ਸਭ ਦੀ, ਜੋ ਸੁਣ ਲਈ ਸਭ ਦੀ, ਉਦੋਂ ਬਾਅਦ ਜਿਵੇਂ ਜੀ ਕਰਿਆ ਤੇ ਉਵੇਂ ਲਿਖ ਕੇ ਤੇ ਉਹ ਰਿਪੋਰਟ ਸਰਕਾਰ ਦੇ ਹੱਕ ਦੀ ਬਣਾਤੀ। ਹੁਣ ਇੱਕ ਸਰਕਾਰ ਇੱਕ ਕਮਿਸ਼ਨ ਨੂੰ ਸਾਰਾ ਖਰਚਾ ਮੁਆਫ਼ ਕਰਾ ਰਹੀ ਆ, ਤੇ ਉਹ ਤੁਹਾਨੂੰ ਕੀ ਲੱਗਦਾ ਵੀ ਉਹ ਕਮਿਸ਼ਨ ਇਹ ਕਹੂਗਾ ਵੀ ਮੁੱਖ ਮੰਤਰੀ ਨੂੰ ਫੜ ਕੇ ਅੰਦਰ ਕਰ ਦਿਓ? ਇਹ ਤਾਂ ਹੋ ਹੀ ਨਹੀਂ ਸਕਦਾ। ਤੇ ਦੇਖੋ ਸਾਰੇ ਘਟਨਾਕ੍ਰਮ ਬਹੁਤ ਕਲੀਅਰਲੀ ਹੋਏ ਆ, ਪਰ ਅਸੀਂ ਹੁਣ ਜੇ ਸਮਝਦੇ ਨਹੀਂ ਤਾਂ ਦੱਸੋ ਕੀ ਕਰੀਏ? ਹੁਣ ਇੱਕ ਬੰਦਾ ਜਿਹੜਾ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਆ, ਉਸ ਹੈੱਡ ਗ੍ਰੰਥੀ ਨੂੰ ਜਦੋਂ ਮਾਫ਼ੀਨਾਮਾ ਜਾਰੀ ਕਰਦੇ ਆ ਉਦੋਂ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਜਦੋਂ ਉਹ ਜੀਂਦ ਲਾ ਆਉਂਦੇ ਆ ਉਦੋਂ ਉਹਦੇ ਭਰਾ ਨੂੰ ਇੱਕਦਮ ਪ੍ਰੋਬਲਮ ਆ ਜਾਂਦੀ ਆ ਤੇ ਉਹ ਪ੍ਰੋਬਲਮ ਆ ਕੇ ਖੜਾ ਹੋ ਜਾਂਦਾ, ਲੋਕਾਂ ਦੇ ਸਾਹਮਣੇ ਬਿਆਨ ਦੇ ਦਿੰਦਾ, ਕਮਿਸ਼ਨ ਦੇ ਸਾਹਮਣੇ ਬਿਆਨ ਦੇ ਦਿੰਦਾ, ਲਿਖਤੀ ਬਿਆਨ ਦੇ ਦਿੰਦਾ। ਜਦੋਂ ਦੁਬਾਰੇ ਫੇਰ ਸਮਝੌਤੇ ਦੇ ਤਹਿਤ ਉਹਦੇ ਭਰਾ ਨੂੰ ਫੇਰ ਅਕਾਲ ਤਖ਼ਤ ਸਾਹਿਬ ਤੇ ਲਿਆਂਦਾ ਜਾਂਦਾ, ਉਹ ਫੇਰ ਕਹਿ ਦਿੰਦਾ ਜੀ ਇਹ ਤਾਂ ਮੇਰੀ ਤਾਂ ਰਿਪੋਰਟ ਗਲਤ, ਮੈਂ ਤਾਂ ਗਲਤ ਕਿਹਾ ਸੀਗਾ, ਮੈਂ ਤਾਂ ਕਿਹਾ ਹੀ ਨੀ ਮੇਰੇ, ਮੈਂ ਤਾਂ ਉਹ ਹੀ ਸਾਈਨ ਕਰਾ ਲਏ ਰਣਜੀਤ ਕਮਿਸ਼ਨ ਨੇ। ਸੋ ਇੰਨਾ ਕੁ ਮੂਰਖ ਬਣਾਇਆ ਜਾ ਰਿਹਾ ਆਮ ਬੰਦਿਆਂ ਨੂੰ, ਅੰਦਰ ਖਾਤੇ ਆਪਦੇ ਸਾਰੇ ਸਮਝੌਤੇ ਕਰੀ ਜਾਂਦੇ, ਅੰਦਰ ਖਾਤੇ ਆਪਦੇ ਇੱਕ ਦੂਜੇ ਨਾਲ ਗਿੱਟ ਮਿੱਟ ਕਰਕੇ ਬਸ ਇੱਕ ਹਾਲਾਤ ਇਹੋ ਜਿਹੇ ਬਣਾਉਂਦੇ ਆ ਵੀ ਲੋਕ ਮੇਰੇ ਤੇਰੇ ਅਰਗੇ ਆਪਸ ਮੇਂ ਗਲੀ ਮਹੱਲਿਆਂ ਵਾਲੇ ਲੜ ਪੈਂਦੇ, ਆਂਢੀ ਗੁਆਂਢੀ ਲੜ ਪੈਂਦੇ ਆ, ਪਰ ਇਹ ਸਾਰੇ ਇੱਕ ਮੇਕਾ, ਇਹਨਾਂ ਨੂੰ ਕੋਈ ਫਰਕ ਨੀ ਪੈਂਦਾ। ਕਾਰਨ ਦੋਨਾਂ ਦਾ ਇੱਕੋ, ਜਿਹੜਾ ਕਹਿੰਦੇ ਨਾ ਲੋਕ, ਮੈਂ ਅੱਜ ਦੋਨਾਂ ਨੂੰ ਝੂਠ ਕਹਿ ਰਿਹਾ ਵੀ ਦੋਨੇ ਝੂਠ ਆ, ਕੋਈ ਸੱਚ ਨੀ ਹੈਗਾ, ਨਾ ਕੋਈ ਕਾਂਗਰਸ ਸੱਚੀ ਆ ਤੇ ਨਾ ਕੋਈ ਅਕਾਲੀ ਸੱਚੇ ਆ, ਠੀਕ ਆ, ਦੋਨੇ ਝੂਠ ਆ। ਪਰ ਆਮ ਲੋਕਾਂ ਦੀ ਕਹਾਵਤ ਇਹ ਆ, ਬਹੁਤ ਪੁਰਾਣੀ ਕਹਾਵਤ ਆ ਵੀ ਇੱਕੋ ਥਾਲੀ ਦੇ ਚੱਟੇ ਵੱਟੇ ਆ, ਬਸ ਇੱਥੇ ਗੱਲ ਨਿਬੜਦੀ ਆ।
ਹਾਂਜੀ ਇਹ ਤਾਂ ਹੁਣ ਦੇਖੋ ਸਾਰਾ ਪਤਾ ਨੀ, ਇਹ ਤਾਂ ਮੈਨੂੰ ਲੱਗਦਾ ਕਿ ਕਲਯੁਗ ਵਰਤ ਰਿਹਾ ਤੇ ਮੇਰਾ ਖਿਆਲ ਅਕਾਲ ਪੁਰਖ ਸੱਚੇ ਪਾਤਸ਼ਾਹ ਆਪਣੇ ਆਪ ਹੀ ਨਿਸਤਾਰੇ ਕਰੂਗਾ। ਪਰ ਜਿਹੜੇ ਹਾਲਾਤ ਬਣਦੇ ਜਾ ਰਹੇ ਨੇ ਜਾਂ ਬਣੇ ਹੋਏ ਨੇ ਬੜੇ ਮਾੜੇ ਨੇ, ਜਿਸ ਹਿਸਾਬ ਨਾਲ ਡਾਵਾਂ ਡੋਲ ਪੰਥਕ ਪਾਰਟੀਆਂ ਜਿਹੜੀਆਂ ਟਕਸਾਲੀ ਪਾਰਟੀਆਂ ਕਾਂਗਰਸ ਆ ਗਈਆਂ ਆ, ਕਦੇ ਮਤਲਬ 6 ਮਹੀਨਿਆਂ ਚ ਉਹਨਾਂ ਦਾ ਨੀ ਪਤਾ ਲੱਗਦਾ ਕਿੱਧਰ ਨੂੰ ਜਾਂਦੀਆਂ। ਇਹ ਜਿਹੜੀ ਅਨਸਟੇਬਿਲਿਟੀ ਆਈ ਆ, ਇਹਨਾਂ ਨੂੰ ਆਪਣੇ ਆਪ ਮੰਥਨ ਕਰਨਾ ਚਾਹੀਦਾ, ਚਿੰਤਨ ਕਰਨਾ ਚਾਹੀਦਾ ਕਿ ਹੁਣ ਤਾਂ ਇੱਕ ਦੂਜੇ ਨੂੰ ਸਾਹ ਦੇਈ ਜਾਂਦੇ, ਜੇ ਕਿਤੇ ਸਾਹ ਨਾ ਮਿਲਿਆ ਕਿਤੇ ਫਿਰ ਤਾਂ ਗਏ ਨਾ, ਪਿਛਲੀਆਂ ਡੇਢ ਡੇਢ ਦੋ ਦੋ ਸੌ ਸਾਲ ਦੀਆਂ ਪਾਰਟੀਆਂ ਤਾਂ ਗਈਆਂ। ਸੋ ਦੇ ਹੈਵ ਟੂ ਲਿਫਟ ਦੇਅਰ ਗੇਮ, ਉਹਨਾਂ ਨੂੰ ਆਪਣੀ ਜਿਹੜੀ ਗੇਮ ਆ ਲੋਕ, ਮੈਨੂੰ ਇਉਂ ਲੱਗਦਾ ਮਿੰਟੂ ਜੀ ਕਿ ਜਿਹੜੇ ਲੋਕਾਂ ਦੀ ਜਿਹੜੀ ਮਾਨਸਿਕਤਾ ਜਾਂ ਲੋਕਾਂ ਦੀ ਜਿਹੜੀ ਆਸ਼ਾਵਾਂ ਨੇ, ਉਹਨਾਂ ਦੀ ਜਿਹੜੀਆਂ ਐਕਸਪੈਕਟੇਸ਼ਨਸ ਹੈ ਜਾਂ ਲੋਕਾਂ ਦਾ ਜਿਹੜਾ ਮਿਆਰ ਹੈ, ਉਹ ਜਿਹੜੀਆਂ ਪਾਰਟੀਆਂ ਆ ਉਹਨਾਂ ਦੇ ਲੀਡਰਾਂ ਦਾ ਜਿਹੜਾ ਕਾਫੀ ਪਾੜਾ ਪਿਆ ਹੋਇਆ ਆਪਸ ਦੇ ਵਿੱਚ, ਮਤਲਬ ਉਹ ਇੱਕ ਸੁਰ ਨਹੀਂ ਹੈਗੇ ਜਾਂ ਇੱਕ ਲੈਵਲ ਤੇ ਨਹੀਂ ਹੈਗੇ, ਉਹ ਥੋੜੇ ਜਿਹੇ ਬੰਦੇ ਜਿਹੜੇ ਲੀਡਰ ਆ ਕੁਛ ਹੋਰ ਸੋਚ ਰਹੇ ਨੇ ਤੇ ਆਮ ਜਨਤਾ ਜਿਹੜੀ ਆ ਕੁਛ ਹੋਰ ਚਾਹ ਰਹੀ ਹੈ ਤੇ ਸੋਚ ਰਹੀ ਹੈ। ਮੈਨੂੰ ਲੱਗਦਾ ਗੈਪ ਬਹੁਤ ਵੱਡਾ ਆ, ਤੁਹਾਡਾ ਕੀ ਖਿਆਲ ਹੈ?
ਨਹੀਂ ਦੇਖੋ, ਗੈਪ ਵੱਡੇ ਦਾ ਕਾਰਨ ਹੀ ਇੱਥੇ ਆ ਗਿਆ ਨਾ ਜੀ। ਹੁਣ ਜਿਵੇਂ ਨਵਜੋਤ ਸਿੱਧੂ ਆ, ਨਵਜੋਤ ਸਿੱਧੂ ਚੀਕ ਚੀਕ ਕੇ ਬੋਲਦਾ, ਰੌਲਾ ਪਾਉਂਦਾ, ਉੱਚੀ ਬੋਲਦਾ, ਬਹੁਤ ਕੁਛ ਕਰਦਾ ਗਾ। ਕਾਰਨ ਕੀ ਆ ਵੀ ਨਵਜੋਤ ਸਿੱਧੂ ਹਜੇ ਤੱਕ ਡਾਇਰੈਕਟਲੀ ਉਹਨੇ ਕੋਈ ਇਹੋ ਜਿਹੇ ਫੈਸਲਿਆਂ ਚ ਇਨਵੋਲਵ ਨਹੀਂ ਹੈ ਜਿਹੜੇ ਕਿ ਉਹਨੂੰ ਨੀਵਾਂ ਬੋਲਣ ਲਈ ਮਜਬੂਰ ਕਰਨ, ਜਿਹੜੇ ਕਿ ਉਹਨੂੰ ਡਿਪਲੋਮੈਟਿਕ ਗੱਲ ਕਰਨ ਲਈ ਮਜਬੂਰ ਕਰਨ। ਉਹਦੇ ਤੇ ਕੇਸ ਚੱਲਦਾ ਸੀ ਕਤਲ ਦਾ, ਉਹ ਨਿਬੜ ਗਿਆ। ਹੋਰ ਉਹਦੇ ਤੇ ਕੋਈ ਹੈ ਨੀ ਕੋਈ ਇਹੋ ਜਿਹਾ ਗੱਲ, ਜਿਹੜੀਆਂ ਆਹ ਗੱਲਾਂ ਉਹਦੇ ਤੇ ਦੋਸ਼ ਲੱਗਦੇ ਆ ਵੀ ਹੱਸਦਾ, ਤਾੜੀਆਂ ਪਾਉਂਦਾ, ਲੂਜ਼ ਟਾਕ ਬੋਲਦਾ, ਉਹ ਮਾਇਨੇ ਨੀ ਰੱਖਦੀ। ਦੋਸ਼ ਤਾਂ ਗੰਭੀਰ ਮਾਇਨੇ ਰੱਖਦੇ ਆ। ਜੇ ਹੁਣ ਕੈਪਟਨ ਦੀ ਗੱਲ ਆਉਂਦੀ ਹੈ, ਕੈਪਟਨ ਨਿੱਜੀ ਤੌਰ ਦੇ ਉੱਤੇ ਅਸਤੀਫਾ ਦੇ ਕੇ ਉਹ 84 ਵੇਲੇ ਆਪਦੇ ਆਪ ਨੂੰ ਜਿਹੜੀ ਹੱਕ ਚ ਹਾਹ ਦਾ ਨਾਰਾ ਮਾਰਨ ਚ ਰਿਹਾ, ਪਰ ਦੂਜੇ ਪਾਸੇ ਉਸ ਪਾਰਟੀ ਨੂੰ ਬਿਲੋਂਗ ਕਰਦਾ ਜਿਹੜੀ ਪਾਰਟੀ ਨੇ ਸਾਰਾ ਕੁਛ ਕੀਤਾ, ਜਿਹੜੀ ਪਾਰਟੀ ਨੇ ਇੱਕ ਏ ਟੂ ਜੈਡ ਜਿਹੜੀ ਪੰਜਾਬ ਦਾ ਘਟਨਾਕ੍ਰਮ ਖੜਾ ਕਰਨ ਲਈ ਜਾਂ ਉਹਨੂੰ ਨਿਬੇੜਨ ਤੱਕ ਲਈ ਜ਼ਿੰਮੇਵਾਰ ਆ। ਸੋ ਕੈਪਟਨ ਹੋਰਾਂ ਦੇ ਦੋਸ਼ ਆ ਜਿਹੜੇ ਉਹ ਵੱਡੇ ਆ, ਜਾਂ ਜਿਹੜੇ ਹੋਰ ਮੰਤਰੀ ਆ ਜਾਂ ਹੋਰ ਜਿਹੜੇ ਲੋਕ ਨਹੀਂ ਬੋਲ ਰਹੇ ਜਾਂ ਡਿਪਲੋਮੈਟਿਕ ਗੱਲਾਂ ਕਰ ਰਹੇ ਆ, ਉਹ ਸਿਰਫ ਇਸੇ ਲਈ ਕਰ ਰਹੇ ਆ ਵੀ ਉਹਨਾਂ ਦੇ ਉੱਤੇ ਲੱਗੇ ਹੋਏ ਦੋਸ਼ ਵੱਡੇ ਆ। ਜਿਹੜਾ ਇਹ ਸਿੱਧੂ ਵਰਗੇ ਬੋਲ ਰਹੇ ਆ ਦੋ ਚਾਰ ਬੰਦੇ, ਉਹ ਸਿਰਫ ਹਲੇ ਤੱਕ ਤਾਂ ਬੋਲ ਰਹੇ ਆ ਵੀ ਹਜੇ ਤਾਈਂ ਉਹ ਉਨੇ ਗਾਰ ਦੇ ਵਿੱਚ ਜਿੰਨੇ ਕਿ ਦੂਜੇ ਕਰਕੇ ਆ, ਇਸੇ ਲਈ ਬਸ ਫਿਰ ਉਹ ਪਾੜਾ ਬਣਿਆ ਹੋਇਆ। ਉਹ ਆਮ ਲੋਕਾਂ ਦੀ ਗੱਲ ਉਠਾ ਕੇ ਆਮ ਲੋਕਾਂ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਆਮ ਲੋਕਾਂ ਦੀ ਗੱਲ ਆ, ਪਰ ਉਹਨੂੰ ਅਮਲੀ ਜਾਮਾ ਜਿਨ੍ਹਾਂ ਨੇ ਪਵਾਉਣਾ ਹੁੰਦਾ ਉਹ ਪਵਾਉਂਦੇ ਨੀ।
ਸੋ ਹੁਣ ਤਾਂ ਅੱਗੇ ਤਾਂ ਤੀਸਰਾ ਧਿਰ ਸੀ ਆਮ ਆਦਮੀ ਪਾਰਟੀ ਨੂੰ ਆਪਾਂ ਕਹਿ ਰਹੇ ਸੀਗੇ ਵੀ ਇਹ ਆ ਕੇ ਕੁਛ ਕਰਨਗੇ, ਪਰ ਉਹਨਾਂ ਦਾ ਵੀ ਮੈਨੂੰ ਲੱਗਦਾ ਨੀ ਬਹੁਤਾ ਮਿੰਟੂ ਬਾਜੀ ਪਈ ਹੁਣ ਤੀਜੀ ਪਾਰਟੀ ਦਾ। ਮੈਨੂੰ ਲੱਗਦਾ ਜਿਹੜੀ ਚੌਥੀ ਪਾਰਟੀ ਆਪਣੀ ਆ ਰਹੀ ਹੈ ਦੁੱਕੀ ਨੀ ਦੇਣੀ ਪਾਰਟੀ, ਉਹਦੇ ਬੜੇ ਚਾਂਸਿਸ ਨੇ, ਕੀ ਖਿਆਲ ਹੈ ਤੁਹਾਡਾ?
ਬਿਲਕੁਲ ਜੀ ਬਿਲਕੁਲ, ਹੁਣ ਤਾਂ ਇਹੀ ਹੈ ਵੀ ਹੁਣ ਤੀਜੀ ਧਿਰ ਨੂੰ ਛੱਡ ਕੇ ਚੌਥੀ ਧਿਰ ਬਾਰੇ ਵਿਚਾਰ ਕੀਤਾ ਜਾਵੇ ਤਾਂ ਚੰਗਾ, ਪਰ ਹੁਣ ਪ੍ਰੋਬਲਮ ਇਹ ਆ ਰਹੀ ਹੈ ਸਾਡੀ ਨਾ, ਅਸਲ ਚ ਕੱਲ ਪਰਸੋਂ ਦੀ ਗੱਲ ਆ, ਮੈਨੂੰ ਵੀ ਤਿੰਨ ਚਾਰ ਥਾਂ ਤੋਂ ਇਹ ਸੁਣਨ ਨੂੰ ਮਿਲ ਗਿਆ ਵੀ ਮੈਂ ਖਹਿਰੇ ਦੇ ਖਿਲਾਫ਼ ਹਾਂ, ਤੇ ਹਾਲਾਂਕਿ ਮੈਂ ਖਹਿਰੇ ਦੇ ਖਿਲਾਫ਼ ਨਹੀਂ ਹਾਂ, ਮੈਂ ਕਿਸੇ ਦੇ ਖਿਲਾਫ਼ ਨਹੀਂ ਬੋਲਿਆ, ਮੈਂ ਬਾਦਲ ਦੇ ਵੀ ਖਿਲਾਫ਼ ਬੋਲਦਾ, ਮੈਂ ਕੈਪਟਨ ਦੇ ਵੀ ਬੋਲਦਾ, ਮੈਂ ਬੋਲਦਾ, ਮੈਂ ਹਰ ਇੱਕ ਦੇ ਹੱਕ ਚ ਬੋਲਦਾ, ਹਰ ਇੱਕ ਦੇ ਖਿਲਾਫ਼ ਬੋਲਦਾ ਜੋ ਮੇਰੀ ਡਿਊਟੀ ਆ। ਪਰ ਜਿਹੜੀ ਗੱਲ ਇਹ ਹੈ ਵੀ ਅਸੀਂ ਅੰਨੇ ਭਗਤ ਕਿਉਂ ਬਣਦੇ ਹਾਂ, ਕਿਸੇ ਵੀ ਚੀਜ਼ ਦੇ ਅਸੀਂ ਅੰਨੇ ਭਗਤ ਨਾ ਬਣੀਏ, ਅਸੀਂ ਰਾਈਟ ਰੋਂਗ ਦੀ ਪਾਲਿਸੀ ਚ ਜਾਈਏ, ਜਿੰਨਾ ਚਿਕ ਅਸੀਂ ਅੱਗੜ ਪਿੱਛੜ ਨਹੀਂ ਫਰੋਲਦੇ ਉਨਾ ਚਿਕ ਸਾਨੂੰ ਉਹ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਸਾਨੂੰ ਸਿਆਣੇ ਹੋਣਾ ਪੈਣਾ। ਅੱਜ ਮੈਂ ਮੱਧ ਪ੍ਰਦੇਸ਼ ਦੀ ਇੱਕ ਫੋਟੋ ਦੇਖੀ ਆ, ਉੱਥੇ ਲੋਕਾਂ ਨੇ ਨਾ ਵਾਰ ਗਿਆ ਜਬਕਿ ਨਵੇਂ ਕਿਸਮ ਦੇ ਬੋਰਡ ਲਾ ਤੇ ਘਰਾਂ ਦੇ ਬਾਹਰ ਕੇ, ਉਹਦੇ ਤੇ ਲਿਖਤਾ ਵੀ ਅਸੀਂ ਇੱਥੇ ਸਧਾਰਨ ਕਿਸਮ ਦੇ ਲੋਕ ਵਿਚਰਦੇ ਆ, ਕੋਈ ਵੀ ਮੰਤਰੀ ਸੰਤਰੀ ਕੋਈ ਵੋਟ ਮੰਗਣ ਵਾਲਾ ਸਾਡੇ ਨਾ ਆਵੇ, ਕਿਉਂਕਿ ਸਾਡੀ ਵੋਟ ਤਾਂ ਨੋਟਾਂ ਨੂੰ ਜਾਊਗੀ, ਸਾਡੀ ਵੋਟ ਤਾਂ ਨੋਟਾਂ ਲਈ ਆ। ਮੈਨੂੰ ਉਹ ਵੀ ਕੋਈ ਚੰਗੀ ਨੀ ਲੱਗੀ ਗੱਲ ਵੀ ਖੁੱਲ ਮਿਲ ਗਈ, ਤੁਸੀਂ ਨੋਟਾਂ ਨੂੰ ਪਾਈ ਜਾਓ ਵੋਟਾਂ, ਇਹ ਆਪਦੀ ਜਿੰਨੀਆਂ ਕੁ ਵੋਟਾਂ ਬਣਨਗੀਆਂ ਉਹ ਚ ਆਪਦੇ ਇਹਨਾਂ ਦੇ ਖਾਸ ਪਾ ਦਿਆ ਕਰਨਗੇ ਤੇ ਇਹ ਆਪਦੀ ਸਿਆਸਤ ਕਰੀ ਜਾਣਗੇ। ਕਹਿੰਦੇ ਹੱਕ ਖੁਦ ਹੀ ਦੇ ਰਹੇ ਉਹਨਾਂ ਨੂੰ ਵੀ ਸਾਨੂੰ ਲਓ ਜੀ ਸਾਡੇ ਹੱਕ ਤੇ ਕਰੋ ਜੋ ਕੁਛ ਮਰਜ਼ੀ। ਕੁੱਲ ਮਿਲਾ ਕੇ ਨਾ ਸਾਡੇ ਲੋਕਾਂ ਚ ਜਾਗ੍ਰਿਤੀ ਦੀ ਹਜੇ ਘਾਟ ਆ, ਜਿੰਨਾ ਚ ਐਨ ਮੇਰਾ ਮੰਨਣਾ ਇਹ ਹੈ ਵੀ ਜੇ ਮੰਨ ਲਓ ਤੁਸੀਂ MP ਚੁਣਨਾ, ਤੁਸੀਂ MP ਦੇ ਪਿੰਡ, ਅੱਜ ਕੱਲ ਪਹਿਲਾਂ ਤਾਂ 65-60 ਪਿੰਡ ਹੁੰਦੇ ਸੀ, ਅੱਜ ਕੱਲ 40 ਕੁ ਪਿੰਡਾਂ ਦਾ ਦੌਰਾ ਆ ਗਿਆ, MP ਬਣੇ ਹੋਏ ਆ। ਉਹ ਪਿੰਡਾਂ ਨੂੰ ਚਾਹੀਦਾ ਇੱਕ ਮਹਾ ਇਕੱਠ ਕਰਨ ਆਪਦੇ ਪਿੰਡਾਂ ਦਾ, ਜਿਹਨੂੰ ਜਿਵੇਂ ਸਰਬੱਤ ਖਾਲਸਾ ਸਾਰਾ ਉਹਦਾ ਸੱਦਿਆ ਜਾਂਦਾ, ਉਵੇਂ ਉਸ ਕੰਸਟੀਚੂਐਂਸੀ ਦਾ ਇੱਕ ਉਸ ਇਕੱਠ ਦੇ ਵਿੱਚ ਕੋਈ ਵੀ ਇੱਕ ਬੰਦਾ ਲੱਭਣ ਵੀ ਹਾਂ ਭਾਈ ਕੋਈ ਇੱਕ ਬੰਦਾ ਤਾਂ ਲੱਭ ਹੀ ਜਾਂਦਾ ਨਾ, ਜਿਹੜਾ ਬੰਦਾ ਬੇਦਾਗ ਤੇ ਜਿਹੜਾ ਪੜ੍ਹਿਆ ਲਿਖਿਆ ਤੇ ਜਾਂ ਜਿਹਦੇ ਤੇ ਕੁਛ ਕਰਨੇ ਤੇ ਉਸ ਨੂੰ ਉੱਥੇ ਸਾਰਿਆਂ ਦੇ ਸਾਹਮਣੇ ਸਹੁੰ ਚੁਕਾ ਕੇ ਤੇ ਉਹਨੂੰ ਕਿਹਾ ਜਾਵੇ ਵੀ ਅਸੀਂ ਸਾਰੇ ਪਿੰਡ ਤੇਰੇ ਨਾਲ ਖੜ ਗਏ ਆ ਲਓ ਤੇ, ਪਰ ਤੈਨੂੰ ਆ ਜਿਹੜਾ ਸਾਡਾ ਕਾਨੂੰਨ ਤਾਂ ਜਿਹੜਾ ਇੰਡੀਆ ਦੇ ਕਾਨੂੰਨ ਨੂੰ ਤਾਂ ਤੂੰ ਮੰਨਣਾ, ਉਦੋਂ ਪਹਿਲਾਂ ਆ ਸਾਡਾ ਸੰਵਿਧਾਨ ਆ ਵੀ ਆ ਇਸ ਦੇ ਤਹਿਤ ਤੂੰ ਕੰਮ ਕਰਨਾ ਪਊਗਾ, ਜੇ ਤੂੰ ਕਰਨ ਨੂੰ ਤਿਆਰ ਆ ਤੈਨੂੰ ਅਸੀਂ ਵੋਟਾਂ ਪਾਉਣੇ ਆ। ਐਂ ਤਾਂ ਭਲਾ ਚੰਗੇ ਬੰਦੇ ਚੁਣੇ ਜਾਣ, ਜੇ ਕਹੀਏ ਵੀ ਕੋਈ ਪਾਰਟੀ ਚੰਗੇ ਚੁਣ ਲੂਗੀ ਪਾਰਟੀ, ਆਮ ਆਦਮੀ ਪਾਰਟੀ ਨੇ ਚੁਣੇ ਸੀ ਕੁਝ ਚੰਗੇ ਬੰਦੇ, ਪਰ ਉਦੋਂ ਬਾਅਦ ਕੀ ਹੋਇਆ ਵੀ ਉਹ ਉੱਤੋਂ ਦਿੱਲੀ ਤੋਂ ਪੁੱਛਣ ਆਖਣ ਲੱਗ ਗਏ ਤੂੰ ਆਹ ਨੀ ਬੋਲਣਾ, ਤੂੰ ਆਹ ਨੀ ਕਹਿਣਾ, ਤੂੰ ਉਹ ਨੀ ਕਰਨਾ, ਹੁਣ ਫਿਰ ਪਾਰਟੀ ਦੇ ਅੰਦਰੂਨੀ ਹੋ ਗਿਆ ਵੀ ਉਹਨੂੰ ਵਿੱਚ ਲੈ ਲਿਆ ਤਾਂ ਮੇਰੀ ਮੁੱਖ ਮੰਤਰੀ ਦੀ ਕੁਰਸੀ ਜਾਊਗੀ, ਉਹਨੂੰ ਆਇਆ ਤਾਂ ਮੈਨੂੰ ਮੰਤਰੀ ਨੀ ਬਣਾਉਣਾ, ਉਹ ਬੰਦਾ ਐਵੇਂ ਲੈ ਜੂਗਾ ਮੁਫਤੀ ਸੀਟ, ਫਿਰ ਆਹ ਚੀਜ਼ਾਂ ਚੱਲ ਪਈਆਂ। ਸੋ ਇਹਨਾਂ ਚੀਜ਼ਾਂ ਤੋਂ ਉੱਚੇ ਉੱਠਣਾ ਪੈਣਾ ਜੇ ਸੁਧਾਰ ਕਰਨਾ ਤਾਂ।
ਮਿੰਟੂ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਤੁਸੀਂ ਖਿਲਾਫ਼ ਵੀ ਬੋਲਦੇ ਹੋ ਹੱਕ ਚ ਵੀ ਬੋਲਦੇ ਹੋ, ਸਿਚੁਏਸ਼ਨ ਦੇ ਹਿਸਾਬ ਨਾਲ ਹੈ ਕਿ ਕਿਹੜਾ ਐਕਸ਼ਨ ਉਹ ਕਰਦੇ ਨੇ ਹਨਾ, ਤੇ ਇਹ ਫਰਜ਼ ਵੀ ਹੈ ਇਹਨੂੰ ਨਾ ਅਸਲ ਦੇ ਵਿੱਚ ਗੁਰਬਾਣੀ ਦੇ ਵਿੱਚ ਵਿਵੇਕ ਬੁੱਧ ਕਿਹਾ, ਅਸੀਂ ਅਰਦਾਸ ਵੀ ਕਰਦੇ ਹਾਂ ਹਨਾ ਕਿ ਵਿਵੇਕ ਦਾਨ ਹਨਾ ਭਰੋਸਾ ਦਾਨ, ਤੇ ਉਹ ਜਿਹੜਾ ਵਿਵੇਕ ਅਸਲ ਚ ਕੀ ਹੈ, ਵਿਵੇਕ ਹੈ ਕੀ, ਵਿਵੇਕ ਇਹ ਹੁੰਦਾ ਹੈ ਕਿ ਦੋ ਚੀਜ਼ਾਂ ਪਈਆਂ ਨੇ ਹਨਾ, ਉਹਨਾਂ ਦੇ ਵਿੱਚੋਂ ਇਹ ਦੇਖਣਾ ਕਿ ਚੋਇਸ ਕਰਨੀ ਹੈ ਕਿ ਸਹੀ ਕਿਹੜੀ ਹੈ ਤੇ ਗਲਤ ਕਿਹੜੀ ਹੈ, ਸੱਚ ਝੂਠ ਹਨੇਰ ਚਾਨਣ, ਮਤਲਬ ਡੁਅਲਟੀ ਦੁਬਿਧਾ ਦੇ ਵਿੱਚੋਂ ਇੱਕ ਚੀਜ਼ ਨੂੰ ਤੁਸੀਂ ਸਿਲੈਕਟ ਕਰਨਾ ਹੈ। ਕਈ ਲੋਕ ਜਿਹੜੇ ਨੇ ਸਾਨੂੰ ਪਤਾ ਹੀ ਨਹੀਂ ਹਨਾ, ਆਪਾਂ ਸਵੇਰੇ ਵੀ ਕਲਯੁਗ ਦੀ ਗੱਲ ਕਰਦੇ ਆ ਕਿ ਆਤੇ ਕੋ ਜਾਤਾ ਕਹੇ ਹਨਾ, ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ ਹਨਾ ਹਨਾ, ਤੋ ਉਹ ਜਿਹੜੀ ਚੀਜ਼ ਹੈ ਜਦ ਸਾਨੂੰ ਸਮਝ ਆ ਗਈ ਕਿ ਦੋ ਚੀਜ਼ਾਂ ਤੁਹਾਡੇ ਮੂਹਰੇ ਰੱਖੀਆਂ ਗਈਆਂ ਤੇ ਤੁਸੀਂ ਉਹਨੂੰ ਸਹੀ ਚੋਇਸ ਕਰਨ ਲੱਗ ਪਏ, ਤਾਂ ਉਹਦਾ ਮਤਲਬ ਇਹ ਹੋ ਜਾਂਦਾ ਕਿ ਤੁਹਾਡੇ ਜਿਹੜੇ ਬੁੱਧੀ ਆ ਵਿਵੇਕ ਹੋ ਗਈ ਆ, ਤੁਹਾਨੂੰ ਪਤਾ ਲੱਗ ਗਿਆ ਕਿ ਤੁਸੀਂ ਚੋਇਸ ਕੀ ਕਰਨੀ ਹੈ। ਹੁਣ ਇਹਦੇ ਗੁਰਬਾਣੀ ਦੇ ਵਿੱਚ ਬੜੇ ਬਹੁਤ ਸੁੰਦਰ ਕਈ ਥਾਂ ਵਿਚਾਰ ਵੀ ਆਉਂਦੇ ਨੇ ਕਿ ਕਹਿੰਦੇ ਨੇ ਕਿ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ, ਜਿਹੜੀ ਵਿਚਾਰ ਜੇ ਕਰਨੀ ਹੋਵੇ ਨਾ ਤਾਂ ਵਿਚਾਰ ਕਰਨਾ ਚਾਹੀਦਾ ਗੁਰਮੁਖ ਨੂੰ, ਤੇ ਜਿਹੜੀ ਭਗਤੀ ਹੈ ਨਾ ਉਹ ਪਰਮਾਤਮਾ ਦਾ ਪਿਆਰ ਹੀ ਹੈ, ਪਾਖੰਡ ਭਗਤ ਨਾ ਹੋਵੇ ਦੁਬਿਧਾ ਬੋਲ ਖੁਆਰ, ਪਖੰਡ ਨਾਲ ਭਗਤੀ ਨਹੀਂ ਹੁੰਦੀ, ਪਖੰਡ ਕਰਨ ਦੇ ਨਾਲ ਜਿਹੜੀ ਉਹ ਦੁਬਿਧਾ ਦੀਆਂ ਗੱਲਾਂ ਹੁੰਦੀਆਂ, ਬੋਲ ਬੋਲ ਕੇ ਬੰਦਾ ਖੁਆਰ ਹੋ ਜਾਂਦਾ ਬੋਲਣ। ਹੁਣ ਕਹਿੰਦੇ ਸੋ ਜਨ ਰਲਾਇਆ ਨਾ ਰਲੇ ਜਿਸ ਅੰਤਰ ਵਿਵੇਕ ਵਿਚਾਰ, ਉਹ ਜਿਹੜੇ ਨਾ ਜਿਹੜੇ ਬੰਦੇ ਇਹਨਾਂ ਦੇ ਅੰਦਰ ਵਿਵੇਕ ਬੁੱਧ ਆ ਜਾਂਦੀ ਹੈ ਨਾ, ਵਿਚਾਰ ਕਰਦੇ ਨੇ, ਉਹ ਫਿਰ ਬਾਕੀਆਂ ਨਾਲ ਨਹੀਂ ਰਲਦੇ। ਇੱਦਾਂ ਨਹੀਂ ਹੈਗਾ ਵੀ ਜੇ 99 ਬੰਦੇ ਇੱਕ ਪਾਸੇ ਆ ਇੱਕੋ ਗੱਲ ਕਹੀ ਜਾਂਦੇ ਆ ਤੇ ਉਹਨਾਂ ਨੂੰ ਸੋਝੀ ਵਿਵੇਕ ਬੁੱਧ ਉਹਨਾਂ ਦੇ ਹੈ ਨਹੀਂ, ਉਹ ਬੰਦਾ ਇੱਕ ਬੰਦਾ 99 ਨਾਲ ਨਹੀਂ ਜਾ ਕੇ ਰਲ ਜਾਂਦਾ ਜਿਹਦੀ ਬੁੱਧੀ ਵਿਵੇਕ ਹੋ ਜਾਂਦੀ ਹੈ, ਕਿਉਂਕਿ ਉਹਨੂੰ ਸੱਚ ਦੇ ਝੂਠ ਦਾ ਪਤਾ ਹੁੰਦਾ। ਸੋ ਇਸ ਕਰਕੇ ਨਾ ਇਹ ਜਿਹੜੀ ਆਪਾਂ ਨੂੰ ਵਿਵੇਕ ਦਾਨ ਹੈ, ਆਪਾਂ ਵਿਵੇਕ ਦਾਨ ਲਈਏ, ਪਹਿਲੇ ਗੱਲ ਤਾਂ ਵਿਵੇਕ ਦਾ ਮਤਲਬ ਸਮਝੀਏ ਵੀ ਹੁੰਦਾ ਕੀ ਹੈ, ਠੀਕ ਹੈ। ਹੁਣ ਆਪਾਂ ਜ਼ਰੂਰੀ ਨਹੀਂ ਹੈਗਾ ਵੀ ਜੇ ਕੈਪਟਨ ਕਹਿ ਰਿਹਾ ਜੀ ਬਾਦਲ ਨੇ ਹੁਕਮ ਦਿੱਤਾ ਸੀ, ਤਾਂ ਮੈਂ ਕੱਲ ਵੀ ਗੱਲ ਕਹੀ ਸੀ ਬਾਦਲ ਨੇ ਹੁਕਮ ਇੱਦਾਂ ਨਹੀਂ ਦਿੱਤਾ ਹੋਣਾ, ਉਹ ਟਰੇਸ ਹੋਇਆ ਹੀ ਨਹੀਂ ਹੋਣਾ, ਕੱਲ ਮੈਂ ਇਹ ਗੱਲ ਕਹੀ ਸੀ ਵੀ ਜਦੋਂ ਗੋਲੀ ਚੱਲੀ
ਹੋ ਹੀ ਨਹੀਂ ਸਕਦਾ,
ਨਹੀਂ ਨਹੀਂ ਜਦੋਂ ਗੋਲੀ ਚੱਲੀ, ਗੋਲੀ ਪਹਿਲੀ ਗੱਲ ਤਾਂ ਸਾਰਾ ਉੱਥੇ ਜਿਹੜਾ ਪੁਲਿਸ ਅਮਲਾ ਸੀ ਉਹਨੂੰ ਪਤਾ ਸੀ ਕਿਹਨੇ ਕਿਹਨੇ ਚਲਾਈ ਆ, ਕਿਹਦਾ ਹੁਕਮ ਹੋਇਆ, ਫੇਰ ਉਹ ਚਲੋ ਜੇ ਮੰਨ ਲਓ ਕਿ ਕਿਸੇ ਨੇ ਕਹਿ ਤਾ ਵੀ ਸਖਤੀ ਨਾਲ ਕਰਨਾ ਹੈ, ਕਿਸੇ ਕਾਂਸਟੇਬਲ ਉਦੇ ਘੋੜੇ ਦੱਬਦੇ ਐਕਸੀਡੈਂਟਲ ਫਾਇਰ ਵੀ ਹੋ ਜਾਂਦਾ, ਠੀਕ ਹੈ ਦੋ ਹੁਣ ਥਾਣੇ ਜਾ ਕੇ ਕੱਲੇ ਕੱਲੇ ਸੀਰੀਅਲ ਨੰਬਰ ਤੁਸੀਂ ਵੀ ਦੱਸ ਰਹੇ ਸੀ, ਅਸਲਾ ਕਿੰਨੇ ਕਾਰਤੂਸ ਉਹ ਜਮ੍ਹਾਂ ਤਾਂ ਕਰਾਉਣੇ ਆ, ਪਤਾ ਲੱਗ ਜਾਣਾ ਕਿੰਨੇ ਖਾਲੀ ਆ ਕਿੰਨੇ ਹਨਾ ਭਰੇ ਹੋਏ ਆ, ਉੱਥੇ ਪਤਾ ਲੱਗ ਜਾਣਾ। ਫੇਰ ਉਹ ਜਿਹਨੇ ਹੁਕਮ ਦਿੱਤਾ ਸੀ SHO DSP SP ਰਣਜੀਤ ਕਮਿਸ਼ਨ ਨੂੰ ਇਹ ਚਾਹੀਦਾ ਸੀ ਵੀ ਉਹ ਸਾਰਾ ਟ੍ਰੇਲ ਉਹਨਾਂ ਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਸੀ ਵੀ ਤੈਨੂੰ ਕਿਹਨੂੰ ਹੁਕਮ ਦਿੱਤਾ ਤੂੰ ਦੱਸ ਜੇ ਉਹਦੇ ਕੋਲ ਹੈ ਨਹੀਂ ਕੋਈ ਹੁਕਮ ਇਹਦਾ ਮਤਲਬ ਉਹਨੇ ਦਿੱਤਾ ਉਹਨੂੰ ਫੜੋ ਫਿਰ ਉਸ ਐਸ ਐਚ ਓ ਨੂੰ ਫੜੋ ਉਸ ਡੀ ਐਸ ਪੀ ਨੂੰ ਫੜੋ ਜੇ ਡੀ ਐਸ ਪੀ ਕਹਿੰਦਾ ਮੈਨੂੰ ਤਾਂ ਜੀ ਐਸ ਪੀ ਦਾ ਫੋਨ ਆਇਆ ਸੀ ਆਹ ਲਓ ਉਹਦਾ ਸਬੂਤ ਚੱਕ ਕੇ ਐਸ ਪੀ ਨੂੰ ਅੰਦਰ ਕਰ ਦਿਓ ਹਾਂ ਉਹਦਾ ਨਾਮ ਲਿਖੋ ਐਸ ਪੀ ਕਹਿੰਦਾ ਮੈਨੂੰ ਡੀ ਜੀ ਪੀ ਦਾ ਆਇਆ ਸੀ ਡੀ ਜੀ ਪੀ ਨੂੰ ਫੜ ਲਓ ਡੀ ਜੀ ਪੀ ਕਹਿੰਦਾ ਮੈਨੂੰ ਬਾਦਲ ਸਾਹਿਬ ਦਾ ਆਇਆ ਸੀ ਬਾਦਲ ਨੂੰ ਫੜ ਲਓ ਹੁਣ ਗੱਲ ਹੀ ਐਂਡ ਦਾ ਐਂਡ ਕੀ ਨਿਕਲਣਾ ਬਾਦਲ ਨੇ ਇਹ ਕਿਹਾ ਸੀ ਵੀ ਇਹਨਾਂ ਨੂੰ ਸਖ਼ਤੀ ਕਰੋ ਇਹਨਾਂ ਨਾਲ ਚੱਕ ਲਓ ਇੱਥੋਂ ਹੁਣ ਸਖ਼ਤੀ ਕਰਦੇ ਕਰਦੇ ਉਹ ਐਂਡ ਦਾ ਐਂਡ ਕੀ ਆ ਪੱਤ ਦਾ ਜਿਹੜਾ ਪਤੰਗੜ ਕਿਸੇ ਨੇ ਇਹ ਬਣਾਤਾ ਵੀ ਗੋਲੀ ਚਲਾਉਣਾ ਹੀ ਸਖ਼ਤੀ ਆ ਠੀਕ ਹੈ ਸੋ ਹੁਣ ਉਹ ਗੋਲੀ ਜਿਹਨ ਮਾਰੀ ਆ ਅਸਲ ਦੇ ਵਿੱਚ ਜਿਹਨੇ ਉਹ ਗੋਲੀ ਚਲਾਉਣ ਦਾ ਹੁਕਮ ਦਿੱਤਾ ਉਹ ਜਾਂ ਉਸ ਮੌਕੇ ਦਾ ਡੀ ਐਸ ਪੀ ਐਸ ਪੀ ਹੂ ਐਵਰ ਵਾਜ਼ ਦੇਅਰ ਉਹ ਅੰਦਰ ਜਾਂਦਾ ਆ ਉੱਥੇ ਚਾਹੇ ਕੈਪਟਨ ਹੋਵੇ
ਹੁਣ ਇਹ ਸਿੱਧੂ ਸਾਹਿਬ ਇਹਦਾ ਇੱਕ ਐਂਗਲ ਹੋਰ ਵੀ ਆ
ਹਾਂਜੀ
ਇਹਦਾ ਇੱਕ ਐਂਗਲ ਹੋਰ ਵੀ ਆ ਜਿਹੜਾ ਐਂਗਲ ਇਹ ਆ ਵੀ ਜਿਹੜਾ ਜਦੋਂ ਭੀੜ ਹੁੰਦੀ ਹੈ ਨਾ ਭੀੜ ਦੇ ਹਮੇਸ਼ਾ ਅਸੀਂ ਅਕਸਰ ਇੱਕ ਕਹਾਵਤ ਆ ਵੀ ਦਿਮਾਗ ਨੀ ਹੁੰਦਾ ਭੀੜ ਦਾ ਤੇ ਉਹ ਬਾਹਲੇ ਦਿਮਾਗ ਤੇ ਬਜੁੱਦਰ ਨੂੰ ਹੋ ਹੱਲਾ ਚੱਲ ਪੈਂਦਾ ਉਧਰ ਨੂੰ ਚੱਲ ਪੈਂਦੀ ਉਹ ਸੋਚ ਨਾਲ ਨੀ ਚੱਲਦੀ ਹੁੰਦੀ ਹੁਣ ਮੰਨ ਲਓ ਇੱਕ ਅਮਲਾ ਖੜਾ ਦਸ ਵੀਹ ਪੰਜਾਹ ਪੁਲਿਸ ਵਾਲੇ ਖੜੇ ਆ ਤੇ ਭੀੜ ਉਹਨਾਂ ਨੂੰ ਪੈ ਗਈ ਆ ਜਾਂ ਉਹਨਾਂ ਤੇ ਪੱਥਰ ਸੁੱਟਣ ਲੱਗ ਗਈ ਆ ਹੋਰ ਕਰਨ ਲੱਗ ਗਈ ਆ ਤੇ ਉਸ ਟਾਈਮ ਦੇ ਵਿੱਚ ਅਕਸਰ ਅਸੀਂ ਸੁਣਦੇ ਹਾਂ ਵੀ ਡੀ ਤਹਿਸੀਲਦਾਰ ਆਰਡਰ ਕਰਦਾ ਜਾਂ ਡੀ ਐਸ ਆਪਣਾ ਐਸ ਡੀ ਐਮ ਆਰਡਰ ਕਰਦਾ ਗਾ ਪੁਲਿਸ ਦੇ ਅਫਸਰ ਨੂੰ ਫੇਰ ਪੁਲਿਸ ਵਾਲੇ ਗਾ ਆਪਦਿਆਂ ਨੂੰ ਆਰਡਰ ਕਰਦੇ ਆ ਤੇ ਫੇਰ ਉਹ ਗੋਲੀ ਚੱਲਦੀ ਆ ਜਿਹੜੀ ਏਦਾਂ ਗੋਲੀ ਚੱਲਣੀ ਆ ਚਨਚੇਤ ਕਈ ਵਾਰੀ ਆਤਮ ਰੱਖਿਆ ਲਈ ਵੀ ਚੱਲ ਜਾਂਦੀ ਆ ਵੀ ਮੰਨ ਲਓ ਇੱਕ ਬੰਦੇ ਨੂੰ ਪੰਜ ਸੱਤ ਪੈ ਗਏ ਤੇ ਉਹ ਕੀ ਕਰੂਗਾ ਅਸੀਂ ਵੀਹ ਪੰਜਾਹ ਵੀਡੀਓ ਦੇਖਦੇ ਹਾਂ ਜਿਹ ਚ ਪੁਲਿਸ ਵਾਲਿਆਂ ਨੂੰ ਕੁੱਟੀ ਜਾਂਦੇ ਹੁੰਦੇ ਇਕੱਠੇ ਹੋ ਕੇ ਚਾਰ ਜਣੇ ਤੇ ਉਹ ਇਹ ਵੀ ਤਾਂ ਇੱਕ ਇਹਦਾ ਵੀ ਤਾਂ ਕਾਰਨ ਹੋ ਸਕਦਾ ਨਾ ਵੀ ਐਟ ਏ ਟਾਈਮ ਦੇ ਉੱਤੇ ਇਹੋ ਜਿਹੇ ਹਾਲਾਤ ਬਣ ਗਏ ਹੋਣ
ਮਿੰਟੋ ਜੀ ਜਿਹੜੀ ਗੋਲੀ ਹੈ ਨਾ ਉਹ ਸਿੱਧੀ ਛਾਤੀਆਂ ਚ ਮਾਰੀ ਹੈ ਨਾ ਸਟ੍ਰੇਟ ਗੋਲੀ ਚੱਲੀ ਆ ਉਹ ਕੋਈ ਇੱਦਾਂ ਨਹੀਂ ਨਾਲੇ ਉਹ ਗੋਲੀ ਚੱਲੀ ਆ ਬੈਠਿਆਂ ਤੇ ਜਿਹੜੇ ਪ੍ਰਦਰਸ਼ਨ ਦੇ ਬੈਠੇ ਸੀ ਉਹਨਾਂ ਤੇ ਗੋਲੀ ਚਲਾਈ ਆ ਔਰ ਜਿਹੜੀ ਜੇ ਗੱਲ ਆਪਾਂ ਭੀੜ ਦੀ ਕਰੀਏ ਕਿ ਜੇ ਪੁਲਿਸ ਵਾਲੇ 50 ਜਣੇ ਆ ਉਹ ਵੀ ਇੱਕ ਭੀੜ ਦੇ ਵਾਂਗੂ ਟ੍ਰੀਟ ਕਰਦੇ ਆ ਇੱਕ ਜਿਹੜੀ ਆਮ ਭੀੜ ਬੈਠੀ ਸੀ ਮੂਹਰੇ ਧਰਨੇ ਦੇ ਰਹੀ ਸੀ ਉਹ ਤਾਂ ਸੀਗੀ ਜਜ਼ਬਾਤੀ ਭੀੜ ਇੱਕ ਜਿਹੜੇ ਇਹ ਬੰਦੇ ਆ ਇਹ ਤਨਖਾਹਦਾਰ ਸੀ ਤੇ ਇਹਨਾਂ ਦੀ ਟ੍ਰੇਨਿੰਗਾਂ ਹੋਈਆਂ ਇਸ ਚੀਜ਼ ਨੂੰ ਕੰਟਰੋਲ ਕਰਨ ਦੀ ਆ ਵੀ ਤੁਸੀਂ ਭੀੜ ਮਾਨਸਿਕਤਾ ਮੌਬ ਮੈਂਟੈਲਿਟੀ ਜਿਹਨੂੰ ਕਹਿੰਦੇ ਉਹ ਨਹੀਂ ਵਰਤਣੀ ਇਹ ਟ੍ਰੇਨਡ ਬੰਦੇ ਸੀਗੇ ਠੀਕ ਹੈ ਇਹਨਾਂ ਨੂੰ ਤਨਖਾਹ ਵੀ ਮਿਲਦੀ ਸੀ ਉਸ ਕੰਮ ਦੀ ਟ੍ਰੇਨਿੰਗ ਲਈ ਦੀ ਜੇ ਹੁਣ ਇਹਨਾਂ ਦਾ ਕੰਟਰੋਲ ਨਹੀਂ ਰਿਹਾ ਇਹਨਾਂ ਦੇ ਤਾਂ ਸਮਾਂ ਕਿ ਦੁੱਗਣਾ ਹੋਰ ਸਖ਼ਤ ਕੇਸ ਚੱਲਣਾ ਚਾਹੀਦਾ ਸੀ ਵੀ ਭੀੜ ਦਾ ਤਾਂ ਮੰਨਿਆ ਵੀ ਉਹਨਾਂ ਨੇ ਭੀੜ ਦੇ ਮੌਬ ਮੈਂਟੈਲਿਟੀ ਜਾ ਕੇ ਕੁਛ ਨਾ ਕੁਛ ਪੱਥਰ ਮਾਰਤੇ ਤੁਹਾਨੂੰ ਤਾਂ ਟ੍ਰੇਨਿੰਗ ਦਿੱਤੀ ਹੋਈ ਸੀ ਇਹ ਕੰਮ ਨਾ ਕਰਨ ਦੀ ਤੁਸੀਂ ਕਿਉਂ ਗੋਲੀ ਚਲਾਈ ਇਹ ਤਾਂ ਹੋਰ ਫਿਰ ਬੰਨ ਹੁੰਦੇ ਆ ਬੰਦੇ ਇਹ ਉਹ ਜਿਹੜੇ ਇਹੀ ਰੋਸ ਹੈ ਇਹੀ ਮੇਰੇ ਮਨ ਚ ਰੋਸ ਹੈ ਇਹੀ ਸਾਰੇ ਸਿੱਖਾਂ ਚ ਰੋਸ ਹੈ ਕਿ ਆਮ ਬੰਦਾ ਤਾਂ ਗਲਤੀ ਕਰ ਜਾਵੇ ਪੁਲਿਸ ਕਿੱਦਾਂ ਗਲਤੀ ਕਰ ਗਈ ਉਹਨਾਂ ਨੂੰ ਫੜ ਹੋਣਾ ਚਾਹੀਦਾ ਉਹ ਬੰਦੇ ਮੂਹਰੇ ਲਿਆ ਕੇ ਤਾਂ ਕਿ ਗਾਹਾਂ ਨੂੰ ਅੱਗੇ ਵਾਸਤੇ ਹੁਣ ਤਾਂ ਚਲੋ ਸਿੱਖ ਬੈਠੇ ਸੀ ਕੱਲ ਨੂੰ ਕੋਈ ਹੋਰ ਧਰਮ ਦਾ ਵੀ ਬੈਠਾ ਹੋ ਸਕਦਾ ਕੱਲ ਨੂੰ ਕੋਈ ਆਮ ਬੰਦਾ ਕਿਸੇ ਦਾ ਪੁੱਤ ਮਰ ਗਿਆ ਲਾਸ਼ਾਂ ਚੱਕਣੀਆਂ ਕੋਈ ਸੌਖੀਆਂ ਮਤਲਬ ਦੇ ਟੇਕ ਮਨੀ ਦੇ ਆਰ ਇੰਪਲੋਈਜ਼ ਉਹਨਾਂ ਤੇ ਡਿਸਿਪਲਿਨ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਟ੍ਰੇਨਿੰਗ ਕਿਸ ਕੰਮ ਦੀ ਹੈ ਜਦ ਕੰਮੇ ਨਹੀਂ ਪੂਰਾ ਕਰਨਾ ਉਹ ਤਨਖਾਹਾਂ ਕੱਲ ਹੀ ਦਿੰਦੇ ਉਹਨਾਂ ਨੂੰ ਠੀਕ ਹੈ ਨਾ ਇਸ ਕਰਕੇ ਇਹ ਗੱਲ ਆਉਂਦੀ ਹੈ ਜਿਹੜੀ ਵਿਵੇਕ ਦੀ ਗੱਲ ਕਰਦੇ ਹਾਂ ਕਿ ਆਪਾਂ ਦੇਖੀਏ ਕੀ ਆ ਐਵੇਂ ਨਾ ਹੁਣ ਅਸੀਂ ਸਾਡੀ ਲਾਗ ਡਾਂਠ ਬਾਦਲ ਲਾਉਣਾ ਹੋਰ ਕੋਈ ਗੱਲ ਨਹੀਂ ਅਸੀਂ ਬਾਦਲ ਨੂੰ ਛੱਡੋ ਉਹ ਤਾਂ ਬਹੁਤ ਉੱਤੋਂ ਦੀ ਗੱਲਾਂ ਉਨੀ ਕੋਈ ਵੀ ਮੁੱਖ ਮੰਤਰੀ ਮਿਨਿਸਟਰ ਕੋਈ ਨਹੀਂ ਹੁਕਮ ਦੇ ਸਕਦਾ ਵੀ ਗੋਲੀ ਚਲਾ ਦਿਓ ਨੈਵਰ ਉਹਦਾ ਕੋਈ ਰਿਕਾਰਡ ਹੀ ਨਹੀਂ ਹੋਏਗਾ ਜੇ ਕਹੇਗਾ ਵੀ ਪਹਿਲੀ ਗੱਲ ਤਾਂ ਕਹੇਗਾ ਨਹੀਂ ਦੂਜੀ ਗੱਲ ਉਹਦਾ ਰਿਕਾਰਡ ਨਹੀਂ ਹੋਏਗਾ ਪਰ ਜਿਹੜੇ ਬੰਦੇ ਨੇ ਮੌਕੇ ਤੇ ਗੋਲੀ ਦਾ ਆਰਡਰ ਦਿੱਤਾ ਆ ਉਹਦਾ ਤਾਂ ਰਿਕਾਰਡ ਹੋਊਗਾ ਨਾ ਜੇ ਨਹੀਂ ਰਿਕਾਰਡ ਹੋਊਗਾ ਤਾਂ ਉਦਾਂ ਫਸ ਜਾਂਦਾ ਵੀ ਤੂੰ ਇਹਨੂੰ ਰਿਕਾਰਡ ਕਰ ਨਹੀਂ ਰੱਖਿਆ ਗੋਲੀ ਚੱਲੀ ਆ ਤੇਰੇ ਹੁਕਮ ਤੋਂ ਬਿਨਾਂ ਚੱਲੀ ਜਿੰਨ ਚਲਾਈ ਆ ਫਿਰ ਉਹਨਾਂ ਨੂੰ ਅੰਦਰ ਕਰੋ ਇਹੀ ਤਰਾਸਦੀ ਆ ਬਸ ਇੰਨੀ ਕੁ ਲੋੜ
ਹੁਣ ਪਤਾ ਕੀ ਹੋਊਗਾ ਜੇ ਇਸ ਲੈਵਲ ਤੇ ਵੈਸੇ ਤਾਂ ਇਨਵੈਸਟੀਗੇਸ਼ਨ ਇਸੇ ਲੈਵਲ ਤੇ ਹੋਈ ਆ ਜਦੋਂ ਰਣਜੀਤ ਕਮਿਸ਼ਨ ਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਇਹੀ ਆਈ ਆ ਵੀ ਜਿੱਥੋਂ ਚੱਲੀ ਉਹਨੂੰ ਪੁੱਛਿਆ ਕਹਿੰਦਾ ਮੈਨੂੰ ਇਸ ਥਾਣੇਦਾਰ ਦਾ ਉਹਦੇ ਥਾਣੇਦਾਰ ਨੂੰ ਪੁੱਛਿਆ ਇੱਦਾਂ ਕਰਕੇ ਸਟੈਪ ਬਾਏ ਸਟੈਪ ਉਹ ਬਾਦਲ ਤਾਈਂ ਪਹੁੰਚੀ ਆ ਗੱਲ ਮੁੱਖ ਮੰਤਰੀ ਤੱਕ ਠੀਕ ਆ ਪਰ ਗੱਲ ਇਹ ਆ ਜਾਂਦੀ ਆ ਵੀ ਮੰਨ ਲਓ ਉਹ ਨਾਂ ਕਲੀਅਰ ਕਰ ਦਿੱਤੇ ਜਾਂਦੇ ਆ ਵੀ ਆਹ ਬੰਦਿਆਂ ਦੀ ਬੰਦੂਕ ਦੇ ਵਿੱਚੋਂ ਗੋਲੀਆਂ ਚੱਲੀਆਂ ਠੀਕ ਆ ਉਦੋਂ ਬਾਅਦ ਕੀ ਹੋਊਗਾ ਉਦੋਂ ਬਾਅਦ ਤਾਂ ਫਿਰ ਕਲੀਨ ਚਿੱਟ ਸਭ ਬਾਕੀ ਉਦੋਂ ਰਹਿੰਦੀ ਸਾਰੀ ਟੀਮ ਆ ਜਿਹੜੀ ਉਹਨੂੰ ਕਲੀਨ ਚਿੱਟ ਦੇ ਦਿੱਤੀ ਜਾਊਗੀ ਉਹ ਦੋ ਸਿਪਾਹੀ ਜਾਂ ਦੋ ਹੌਲਦਾਰ ਥਾਣੇਦਾਰ ਜਿਹਨੇ ਵੀ ਚਲਾਈ ਜਿੰਨੀਆਂ ਨੇ ਵੀ ਚਲਾਈ ਉਹਨਾਂ ਨੂੰ ਟੰਗ ਦੇਣਗੇ ਵੀ ਆ ਲੋ ਜੀ ਉਹਨਾਂ ਨੂੰ ਟੰਗ ਤਾ ਤੇ ਬਾਕੀ ਸਾਰਿਆਂ ਨੂੰ ਕਲੀਨ ਚਿੱਟ ਇਹਨਾਂ ਨੇ ਆਪਦੇ ਕੋਲ ਚਲਾਇਆ
ਮੈਂ ਤੁਹਾਡੀ ਗੱਲ ਸਮਝਦਾ ਆਪਾਂ ਵਿਚਾਰ ਹੀ ਕਰ ਰਹੇ ਹਾਂ ਮੈਂ ਕਿਹੜੇ ਕੋਈ ਨਾ ਤੁਸੀਂ ਪ੍ਰੋਸੀਕਿਊਟਰ ਪਹਿਲੀ ਗੱਲ ਤਾਂ ਜਿਹਨੇ ਗੋਲੀ ਚਲਾਈ ਆ ਜਦੋਂ ਉਹ ਦੇਖੋ ਪ੍ਰੋਸੀਕਿਊਟ ਤਾਂ ਉਹੀ ਹੋਣੇ ਆ ਜਿਨ੍ਹਾਂ ਨੇ ਹੁਕਮ ਦਿੱਤਾ ਠੀਕ ਹੈ ਜਾਂ ਜਿਹੜੇ ਮੌਕੇ ਤੇ ਸੀ ਉਹਨਾਂ ਨੂੰ ਪ੍ਰੋਸੀਕਿਊਟ ਕਰਨਾ ਬਣਦਾ ਹੈ ਠੀਕ ਹੈ ਉਹ ਹੋਣਗੇ ਹੀ ਹੋਣਗੇ ਜਿਨ੍ਹਾਂ ਨੇ ਗੋਲੀ ਚਲਾਈ ਆ ਜਦੋਂ ਉਹ ਹੋਣਗੇ ਤਾਂ ਲੇਟਰ ਆਨ ਉਸ ਤੋਂ ਬਾਅਦ ਜਦੋਂ ਕੋਈ ਏਦਾਂ ਦਾ ਹੁਕਮ ਆਏਗਾ ਤਾਂ ਜਿਹੜੇ ਪੁਲਿਸ ਵਾਲੇ ਆ ਨਾ ਉਹਨਾਂ ਚ ਇੱਕ ਚਿੰਤਨ ਹੋਏਗਾ ਜਿਹੜੇ ਗਰਾਊਂਡ ਲੈਵਲ ਦੇ ਆ ਵੀ ਜੇ ਯਾਰ ਸਾਨੂੰ ਕੋਈ ਏਦਾਂ ਦਾ ਗਲਤ ਹੁਕਮ ਆ ਰਿਹਾ ਅਸੀਂ ਉਹਨੂੰ ਫਾਲੋ ਨਹੀਂ ਕਰਨਾ ਵੀ ਆਰ ਨਾਟ ਡੂਇੰਗ ਇਟ ਹੁਣ ਦਰਬਾਰ ਸਾਹਿਬ ਤੇ ਜਦੋਂ ਹਮਲਾ ਹੋਇਆ ਸਿੱਖ ਫੌਜੀਆਂ ਨੂੰ ਮੋਹਰੇ ਕੀਤਾ ਗਿਆ ਉਹ ਕਹਿੰਦੇ ਨਹੀਂ ਅਸੀਂ ਨਹੀਂ ਕਰਨਾ ਉਹਨਾਂ ਨੇ ਹੁਕਮ ਨਹੀਂ ਮੰਨਿਆ ਛੱਡ ਦਿੱਤਾ ਉਹਨਾਂ ਨੇ ਕਹਿੰਦੇ ਵੀ ਡੋਂਟ ਵਾਂਟ ਦਿਸ
ਕਈ ਵਾਰੀ ਹੋਇਆ ਇੱਕ ਵਾਰੀ ਨਹੀਂ ਹੋਇਆ ਮਤਲਬ ਕਈ ਵਾਰੀ ਹੋਇਆ ਵੀ ਮੂਹਰਲੇ ਨੇ ਜ਼ਮੀਰ ਦੇ ਆਧਾਰ ਤੇ ਆਪਦੀ ਜੌਬ ਨੂੰ ਲੱਤ ਮਾਰੀ ਆ ਬਹੁਤ ਵਾਰੀ
ਉਹ ਲੱਤ ਮਾਰਨ ਫਿਰ ਜਿਹੜੇ ਇੰਪਲੋਈਜ਼ ਆ ਕਹਿਣ ਨਹੀਂ ਜਿਹੜਾ ਅਸੀਂ ਕੱਲ ਲੋਕ ਮਾਰਨੇ ਆ ਉਹ ਬੈਠੇ ਆ ਸ਼ਾਂਤਮਈ ਅਸੀਂ ਉਹਨਾਂ ਦੇ ਗੋਲੀ ਕੱਲੇ ਚਲਾਈਏ ਤੂੰ ਲਿਖ ਕੇ ਦੇ ਸਾਨੂੰ ਫਿਰ ਉਹ ਬੰਦਾ ਲਿਖ ਕੇ ਦਵੇ ਆਰਡਰ ਇੱਦਾਂ ਨੀ ਮੂੰਹ ਜਵਾਨੀ ਨੀ ਫਿਰ ਲਿਖ ਕੇ ਦਵੇ ਫਿਰ ਉਹ ਬੰਦਾ ਆਪ ਫਸੂ ਫਿਰ ਇਹ ਚਿੰਤਨ ਹੋਣਾ ਚਾਹੀਦਾ ਦੂਜੀ ਗੱਲ ਇਹ ਹੈ ਵੀ ਜਿਹੜਾ ਵੀ ਚੱਲ ਮਿਨਿਸਟਰ ਹੋ ਗਿਆ DGP ਹੋ ਗਿਆ ਬਾਦਲ ਹੋ ਗਿਆ ਇੰਨਾ ਟਾਈਮ ਜਿਹੜਾ ਪੈ ਗਿਆ ਆ ਉਹਨਾਂ ਤੇ ਵੀ ਕੇਸ ਹੋਰ ਚੱਲਣਾ ਚਾਹੀਦਾ ਗੋਲੀ ਚਲਾਉਣ ਦਾ ਨੀ ਹੁਕਮ ਚੱਲਣਾ ਚਾਹੀਦਾ ਇਨਵੈਸਟੀਗੇਸ਼ਨ ਨਾ ਕਰਨ ਦਾ ਉਹਨਾਂ ਤੇ ਕੇਸ ਚੱਲਣਾ ਚਾਹੀਦਾ ਤੁਸੀਂ ਇਨਵੈਸਟੀਗੇਸ਼ਨ ਨਹੀਂ ਕੀਤੀ ਉਹਨਾਂ ਤੇ ਇਹ ਕੇਸ ਚੱਲਣਾ ਚਾਹੀਦਾ ਮਤਲਬ ਜਿਹਨੇ ਗੋਲੀ ਚਲਾਈ ਉਹਨਾਂ ਤੇ ਗੋਲੀ ਦਾ ਕਤਲ ਦਾ ਕੇਸ ਚੱਲਣਾ ਚਾਹੀਦਾ ਇਹਨਾਂ ਤੇ ਜਿਹੜੀ ਸਰਕਾਰ ਸੀ ਉਸ ਵੇਲੇ ਇਹਨਾਂ ਤੇ ਇਹ ਕੇਸ ਚੱਲਣਾ ਚਾਹੀਦਾ ਵੀ ਤੁਸੀਂ ਇਹ ਇਨਵੈਸਟੀਗੇਸ਼ਨ ਹੋਣ ਨਹੀਂ ਦਿੱਤੀ ਜਾਂ ਕੀਤੀ ਨਹੀਂ ਤੁਸੀਂ ਇਹ ਫੜੇ ਨਹੀਂ ਹੈਗੇ ਦੈਟ ਇਹ ਬਣਦੀ ਹੈ ਗੱਲ ਪੱਖਾ ਰਹੇ ਆਪਣੇ ਵਿਚਾਰ ਹੈ ਜੀ ਬਾਕੀ ਇਹ ਹੈ ਵੀ ਚਲੋ ਆਪਣੇ ਵਿਚਾਰ ਸਾਰਿਆਂ ਦੇ ਆਪਣੇ ਆਪਣੇ ਪ੍ਰੋਗਰਾਮ ਚੱਲ ਰਿਹਾ ਤੇ ਮੈਨੂੰ ਲੱਗਦਾ ਕਿ ਆਪਾਂ ਨਾ ਇੱਕ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਇੱਕ ਬਹੁਤ ਭੱਖਦਾ ਮਸਲਾ ਹੈ ਸੋਨਾ ਸੋਨੇ ਦੀ ਕੱਲ ਚੋਰੀ ਹੋਈ ਹੈ ਚੋਰੀਆਂ ਹੋਰ ਮਤਲਬ ਕੱਲੀ ਇੱਕ ਕੱਲ ਨਹੀਂ ਹੋਈ ਪਰਸੋਂ ਨਹੀਂ ਹੋਈ ਬਹੁਤ ਮਤਲਬ ਚਿੰਤਾ ਦਾ ਵਿਸ਼ਾ ਇੰਗਲੈਂਡ ਦੇ ਵਿੱਚ ਬਹੁਤ ਚੱਲ ਹਟਿਆ ਤੇ ਲੋਕਾਂ ਨੇ ਉੱਥੇ ਕੀ ਕੀਤਾ ਆਪਣੇ ਆਪ ਨੂੰ ਸੇਫ ਰੱਖਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਇੱਥੇ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਹੁਣ ਅਸੀਂ ਵੀ ਟਾਰਗੇਟ ਹੋ ਰਹੇ ਹਾਂ ਖਾਸ ਕਰਕੇ ਮੈਲਬਨ ਵਰਗੀਆਂ ਸ਼ਹਿਰਾਂ ਚ ਜਾਂ ਕੈਨਬਰੇ ਵਰਗੀਆਂ ਸ਼ਹਿਰਾਂ ਚ ਇੰਡੀਅਨ ਫੈਮਿਲੀਜ਼ ਟਾਰਗੇਟ ਹੋ ਰਹੀਆਂ ਸੋ ਇਸ ਤੇ ਚਿੰਤਨ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 ਰੋਬਿਨਸਨ ਸਟ੍ਰੀਟ ਡੈਂਡੀਨੋਂਗ ਮੈਲਬੋਰਨ ਫੋਨ ਨੰਬਰ 0387590629
ਓ ਸੁਣਦੇ ਹੋ ਜੀ ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ
ਓ ਭਾਗਵਾਨੇ ਤੂੰ ਫਿਕਰ ਨਾ ਕਰ ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ ਪਿਆਰੀਆਂ ਪਿਆਰੀਆਂ ਮਠਿਆਈਆਂ ਜੀ ਹਾਂ MD ਸਪਾਈਸਿਸ ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ ਤਾਂ ਫਿਰ ਪਤਾ ਨੋਟ ਕਰੋ 8628 ਪਿਟਵਾਟਰ ਰੋਡ DY ਨਿਊ ਸਾਊਥ ਵੇਲਸ ਸੰਪਰਕ ਨੰਬਰ 8959-4351 ਤੇ
ਸਰਪ੍ਰਾਈਜ਼
ਓ ਯਾਰ ਕਾਹਦਾ ਸਰਪ੍ਰਾਈਜ਼ ਜੋੜਾਂ ਦੇ ਦਰਦ ਨੇ ਤਾਂ ਜਾਨ ਹੀ ਕੱਢ ਰੱਖੀ ਹੈ ਹੁਣ ਤਾਂ ਆਪਰੇਸ਼ਨ ਕਰਵਾਉਣਾ ਹੀ ਪੈਣਾ
ਆ ਦੇਖੋ ਤਾਂ ਸਹੀ ਤੁਹਾਡੇ ਲਈ ਕੀ ਮੰਗਵਾਇਆ ਪਹਿਲਵਾਨ ਆਯੁਰਵੈਦਿਕ ਆਇਲ
ਪਹਿਲਵਾਨ ਆਯੁਰਵੈਦਿਕ ਆਇਲ ਉਹ ਇਸ ਨਾਲ ਕੀ ਹੋ ਜਾਣਾ
ਓ ਤੁਸੀਂ ਇਸਤੇਮਾਲ ਤਾਂ ਕਰਕੇ ਦੇਖੋ ਇਹ ਜਗਰਾਉਂ ਵਾਲਿਆਂ ਦਾ ਆਇਲ ਹੈ ਪੂਰੀ 23 ਜੜੀ ਬੂਟੀਆਂ ਨਾਲ ਬਣਿਆ ਗੋਡੇ ਮੋਢੇ ਡਿਸਕ ਸਰਵਾਈਕਲ ਤੇ ਹਰ ਤਰ੍ਹਾਂ ਦੇ ਦਰਦ ਤੋਂ ਰਾਹਤ ਬਸ ਤੇਲ ਲਗਾਓ ਤੇ ਦਰਦ ਹੋ ਗਿਆ ਤੇ ਹੋ ਗਿਆ
ਲੈ ਹੋ ਗਿਆ ਤੇ ਹੋ ਗਿਆ ਉਹ ਇੰਨਾ ਵਿਸ਼ਵਾਸ
ਹਾਂਜੀ ਪੂਰੀ ਘੋਖ ਪੜਤਾਲ ਕਰਕੇ ਮੰਗਵਾਇਆ ਤੁਹਾਡੇ ਲਈ ਆਪਰੇਸ਼ਨ ਦੀ ਤਾਂ ਲੋੜ ਹੀ ਨਹੀਂ ਪੈਣੀ ਹਜ਼ਾਰਾਂ ਲੋਕ ਇਸ ਨਾਲ ਠੀਕ ਹੋ ਚੁੱਕੇ ਨੇ
ਅੱਛਾ ਫਿਰ ਇਹ ਮਿਲਦਾ ਕਿੱਥੋਂ ਹੈ
ਤੇਲ ਮੰਗਵਾਉਣ ਵਾਸਤੇ ਸਿੱਧਾ ਸੰਪਰਕ ਕਰਨਾ ਪੈਂਦਾ 84-377-59-515 ਜਾਂ 97-786-98-000 ਤੇ ਤੇਲ ਘਰ ਵਿੱਚ ਹਾਜ਼ਰ
ਅੱਛਾ ਮਤਲਬ ਵਿਚੋਲਿਆਂ ਤੋਂ ਵੀ ਛੁੱਟੀ
ਤੇ ਦਰਦ ਤੋਂ ਵੀ ਛੁੱਟੀ
ਪਹਿਲਵਾਨ ਆਯੁਰਵੈਦਿਕ ਆਇਲ ਡੈਨੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਐਮਬੀਪੀ ਅਕਾਊਂਟੈਂਟ ਰਮਨ ਸਿੰਘ ਹਨ ਤੁਹਾਡੇ ਅਕਾਊਂਟੈਂਟ, ਟੈਕਸ ਏਜੰਟ ਅਤੇ ਐਡਵਾਈਜ਼ਰ। 116 ਮੇਨ ਸਟਰੀਟ, ਟੈਕਿਨਹੈਮ, ਵਿਕਟੋਰੀਆ। ਟੈਕਸ ਸੰਬੰਧੀ ਹਰ ਤਰ੍ਹਾਂ ਦੀਆਂ ਸੇਵਾਵਾਂ ਲਈ ਹੁਣੇ ਹੀ ਸੰਪਰਕ ਕਰੋ ਰਮਨ ਸਿੰਘ ਨੂੰ 0431-023-049 ਤੇ। ਯੋਰ ਸਕਸੈਸ ਇਜ਼ ਆਰ ਬਿਜ਼ਨਸ। MBP Accountant
Harman Radio ek baar phir leke aa raha hai program Migration Matters with Visa Aid Immigration and Education Services jis vich migration sambandhi kise vi tarah de sawal da jawab tusi le sakoge so sunna na bhulna har mangalwar Amardeep Kaur naal sham 7 baje to 8 baje tak program Migration Matters
ਹੁਣ ਬਾਹਰ ਜਾਣ ਦਾ ਰਸਤਾ ਹੋਵੇਗਾ ਆਸਾਨ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ ਦੇ ਜ਼ਰੀਏ। ਜੇਕਰ ਪੰਜਾਬ ਵਿੱਚ ਤੁਸੀਂ ਆਪਣੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਦਾ ਸਟੂਡੈਂਟ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਆਓ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ। ਅਗਰ ਤੁਸੀਂ ਵੀਜ਼ਾ ਰੀਨਿਊ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਫੰਡਸ ਸ਼ੋਅ ਕਰਾਉਣਾ ਚਾਹੁੰਦੇ ਹੋ, ਫੰਡਸ ਰਿਲੇਟਡ ਕੋਈ ਵੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਮਿਲ ਸਕਦੇ ਹੋ ਮੋਹਿਤ ਸੇਠੀ ਜੀ ਨੂੰ। ਸੰਪਰਕ ਨੰਬਰ 9780336000।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਰਵਿਸ ਸਟੂਡੀਓ ਤੋਂ, ਔਰ ਮੇਰੇ ਨਾਲ ਮਿੰਟੂ ਬਰਾੜ ਜੀ ਐਡਲੇਡ ਤੋਂ ਜੁੜੇ ਹੋਏ ਨੇ। ਮਿੰਟੂ ਜੀ ਪਹਿਲਾਂ ਆਪਾਂ ਸੁਨੇਹੇ ਲੈ ਲਈਏ।
ਬਿਲਕੁਲ ਜੀ ਬਿਲਕੁਲ, ਨਾਲੇ ਮੈਂ ਰਿਵਰਲੈਂਡ ਤੋਂ ਐਡਲੇਡ ਤੋਂ।
ਠੀਕ ਸਰਦਾਰ ਅਜਮੇਰ ਸਿੰਘ ਕੈਨੂਰਾ ਤੋਂ ਕਹਿ ਰਹੇ ਨੇ ਕਿ ਗੋਲੀ ਮੌਕੇ ਦਾ ਮੈਜਿਸਟਰੇਟ ਅਧਿਕਾਰਤ ਅਫਸਰ ਦਿੰਦਾ ਗੋਲੀ ਦਾ ਹੁਕਮ, ਤੇ ਪਰ ਇਹ ਗੋਲੀ ਬਿਨ ਅਧਿਕਾਰਤ ਚੱਲੀ ਹੋਵੇਗੀ ਕਿਉਂਕਿ ਮੌਕੇ ਤੇ ਜੈਤੋ ਦਾ ਨਾਇਬ ਤਹਿਸੀਲਦਾਰ ਜੋ ਕਿ ਨਵੇਂ ਪ੍ਰਬੰਧਾਂ ਅਧੀਨ ਰਿਟਾਇਰਮੈਂਟ ਤੋਂ ਬਾਅਦ ਕੰਮ ਕਰ ਰਿਹਾ ਸੀ ਤੁਰੰਤ ਰਿਜ਼ਾਈਨ ਕਰ ਗਿਆ ਸੀ। ਉਹ ਬਹੁਤ ਨੇਕ ਆਦਮੀ ਸੀ। ਹਾਂਜੀ ਮੈਨੂੰ ਲੱਗਦਾ ਕਿ ਔਨ ਦਾ ਸਪੋਟ ਨਾ ਇਹ ਟਰੈਪ ਉਦੋਂ ਲੱਗਿਆ ਹੋਊਗਾ। ਮੈਂ ਪਹਿਲਾਂ ਵੀ ਕਹਿ ਰਿਹਾ ਕਿ ਜ਼ਰੂਰੀ ਨਹੀਂ ਕਿ ਹੁਕਮ ਉੱਪਰੋਂ ਆਇਆ ਕਿ ਮੌਕੇ ਦੇ ਉੱਤੇ ਕੋਈ ਹੋਰ ਵੀ ਸਿਆਸਤ ਜਿਹੜੀ ਆ ਚੱਲੀ ਜਾ ਸਕਦੀ ਆ। ਬਲਵੀਰ ਸਰਾਂ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਇਧਰ ਦੂਜੇ ਜਿਹੜੇ ਸੁਨੇਹੇ ਨੇ, ਹਾਂਜੀ ਡੈਂਡਨੋਂਗ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਿੰਦਰ ਸਿਵੀਆ ਜੀ। ਜਗਤਾਰ ਗਿੱਲ ਭਾਜੀ ਕਹਿੰਦੇ ਨੇ ਕਿ ਮਾਰਨ ਵਾਲੇ ਨਾਲ ਲਲਕਾਰਾ ਮਾਰਨ ਵਾਲਾ ਬਰਾਬਰ ਦੋਸ਼ੀ ਮੰਨਿਆ ਜਾਂਦਾ। ਬਿਲਕੁਲ। ਤੇ ਦੀਪ ਸਿੰਘ ਵੀ ਕਹਿ ਰਹੇ ਨੇ, ਕਹਿੰਦੇ ਅਮਨ ਭਾਜੀ ਬਿਲਕੁਲ ਸਹੀ ਕਿਹਾ, ਪੁਲਿਸ ਹੈਜ਼ ਟ੍ਰੇਨਿੰਗ ਟੂ ਹੈਂਡਲ ਦਾ ਮੌਬ ਨਾਟ ਟੂ ਸ਼ੂਟ ਦੈਮ, ਦੇ ਕੈਨ ਲੀਵ ਦਾ ਸਪੋਟ ਇਫ ਦੇ ਕੈਨਟ ਹੈਂਡਲ। ਰਣਜੀਤ ਸਿੰਘ ਸੇਖੋਂ ਮੁੱਦਕੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਇੰਜੁਆਏ ਕਰ ਰਹੇ। ਕਹਿੰਦੇ ਜੀ ਸੱਤੀ ਸਿੰਘ ਆ ਗਏ ਨੇ ਕੌਫ ਸਰਵਰ ਤੋਂ, ਕੀ ਹਾਲ ਚਾਲ ਹੈ ਜੀ। ਚਾਚਾ ਜੀ ਕਹਿੰਦੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਮਿੰਟੂ ਚਾਚਾ ਜੀ। ਪਾਲਾ ਬੈਂਸ ਕੋਬਰਮ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਹਾਂ। ਤੇ ਕੀ ਗੱਲ ਭਾਜੀ, ਕਹਿੰਦੇ ਸਵੇਰੇ ਸਵੇਰੇ ਅੱਜ ਕਲਯੁਗ ਦੇ ਪਿੱਛੇ ਪੈ ਗਿਆ। ਪੈਣਾ ਹੀ ਹੈ, ਜਿਹੋ ਜਿਹੇ ਕੰਮ ਹੋ ਰਹੇ ਕਲਯੁਗ ਵਾਲੇ ਦਿਨ ਤੇ ਕਲਯੁਗ ਇਹ ਵਰਤ ਰਿਹਾ। ਪਾਲਾ ਜੀ ਤੁਹਾਡੇ ਨੰਬਰ ਮੰਗ ਰਹੇ ਸੀ ਗੁਰਸ਼ਰਨ ਹੁਣੀ, ਮੈਂ ਹੁਣੇ ਭੇਜ ਕੇ ਹਟਿਆ ਸ਼ਾਇਦ ਤੁਹਾਨੂੰ ਕਾਲ ਆਵੇ। ਗੌਰਵ ਸ਼ਰਮਾ ਬਿਨੀਪੈਗ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਭਾਜੀ ਜਦੋਂ ਮੈਂ ਕੈਨੇਡਾ ਆ ਕੇ ਨਵਾਂ ਲਾਇਸੈਂਸ ਲਿਆ ਸੀ ਨਾ, ਤਾਂ ਇੱਕ ਵਾਰੀ ਮੈਂ ਸਵੇਰੇ ਸਵੇਰੇ ਪੁਲਿਸ ਕਾਰ ਲਈ ਇੱਥੇ ਦੇ ਕਾਨੂੰਨ ਮੁਤਾਬਕ ਪਹਿਲੀ ਲੇਨ ਖਾਲੀ ਨਹੀਂ ਕੀਤੀ ਕਿਉਂਕਿ ਨਾਲ ਦੀਆਂ ਦੋਨੋਂ ਲੇਨਾਂ ਖਾਲੀ ਸੀ। ਪਤਾ ਉਦੋਂ ਲੱਗਿਆ ਜਦੋਂ ਦੋ ਦਿਨ ਬਾਅਦ ਉਹੀ ਪੁਲਿਸ ਵਾਲੇ ਘਰ ਟਿਕਟ ਦੇਣ ਆ ਗਏ, ਉਨ੍ਹਾਂ ਤੋਂ ਮਾਫ਼ੀ ਮੰਗੀ ਤਾਂ ਵਾਰਨਿੰਗ ਦੇ ਕੇ ਛੱਡਿਆ। ਤੇ ਇਹ ਵੀ ਗੱਲ ਹੈ, ਬਣਦੀ ਆ। ਤੇ ਮਨੀ ਮੰਡੀ ਗੱਲਾਂ ਵਾਲੇ ਵੀ ਸਾਡੇ ਨਾਲ ਜੁੜੇ ਨੇ ਜੀ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੌਫ ਸਾਰਵਰ ਤੋਂ। ਕਹਿੰਦੇ ਨੇ ਕਿ ਅਕਾਲ ਤਖ਼ਤ ਜਥੇਦਾਰ ਦੇ ਪਰਿਵਾਰ ਤੇ ਕਿਰਦਾਰ ਦੀ ਵਿਧਾਨ ਸਭਾ ਵਿਚ ਕੁੱਕੜ ਖੇ ਤੋਂ ਮੇਰੇ ਦਿਮਾਗ ਚ ਇਕੋ ਗੱਲ ਆਉਂਦੀ ਹੈ ਕਿ ਸਮੇਂ ਸਮੇਂ ਦੇ ਸ਼ਾਸਕ ਦਰਬਾਰ ਸਾਹਿਬ ਤੇ ਹਮਲੇ ਕਰਦੇ ਰਹੇ ਪਰ ਉਹ ਸਿਰਫ ਮਹਾਨ ਇਮਾਰਤ ਨੂੰ ਢਾਉਣ ਵਿਚ ਹੀ ਸਫਲ ਹੋਏ। ਜਿਨ੍ਹੇ ਸਿੱਖ ਜਜ਼ਬੇ ਨੂੰ ਹੋਰ ਮਜ਼ਬੂਤ ਕੀਤਾ ਉਹ ਮੁੜ ਉਸਾਰਦੇ ਰਹੇ ਪਰ ਸਿੱਖਾਂ ਦੇ ਆਪਣੇ ਭੇਸ ਵਿਚ ਆਏ ਹਮਲਾਵਰ ਬੇਗਾਨਿਆਂ ਨਾਲੋਂ ਵੱਧ ਸ਼ਸਤਰ ਨਿਕਲੇ। ਉਨ੍ਹਾਂ ਨੇ ਇਮਾਰਤ ਤੇ ਹਮਲਾ ਕਰਨ ਦੀ ਬਜਾਏ ਸਿੱਧਾ ਉਥੇ ਹਮਲਾ ਕੀਤਾ ਜਿਸ ਕਰਕੇ ਇਹ ਮਹਾਨ ਹੈ ਥਾਂ ਮਹਾਨ ਹੈ। ਹਾਂਜੀ, ਬਹੁਤ ਵਧੀਆ ਵਿਚਾਰ ਤੁਸੀਂ ਪੇਸ਼ ਕਰਦੇ ਹੋ ਜੀ, ਬਹੁਤ ਬਹੁਤ ਧੰਨਵਾਦ। ਤੇ ਹੁਣ ਗੱਲ ਕਰਨੀ ਹੈ ਜੀ, ਬੜਾ ਭਖਦਾ ਮਸਲਾ ਆ ਕਿ ਸਾਡੇ ਭਾਰਤ ਵਾਲੇ ਜਿਹੜੇ ਪੰਜਾਬੀ ਨੇ ਤੇ ਉਹ ਖਾਸ ਕਰਕੇ ਸੋਨੇ ਦਾ ਬੜਾ ਮੋਹ ਕਰਦੇ ਨੇ। ਸੋਨੇ ਦਾ ਮੋਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿਚ ਬਹੁਤ ਵਾਰੀ ਲਿਖਿਆ ਹੋਇਆ। ਕਹਿੰਦੇ ਕਿ ਮੋਹ ਜਿਹੜੇ ਨੇ ਇਹ ਮੋਹ ਚ ਆ ਜਾਂਦਾ ਮਿੰਟੋ ਜੀ, ਜਿਹੜੇ ਨੇ ਪੰਜ ਵਿਕਾਰ ਨੀ ਹੁੰਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਹਨਾ। ਤੇ ਉਹਨਾਂ ਮੈਨੂੰ ਗੱਲ ਵੀ ਯਾਦ ਆ ਗਈ,
ਇਕੱਲੇ ਮੋਹ ਚ ਆਉਂਦਾ ਕਿ ਨਾਲ ਥੋੜਾ ਜਿਹਾ ਦਾ ਹਿੱਸਾ ਲੋਭ ਚ ਵੀ ਆਉਂਦਾ ਹੋਊਗਾ?
ਨਹੀਂ, ਲੋਭ ਚ ਨੀ ਆਉਂਦਾ, ਇਹ ਮੋਹ ਹੈ। ਲੋਭ ਹੁੰਦਾ ਹੋਰ, ਇਹ ਉਹ ਚੋਰੀ ਚ ਜਿਹੜੀ ਚੋਰੀਆਂ ਡਾਕੇ ਉਹ ਲੋਭ ਹੁੰਦਾ ਤੇ ਦੂਜੇ ਦਾ ਹੱਕ ਮਾਰਨਾ ਉਹ ਲੋਭ ਹੁੰਦਾ।
ਯਾਨੀ ਕਿ ਇਹਨੂੰ ਇਹ ਮੋਹ ਵਾਲੀ ਚੀਜ਼ ਨੂੰ ਲੋਭ ਵਾਲੇ ਲੋਕ ਲੈ ਕੇ ਜਾ ਵੜਦੇ ਨੇ।
ਹਾਂ, ਇਹ ਨਾ ਇਹ ਲੋਭ ਇਹ ਮੋਹ ਹੁੰਦਾ, ਯਾਨੀ ਕਿ ਮਟੀਰੀਅਲ ਨਾਲ ਮੋਹ। ਹੁਣ ਕਹਿੰਦੇ ਕਿ ਜਿਹੜਾ ਹੁਣ ਤੁਹਾਨੂੰ ਦੱਸਦੇ ਵੀ ਮੋਹ ਕਿੱਦਾਂ, ਕਣਕ ਕਾਮਣੀ ਹੇਤ ਗੁਬਾਰਾ, ਹਨਾ। ਹੁਣ ਕਈ ਕੰਬੀਨੇਸ਼ਨ ਆਏ ਆ ਗੁਰਬਾਣੀ ਦੇ ਵਿਚ ਨਾ, ਹਰੇਕ ਥਾਂ ਇਹੀ ਕੰਬੀਨੇਸ਼ਨ ਹੈ ਕਿ ਕਾਲ ਫਾਸ ਨਾ ਮੁਗਧ ਚੇਤੇ ਕਣਕ ਕਾਮਨ ਲਾਗਾ। ਕਣਕ ਮਤਲਬ ਸੋਨਾ, ਕਾਮਨੀ ਦਾ ਮਤਲਬ ਔਰਤ ਦੇ ਮੋਹ ਦੇ ਵਿਚ ਫਸਿਆ ਹੋਇਆ, ਯਾਨੀ ਕਿ ਸੈਕਸੁਅਲ ਜਿਹੜਾ ਆ ਉਹ ਵੀ ਔਰਤ ਨਾਲ ਮੋਹ ਕਰਦਾ ਆ ਆਪਣੇ ਕਾਮ ਦੇ ਲਈ, ਠੀਕ ਹੈ। ਸੋ ਕਣਕ ਕਾਮਨੀ ਹੈਵਰ ਗੈਵਰ ਬਹੁਵਿਦ ਦਾਨ ਦਤਾਰਾ। ਸੋ ਸੋਨਾ ਤੇ ਔਰਤ ਦਾ ਜਿਹੜਾ ਇਹ ਮੋਹ ਹੈ, ਇਹ ਮੋਹ ਦੇ ਵਿਚ ਗਿਣਿਆ। ਤੇ ਮੈਨੂੰ ਹੁਣ ਥੋੜੀ ਗੱਲ ਹੋਰ ਵੀ ਚੇਤੇ ਆਉਂਦੀ ਹੈ ਤੇ ਕਹਿੰਦੇ ਗੱਲ ਚੱਲ ਰਹੀ ਸੀ ਚਨਾਵੰਤ ਭਾਜੀ ਨਾਲ, ਕਹਿੰਦੇ ਵੀ ਜਿਹੜੇ ਪੰਜ ਵਿਕਾਰ ਹੈ ਨਾ ਉਹਨਾਂ ਦੇ ਬਾਰੇ ਕਹਿੰਦੇ ਬੜਾ। ਇੱਕ ਦਿਨ ਸਿੰਘ ਸਾਹਿਬ ਆਏ, ਲੈਕਚਰ ਦਿੱਤਾ ਉਹਨੇ, ਐਂ ਜੀ ਇਹ ਪੰਜ ਐਂ ਕਰਨੇ ਚਾਹੀਦੇ। ਉਹ ਕਹਿੰਦਾ ਠਹਿਰੋ ਭਾਈ ਸਾਹਿਬ, ਤੁਸੀਂ ਇਹ ਪੰਜਾਂ ਦੀ ਗੱਲ ਕਰਦੇ ਆ, ਮੈਂ ਤਾਂ ਹਜੇ ਪਹਿਲੇ ਤੇ ਅਟਕ ਆਵਾਂ, ਬਾਕੀਆਂ ਨੇ ਬਾਅਦ ਚ ਦੱਸੋ, ਸਿਰਫ ਪਹਿਲਾਂ ਬੰਨ ਬਾਈ ਬੰਨ ਦੱਸੋ। ਮੇਰਾ ਤਾਂ ਕਹਿੰਦਾ ਪਹਿਲੇ ਹਜੇ ਕਹਿੰਦੇ ਸੂਈ ਅਟਕੀ ਹੋਈ ਆ, ਉਹਨੂੰ ਦੱਸੋ ਕਿੱਦਾਂ ਖਤਮ ਕਰਨਾ। ਸੋ ਇਹ ਜਿਹੜਾ ਮਤਲਬ ਕਣਕ ਨੂੰ ਸੋਨੇ ਨੂੰ ਕਣਕ ਵੀ ਕਹਿੰਦੇ ਆ, ਤੁਹਾਡੇ ਮਾਲ ਵਿਚ ਸਿਉਣਾ ਕਹਿੰਦੇ ਆ, ਦੁਆਬੇ ਚ ਸੋਨਾ ਕਹਿੰਦੇ ਆ, ਹਨਾ। ਸੋ ਕਣਕ ਜਿਹੜੀ ਜਿਹੜੀ ਕਣਕ ਅਸੀਂ ਖਾਂਦੇ ਆ ਉਹਦਾ ਨਾਮ ਵੀ ਸੋਨੇ ਤੋਂ ਹੀ ਪਿਆ, ਕਿਉਂਕਿ ਉਹ ਸੋਨੇ ਰੰਗੀ ਹੁੰਦੀ ਆ, ਹਨਾ। ਇਸ ਕਰਕੇ ਉਹਨੂੰ ਕਣਕ ਐਕਚੁਲੀ ਰੰਗ ਹੁੰਦਾ ਆ ਸੋਨੇ ਰੰਗਾ, ਹਨਾ। ਤੇ ਇਹ ਜਿਹੜਾ ਮਤਲਬ ਸੋਨਾ ਆ ਇਹ ਮੋਹ ਚ ਆ ਜਾਂਦਾ ਵੇ ਬੰਦੇ ਦੇ ਮੋਹ। ਹੁਣ ਮਿੰਟੂ ਜੀ, ਇੱਕ ਮੈਂ ਪਹਿਲਾਂ ਕਹਾਣੀ ਵੀ ਸੁਣਾਈ ਸੀ, ਸ਼ਾਇਦ ਜੇ ਕਹੂੰ ਤਾਂ ਤੁਹਾਨੂੰ ਦੁਬਾਰਾ ਸੁਣਾ ਦਾ। ਕਲਯੁਗ
ਜੀ ਬਿਲਕੁਲ, ਕਿਉਂਕਿ ਮੈਂ ਮਿਸ ਕਰ ਗਿਆ ਸੀ।
ਹਾਂਜੀ, ਕਲਯੁਗ ਦੀ ਕਹਾਣੀ ਇਹ ਹੈ ਵੀ ਕਹਿੰਦੇ ਜਦੋਂ ਕਲਯੁਗ ਐਂਟਰ ਹੋਇਆ ਨਾ ਦੁਆਪਰ ਤੋਂ ਬਾਅਦ ਕ੍ਰਿਸ਼ਨ ਜੀ ਦੀ ਮੌਤ ਤੋਂ ਬਾਅਦ, ਤਾਂ ਰਾਜਾ ਉਦੋਂ ਪ੍ਰੀਖਿਅਤ ਸੀਗਾ। ਪ੍ਰੀਖਿਅਤ ਦੇ ਕੋਲ ਕਲਯੁਗ ਆਉਂਦਾ ਤੇ ਕਹਿੰਦਾ ਵੀ ਮੈਨੂੰ ਹੁਣ ਆਉਣਾ ਪੈਣਾ ਆ, ਜੋ ਲਿਖਿਆ ਪਰਮਾਤਮਾ ਨੇ ਵੀ ਤੂੰ ਮੈਨੂੰ ਦੱਸ ਵੀ ਮੈਂ ਤੇਰੇ ਰਾਜ ਦੇ ਵਿਚ ਕਿੱਥੇ ਡੇਰੇ ਲਾਵਾਂ। ਉਹ ਪਹਿਲਾਂ ਤਾਂ ਮੰਨਦਾ ਨੀ, ਫਿਰ ਚਲੋ ਦੱਸਦਾ, ਕਹਿੰਦਾ ਭਾਣੇ ਜਬਾਨ ਉਹਨੂੰ ਪੰਜ ਥਾਂ ਦੇ ਉੱਤੇ ਨਾ ਦਿੰਦਾ ਇਜਾਜ਼ਤ ਵੀ ਤੂੰ ਪੰਜ ਥਾਵਾਂ ਦੇ ਉੱਤੇ ਇਸ ਧਰਤੀ ਦੇ ਉੱਤੇ ਰਹਿ ਸਕਦਾ ਆ, ਠੀਕ ਹੈ। ਉਹ ਹੁਣ ਪੰਜ ਥਾਂ ਤੁਸੀਂ ਹੁਣ, ਮੈਂ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਵੀ ਤੁਸੀਂ ਨੋਟ ਕਰਿਓ ਕਿ ਕਿਤੇ ਇਹ ਪੰਜ ਥਾਂ ਤੁਹਾਡੇ ਘਰ ਦੇ ਵਿਚ ਤਾਂ ਨੀ ਕਿਤੇ ਆਲੇ ਦੁਆਲੇ, ਜੇ ਹੈਗੇ ਆ ਤਾਂ ਇਹਦਾ ਮਤਲਬ ਕਲਯੁਗ ਤੁਹਾਡੇ ਘਰ ਵਸ ਰਿਹਾ ਆ, ਠੀਕ ਹੈ। ਕਲਯੁਗ ਨੂੰ ਦੂਰ
ਹੋਣਗੇ
ਆਹੋ, ਜੇ ਤਾਂ ਬਾਲ ਝੜ ਰਹੇ ਆ ਕਲਯੁਗ ਤਾਂ ਹੁਣ। ਉਹ ਜਿਹੜਾ ਪਹਿਲਾ ਥਾਂ ਸੀ, ਪਹਿਲਾ ਥਾਂ ਕਹਿੰਦੇ ਕਲਯੁਗ ਉੱਥੇ ਜੇ ਵੱਸ ਸਕਦਾ ਜਿੱਥੇ ਜੂਹਾ ਖੇਡਿਆ ਜਾਂਦਾ, ਯਾਨੀ ਕਿ ਗੈਂਬਲਿੰਗ ਹੁੰਦੀ ਕਿਸੇ ਵੀ ਤਰ੍ਹਾਂ ਦੀ, ਠੀਕ ਹੈ, ਉੱਥੇ ਕਲਯੁਗ ਹੁੰਦਾ ਹੀ ਹੁੰਦਾ ਕਹਿੰਦੇ। ਦੂਜਾ ਥਾਂ ਜਿੱਥੇ ਨਸ਼ਾ ਕੀਤਾ ਜਾਂਦਾ ਉਹ ਤੁਹਾਡੇ ਹੈ ਨੀ ਨਾ ਸਾਡੇ ਆ, ਠੀਕ ਹੈ,
ਜੂਏ ਵਾਲਾ ਵੀ ਹੈ,
ਜੂਏ ਵਾਲਾ ਵੀ, ਦੋ ਤਾਂ ਹੈ ਨੀ, ਹਨਾ। ਤੀਜਾ ਕਹਿੰਦੇ ਜਿੱਥੇ ਜਾਨਵਰਾਂ ਨੂੰ ਵੱਢਿਆ ਜਾਂਦਾ, ਉਹ ਵੀ ਮਰਗ, ਤੁਸੀਂ ਵੀ ਵੈਜੀਟੇਰੀਅਨ ਹੋ ਹਨਾ, ਤੇ ਅਸੀਂ ਵੀ ਵੈਜੀਟੇਰੀਅਨ, ਠੀਕ ਹੈ। ਚੌਥਾ ਜਿੱਥੇ ਦੇਹ ਦਾ ਵਪਾਰ ਹੁੰਦਾ ਆ, ਜਿੱਥੇ ਜਾਣੀ ਕਿ ਪ੍ਰੋਸਟੀਟਿਊਸ਼ਨ ਚੱਲਦੀ ਆ, ਉਹ ਵੀ ਹੈ ਨੀ। ਹੁਣ ਪੰਜਵਾਂ ਇੱਕੋ ਹੀ ਰਹਿ ਗਿਆ, ਜੇ ਆਪਾਂ ਉਹ ਦੂਰ ਕਰ ਲਈਏ ਨਾ ਸਾਡੇ ਘਰਾਂ ਚ ਸਤਿਯੋਗ ਆ ਜਾਊਗਾ ਬਈ। ਉਹ ਹੈਗਾ ਜਿੱਥੇ ਸੋਨਾ ਹੁੰਦਾ ਕਹਿੰਦੇ, ਜਿੱਥੇ ਸੋਨਾ ਮੌਜੂਦ ਹੁੰਦਾ ਨਾ ਜਿਸ ਜਿਸ ਥਾਂ ਦੇ ਉੱਤੇ ਉੱਥੇ ਕਲਯੁਗ ਹੁੰਦਾ ਹੀ ਹੁੰਦਾ। ਮਤਲਬ ਇਹ ਪੁਰਾਤਨ ਜਿਹੜੇ ਮਹਾਭਾਰਤ ਵੇਲੇ ਦੇ ਸ੍ਰੀ ਕ੍ਰਿਸ਼ਨ ਵੇਲੇ ਦੇ ਇਹ ਲੱਛਣ ਨੇ। ਇਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਬਾਣੀ ਵੀ ਇਹੀ ਕਹਿ ਰਹੀ ਕਿ ਜਿਹੜੇ ਸੋਨੇ ਦਾ ਮੋਹ ਹੈ ਨਾ ਉਹ ਬੜਾ ਭਿਅੰਕਰ ਹੈ, ਠੀਕ ਹੈ ਨਾ। ਉਹ ਸਾਨੂੰ ਇਹ ਵੀ ਕਹਿੰਦੇ ਨੇ ਗੁਰਬਾਣੀ, ਇਹ ਵੀ ਕਹਿੰਦੇ ਨੇ ਕਿ ਕੂੜ ਸੋਇਨਾ, ਕੂੜ ਰੂਪਾ, ਕੂੜ ਪੈਨ ਨਾਲ।
ਸਿੱਧੂ ਸਾਹਿਬ ਜੇ ਦੋ ਮਿੰਟ ਦਿਓ, ਦੋ ਮਿੰਟ ਵਿਚ ਦੀ ਦਿਓ ਤੇ ਮੈਂ ਆਪਦੇ ਘਰੇ ਕਹਿ ਦਿਆਂ ਵੀ ਮੇਰਾ ਰੇਡੀਓ ਲਾ ਲਓ ਤੇ ਆਪਣੇ ਹੁਣ ਵਿਆਹ ਵਾਸਤੇ ਸੋਹਣੇ ਸੋਹਣੇ ਦੀਆਂ ਗੱਲਾਂ ਜਿਹੀਆਂ ਹੋਈ ਜਾਂਦੀਆਂ ਸੀ।
ਬੜਾ ਬਚਾਅ ਹੋਊਗਾ,
ਕੈਂਸਲ ਹੀ ਕਰ ਦੇਣਾ,
ਬੜਾ ਬਚਾਅ ਹੋਊਗਾ ਪੈਸਾ,
ਬੜਾ ਬਚਾਅ ਹੋਵੇ। ਮੈਂ ਆਪਦੀ ਧੀ ਨੂੰ ਵੀ ਇੰਡੀਆ ਚ ਠਾ ਕੇ ਫੋਨ ਕਰ ਦੇਣਾ ਵੀ ਪੁੱਤਾ ਸੁਣੀ ਆ ਪ੍ਰੋਗਰਾਮ ਸੁਣ, ਤੇ ਇਧਰੋਂ ਘਰ ਆਈ ਨੂੰ ਕਹਿ ਦਿਆਂ ਵੀ ਆ ਸੁਣੋ ਸੁਣੋ ਤੁਹਾਡੇ ਕੰਮ ਦੀ ਗੱਲ ਆ।
ਹਾਂਜੀ, ਨਾਲੇ ਆਹ ਹੁਣ ਜਿਹੜੀ ਮੈਂ ਤੁਹਾਨੂੰ ਪੰਕਤੀ ਗੁਰੂ ਗ੍ਰੰਥ ਸਾਹਿਬ ਚੋਂ ਸੁਣਾਉਣੀ ਹੈ ਤਾਂ ਹੋਰ ਵੀ ਬਾ ਕਮਾਲ ਹੈ। ਕਹਿੰਦੇ ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਵੀ ਝੂਠ ਹੈ ਸਾਰਾ, ਸੋਨਾ ਵੀ ਝੂਠ ਹੈ, ਹਾਂ ਜਿਹੜਾ ਰੂਪਾ ਮਤਲਬ ਸਿਲਵਰ ਜਿਹੜਾ ਚਾਂਦੀ ਉਹ ਵੀ ਝੂਠ ਹੈ ਤੇ ਜਿਹੜਾ ਪਾਉਣ ਵਾਲਾ ਉਹ ਵੀ ਝੂਠ ਹੀ ਹੈ ਕਹਿੰਦੇ ਫਿਰ। ਸੋ ਇਸ ਕਰਕੇ ਨਾ ਇਹ ਸਾਰਾ ਜਿਹੜਾ ਆ ਇਹਨੂੰ ਨਕਾਰਿਆ ਗਿਆ ਆ, ਇਹ ਕਿਉਂਕਿ ਮੋਹ ਦੇ ਵਿੱਚ ਆ ਜਾਂਦਾ ਹਨਾ। ਇਹ ਜੇ ਆਪਾਂ ਇਹਨੂੰ ਐਲੀਮੀਨੇਟ ਕਰ ਦਈਏ ਇਸ ਚੀਜ਼ ਨੂੰ ਤਾਂ ਸਾਡਾ ਥੋੜਾ ਮੋਹ ਜਿਹੜੇ ਨੇ ਉਹ ਥੋੜੇ ਕੰਟਰੋਲ ਚ ਆ ਜਾਊਗੇ, ਸਾਡਾ ਮਾਇਆ ਨੂੰ ਮਟੀਰੀਅਲ ਨੂੰ।
ਦੇਖੋ ਮੈਂ ਬਿਲਕੁਲ ਜੀ ਬਿਲਕੁਲ ਸਿੱਧੂ ਸਾਹਿਬ ਮਾਫ਼ੀ ਚਾਹੁੰਦਾ, ਮੈਂ ਇਹਦੇ ਚ ਇੱਕ ਗੱਲ ਫੜੀ ਆ। ਦੇਖੋ ਕੰਮ ਉਹੀ ਆ, ਜੇ ਆਪਾਂ ਜਿਵੇਂ ਕਹਿਣੇ ਆ ਦਿਲ ਵਾਲੀ ਗੱਲ ਤੇ ਮਸਲਿਆਂ ਦੇ ਹੱਲ ਦੀ ਜੇ ਗੱਲ ਕਰੀਏ ਤਾਂ ਮਸਲੇ ਦਾ ਹੱਲ ਵੀ ਆਪਾਂ ਕੱਢਣਾ। ਦੇਖੋ ਆਪਾਂ ਗੱਲ ਸੁਣਾਤੀ ਕਿ ਪਾਸੋਂ ਕੰਨ ਵਿਚ ਸੁਣੀ ਤੇ ਦੂਜੇ ਪਾਸੇ ਦੀ ਲੋਕਾਂ ਨੇ ਦੇਣੀਆਂ ਕੱਢ, ਕੋਈ ਨੀ ਹੈਗੀ ਬੀਬੀ ਜਿਹੜੀ ਸਿਉਣਾ ਪਾਉਣੋ ਹਟ ਜੂ ਆਪਣੀਆਂ ਗੱਲਾਂ ਨਾਲ ਜਾਂ ਸਿਉਣਾ ਖਰੀਦਣੋ ਹਟ ਜੂਗੀ। ਬੰਦਿਆਂ ਨੂੰ ਤਾਂ ਇੰਨਾ ਦਾ ਹੁੰਦਾ ਨੀ ਸਿਉਣੇ ਦਾ, ਕਿਸੇ ਨੂੰ ਚਲੋ ਬੀਬੀਆਂ ਨੂੰ ਹੁੰਦਾ ਤੇ ਬੀਬੀ ਕੋਈ ਵੀ ਇਸ ਗੱਲ ਤੋਂ ਨੀ ਹਟਦੀ। ਪਰ ਮੈਨੂੰ ਲੱਗਦਾ ਵੀ ਆਪਾਂ ਇਹਦਾ ਹੱਲ ਕੱਢ ਸਕਦੇ ਹਾਂ। ਆਪਾਂ ਹੁਣ ਜਿਹੜੀ ਤੁਸੀਂ ਲਾਸਟ ਗੱਲ ਆ ਨਾ ਉਹਦੇ ਤੇ ਜ਼ੋਰ ਦਈਏ, ਉਹਨੂੰ ਸਰਲ ਸਰਲ ਵਿਆਖਿਆ ਕਰੀਏ। ਜੀ ਚ ਇਹ ਕਿਹਾ ਨਾ ਵੀ ਪਾਉਣ ਵਾਲਾ ਵੀ ਕੂੜ ਆ, ਉਹਨੂੰ ਦੇਖੋ ਗੁਰਬਾਣੀ ਨੂੰ ਮੈਂ ਉਹ ਨੀ ਕਰ ਸਕਦਾ ਕੋਈ ਵੀ, ਪਰ ਆਪਾਂ ਇੱਕ ਸਰਲ ਭਾਸ਼ਾ ਚ ਜਿੱਥੇ ਆਪਣੇ ਪ੍ਰਚਾਰਕ ਬਹੁਤ ਸਾਰੇ ਅਰਥ ਕੱਢ ਕੇ ਆਪਦੀ ਬੁੱਧੀ ਮੁਤਾਬਕ ਤੇ ਉਹਨੂੰ ਕਰਦੇ ਆਪਦੀ ਮਨਸ਼ਾ ਹੱਲ ਕਰਦੇ ਆ, ਮੈਨੂੰ ਲੱਗਦਾ ਵੀ ਜੇ ਕ੍ਰਿਸ਼ਨ ਜੀ ਨੇ ਕਿਹਾ ਵੀ ਜੇ ਮਨਸ਼ਾ ਹੱਲ ਕਰਨ ਲਈ ਮਾੜਾ ਮੋਟਾ ਇੱਧਰ ਉੱਧਰ ਵੀ ਗੱਲ ਕਰਨੀ ਪੈ ਜੇ ਤਾਂ ਕੋਈ ਨੁਕਸਾਨ ਨਾ ਹੁੰਦਾ ਹੋਵੇ, ਜਿਹੜੀ ਫਾਇਦਾ ਕਰਦੀ ਹੋਵੇ ਤਾਂ ਕੋਈ ਮਾੜੀ ਨੀ ਗੱਲ। ਸੋ ਆਪਾਂ ਹੁਣ ਕੂੜ ਨੂੰ ਇਸ ਢੰਗ ਨਾਲ ਪ੍ਰਚਾਰ ਕਰੀਏ ਵੀ ਜਿਹੜੀ ਬੀਬੀ ਸ਼ਕਲੋਂ ਸੂਰਤੋਂ ਸੋਹਣੀ ਨੀ ਨਾ ਹੁੰਦੀ ਉਹੀ ਸਿਉਣਾ ਪਾਉਂਦੀ ਆ, ਜਿਹੜੀ ਸ਼ਕਲੋਂ ਸੂਰਤੋਂ ਸੋਹਣੀ ਸੁਨੱਖੀ ਆ ਉਹ ਨੀ ਪਾਉਂਦੀ। ਇਹ ਇਹ ਕਿਸਮ ਕਰ ਦਈਏ ਤੇ ਸਪੋਰਟਿੰਗ ਵੀ ਲਾ ਦਾਂਗੇ ਨਾ, ਨਾਲ ਨਾਲ ਸਪੋਰਟਿੰਗ ਜਿਹੜੇ ਉਹ ਮੁਹਾਵਰੇ ਲਾ ਦਾਂਗੇ ਵੀ ਰੂਪ ਨੂੰ ਸ਼ਿੰਗਾਰ ਦੀ ਲੋੜ ਨੀ, ਹੈ ਸੁਹੱਪਣ ਨੂੰ ਬਣਾਉਟੀ ਚੀਜ਼ਾਂ ਦੀ ਲੋੜ ਨੀ, ਇਹ ਚੀਜ਼ਾਂ ਲਾ ਕੇ ਆਪਾਂ ਬੀਬੀਆਂ ਦੇ ਮਨ ਚ ਸ਼ੰਕੇ ਪੈਦਾ ਕਰੀਏ। ਇੱਕ ਬੀਬੀ ਹੁਣ ਪੂਰਾ ਸਿਉਣਾ ਪਾ ਕੇ ਕਿਤੇ ਜਾਂਦੀ ਆ ਪਾਰਟੀ ਚ ਤੇ ਦੂਜੀਆਂ ਬੀਬੀਆਂ ਉਹਦੇ ਬਾਰੇ ਚ ਆਪ ਹੀ ਸੋਚਣ ਲੱਗ ਜਾਂਦੇ, ਇਹ ਸੋਹਣੀ ਨੀ ਨਾ ਤਾਂ ਪਾ ਕੇ ਆਈ ਆ, ਠੀਕ ਆ। ਤੇ ਬਸ ਫਿਰ ਇੱਕ ਦੂਜੇ ਨੂੰ ਜੈਲਸ ਦੀ ਭਾਵਨਾ ਨਾਲ ਰਾਤੋਂ ਰਾਤ ਬੀਬੀਆਂ ਦੇ ਵਿੱਚ ਜਿਹੜੀ ਸੋਨੇ ਦਾ ਮੋਹ ਤਿਆਗਿਆ ਜਾਊਗਾ। ਇਸ ਪਾਸੇ ਪ੍ਰਚਾਰ ਕਰਨ ਦੀ ਲੋੜ ਆ, ਇਹਦੀ ਆਪਾਂ ਪ੍ਰੋਪਰ ਪੇਪਰ ਤੇ ਪਲਾਨਿੰਗ ਬਣਾਈਏ ਤੇ ਇਹਦੀ ਸ਼ੁਰਲੀ ਛੱਡੀਏ ਹੁਣ ਜਿਹੜੀ ਉਹ ਹਾਂ ਜਿਹੜੀ ਹੁਣ ਸ਼ੁਰਲੀ ਦੀ ਨੀ ਥੋੜੇ ਚਿਰ ਬਾਅਦ ਆਉਂਦੀ ਹੁੰਦੀ ਇੱਕ ਦੀ, ਹੁਣ ਕਿਹ ਸ਼ੁਰਲੀ ਛੱਡੀਏ ਵੀ ਇਹ ਬਾਣੀ ਚ ਵੀ ਲਿਖਿਆ ਵੀ ਭਾਈ ਜਿਹੜੀ ਬੀਬੀ ਸੋਹਣੀ ਨੀ ਨਾ ਹੈਗੀ ਤੇ ਉਹਨੂੰ ਸਿਉਣਾ ਪਾਉਣਾ ਪੈਂਦਾ, ਦੂਜੀ ਨੀ ਪਾਉਂਦੀ ਹੁੰਦੀ।
ਦੇਖੋ ਕਹਿੰਦੇ ਨੇ ਕਿ ਰਤਨ ਜਵੇਹਰ ਲਾਲ ਹਰ ਕੰਠ ਤਿੰਨਾਂ ਜੜੀਆਂ, ਕਹਿੰਦੇ ਕਿ ਅਸਲੀ ਗਹਿਣੇ ਤਾਂ ਸਾਡੇ ਜਿਹੜੇ ਸਾਡੇ ਐਥਿਕਸ ਨੇ, ਸਾਡੇ ਪਰਮਾਤਮਾ ਨਾਲ ਜੁੜਨੇ, ਸਾਡੇ ਅੰਦਰ ਆਨੰਦ ਹੈ, ਸਾਡਾ ਆਲਾ ਦੁਆਲਾ ਅਸੀਂ ਸਾਫ਼ ਰੱਖਦੇ ਹਾਂ, ਸ੍ਰਿਸ਼ਟੀ ਨੂੰ ਸਾਫ਼ ਰੱਖਦੇ ਹਾਂ, ਅਸਲੀ ਤਾਂ ਉਹ ਹੈ। ਹੁਣ ਦੇਖੋ ਇੱਕ ਔਰਤ ਜਾਂਦੀ, ਆਪਾਂ ਔਰਤਾਂ ਦੀ ਗੱਲ ਕਰਦੇ, ਮੇਰੀ ਦਾਦੀ ਬੜੀ ਮਤਲਬ ਸ਼ਿੱਦਤ ਨਾਲ ਇਹ ਗੱਲ ਸੁਣਾਉਂਦੀ ਹੁੰਦੀ ਸੀ, ਸਾਰੀਆਂ ਨਵੀਆਂ ਬਹੂਆਂ ਆਉਂਦੀਆਂ ਹੁੰਦੀਆਂ ਸੀਗੀਆਂ ਮਿਲਣ ਆਉਂਦੀਆਂ, ਤਾਂ ਉਹਨੇ ਕਹਿਣਾ ਵੀ ਦੇਖੋ ਕੁੜੀਓ ਨਹੋਂ ਬਹੂਓ ਵੀ ਤੁਹਾਡੇ ਜਿਹੜੇ ਗਹਿਣੇ ਰੂਪ ਸ਼ਿੰਗਾਰ ਸੂਟ ਸੁਰਖੀਆਂ ਇਹ ਨੀ ਲਿਖਣ, ਲੋਕਾਂ ਨੇ ਇਹ ਨੀ ਦੇਖਣੇ, ਉਹਨੇ ਕੀ ਦੇਖਣਾ ਆ ਜਿਹੜੇ ਤੁਸੀਂ ਲਾਲ ਲਈ ਫਿਰਦੀਆਂ ਨਾ ਮੁੰਡੇ, ਜਾਣੀ ਕਿ ਨਿਆਣੇ ਕੁੜੀਆਂ ਮੁੰਡੇ ਹਨਾ, ਉਹਨਾਂ ਨੇ ਉਹਨਾਂ ਵੱਲ ਨੂੰ ਪਹਿਲਾਂ ਧਿਆਨ ਦੇਣਾ। ਜੇ ਤਾਂ ਉਹ ਪੂਰੇ ਸਾਫ਼ ਸੁਥਰੇ ਨੇ, ਕੱਪੜੇ ਉਹਨਾਂ ਦੇ ਸੋਹਣੇ ਪਾਏ ਹੋਏ ਨੇ, ਵਾਲ ਵਾਹੇ ਹੋਏ ਨੇ, ਜੂੜੇ ਕੀਤੇ ਹੋਏ ਨੇ, ਪਟਕੇ ਬੰਨੇ ਹੋਏ ਨੇ, ਫਿਰ ਤਾਂ ਤੁਸੀਂ ਸੁਚੱਜੀਆਂ ਆ। ਜੇ ਤੁਸੀਂ ਆਪਣਾ ਸ਼ਿੰਗਾਰ ਪੂਰਾ ਕੀਤਾ ਹੋਇਆ ਆ, ਐਨ ਏ ਵਨ ਟਿਪ ਟੋਪ ਸੁਰਖੀਆਂ ਬਿੰਦੀ ਸੋਨਾ ਸਾਰਾ ਕੁਝ ਲਾਇਆ ਹੋਇਆ ਤੇ ਨਿਆਣੇ ਦੇ ਤੁਹਾਡੇ ਨਲੀ ਵਗ ਰਹੀ ਆ, ਫਿਰ ਇਹ ਸਭ ਬੇਕਾਰ ਹੈ। ਮਤਲਬ ਇਹ ਇਹ ਮਤਲਬ ਇਹ ਗਰਾਊਂਡ ਲੈਵਲ ਦੀ ਨੌਲੇਜ ਆ, ਗਰਾਊਂਡ ਲੈਵਲ ਦੀ ਜਿਹੜੀ ਔਰਤਾਂ ਦੀ, ਔਰਤ ਇੱਕ ਔਰਤ ਨੂੰ ਕਹਿ ਰਹੀ ਆ। ਮੈਨੂੰ ਯਾਦ ਹੈ ਵੀ ਜਿਹੜੇ ਅਸਲੀ ਲਾਲ ਹੈ ਨਾ ਤੁਹਾਡੇ ਜਿਹੜੇ ਤੁਹਾਡੇ ਕੁੱਛੜੀ ਨੇ ਇਹ ਹੈ, ਜੇ ਉਹਨਾਂ ਦੀਆਂ ਨਲੀਆਂ ਵਗ ਰਹੀਆਂ ਤਾਂ ਮਤਲਬ ਤੁਸੀਂ ਉਹਨਾਂ ਦੀ ਲੁੱਕ ਆਫਟਰ ਨਹੀਂ ਕਰਦੀਆਂ, ਉਹਨਾਂ ਨੂੰ ਜ਼ੁਕਾਮ ਹੋ ਗਿਆ ਉਹਨਾਂ ਦੇ ਕੱਪੜੇ ਨਹੀਂ ਪਾਉਂਦੀਆਂ, ਫਿਰ ਨਲੀ ਪੂੰਝਦੀਆਂ ਨਹੀਂ, ਠੀਕ ਹੈ ਨਾ, ਮਤਲਬ ਇੱਕ ਉਹ ਜਿਹੜੇ ਫਿਰ ਕਹਿੰਦੇ ਜਿਹੜੇ ਆ ਸ਼ਿੰਗਾਰ ਤੁਸੀਂ ਕੀਤੇ ਹੋ ਨਾ ਇਹ ਫਿਰ ਇਹਨਾਂ ਨੂੰ ਨੀ, ਫਿਰ ਲੋਕਾਂ ਨੇ ਕਚੱਜੀ ਕਹਿਣਾ ਤੁਹਾਨੂੰ, ਠੀਕ ਹੈ ਨਾ। ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਕੰਠ ਦੇ ਵਿੱਚ ਰਾਮ ਦਾ ਨਾਮ ਹੈ, ਅਸਲੀ ਉਹਨਾਂ ਨੇ ਗਹਿਣੇ ਪਾਏ ਹੋਏ ਨੇ, ਅਸਲੀ ਉਹ ਹੈ। ਹੁਣ ਆਪਾਂ ਚਲੋ ਇਹ ਅਧਿਆਤਮਕ ਗੱਲਾਂ ਨੇ, ਹੁਣ ਇਹ ਹੈ ਸਿਚੁਏਸ਼ਨ ਵੀ ਸੋਨਾ ਸਾਰਿਆਂ ਦੇ ਘਰੇ ਆ, ਕਲਯੁਗ ਸਾਰਿਆਂ ਦੇ ਘਰੇ ਆ। ਅੱਜ ਦੀ ਸਿਚੁਏਸ਼ਨ ਇਹ ਹੈ ਮਿੰਟੂ ਜੀ ਕਿ ਸਾਡੇ ਘਰ ਸੋਨਾ, ਚਲੋ ਆਪਾਂ ਇਹਨੂੰ ਇਹ ਕਹਿ ਦਿੰਦੇ ਹਾਂ, ਸਾਨੂੰ ਇੱਦਾਂ ਕਹਿ ਕੇ ਸੋਨਾ ਵੇਚਿਆ ਜਾਂਦਾ, ਸੋਨਾ ਰੱਖ ਲਓ ਜੀ, ਸੋਨਾ ਲੈ ਲਓ ਜੀ, ਪੈਸੇ ਨਾ ਰੱਖੋ, ਪੈਸਿਆਂ ਦਾ ਕੀ ਆ, ਮੋਦੀ ਹੁਣੀ ਨੋਟਬੰਦੀ ਕਰ ਦੋਗੇ, ਪੈਸੇ ਤਾਂ ਬੇਕਾਰ ਹੋ ਜਾਣੇ, ਸੋਨਾ ਥੋੜਾ ਹੋਣਾ ਹੈ, ਠੀਕ ਹੈ, ਸੋਨਾ ਰੱਖ ਲਓ ਤੁਸੀਂ ਇਹਨੂੰ, ਜਾਣੀ ਕਿ ਕਨਵਰਟ ਕਰ ਲਓ, ਇਹ ਜੁਗਾ ਜਗਾਂਤਰਾ ਤਾਂ ਇੱਦਾਂ ਹੀ ਚੱਲਿਆ ਆਉਂਦਾ, ਠੀਕ ਹੈ ਮੰਨਦੇ ਆ, ਪਰ ਸੋਨੇ ਨਾਲ ਵੀ ਜ਼ਿਆਦਾ ਵਧੀਆ ਤੁਸੀਂ ਲੈਂਡ ਲੈ ਲਓ, ਇਹ ਵੀ ਗੱਲ ਹੈ, ਠੀਕ ਹੈ ਨਾ, ਜ਼ਮੀਨ ਲੈ ਲਓ ਕਿਤੇ, ਪ੍ਰੋਪਰਟੀ ਲੈ ਲਓ, ਸੋਨੇ ਨਾਲੋਂ ਜ਼ਿਆਦਾ ਵਧੀਆ ਇਨਵੈਸਟਮੈਂਟ ਹੁੰਦੀ ਆ। ਹੁਣ ਇਹ ਕਹਿ ਕੇ ਸਾਨੂੰ ਸੋਨਾ ਵੇਚਿਆ ਜਾਂਦਾ ਵੀ ਜਿਹੜੀਆਂ ਔਰਤਾਂ ਨੂੰ ਸੋਨਾ ਕੋਲ ਹੋਵੇ, ਵੇਲੇ ਕੁ ਵੇਲੇ ਕੰਮ ਆਉਂਦਾ ਆ, ਕਿਤੇ ਲੋੜ ਪੈ ਗਈ ਉਹ ਕੈਸ਼ ਕਰਾਇਆ ਜਾਂਦਾ, ਪਰ ਬਹੁਤ ਘੱਟ ਹੁੰਦਾ ਵੀ ਇੱਦਾਂ ਦੇ ਮੌਕੇ ਤੇ। ਤੁਸੀਂ ਦੱਸੋ ਕਿ ਇੱਦਾਂ ਦੇ ਮੌਕੇ ਤੇ ਤੁਸੀਂ ਤੁਹਾਡੇ ਘਰ ਦੀਆਂ ਔਰਤਾਂ ਨੇ ਕਿਹਾ ਵੀ ਲਾ ਮੇਰੇ ਗਹਿਣੇ ਵੇਚ ਲਓ, ਜਾਂ ਇੱਦਾਂ ਹੋਈ ਕਦੇ ਤੁਹਾਡੇ ਆਲੇ ਦੁਆਲੇ ਸਰਕਲ ਦੇ ਵਿੱਚ?
ਨਾ ਜੀ ਨਾ, ਇਹ ਤਾਂ ਜਮਾ ਹੀ, ਜੇ ਤਾਂ ਪਾਣੀ ਪੋਲਾ ਪੋਲਾਂ ਦੇ ਉੱਤੋਂ ਦੀ ਵਗ ਜੇ, ਫੇਰ ਤਾਂ ਭਲਾ ਕੋਈ ਇਹ ਜਾ ਹੋ ਜੇ, ਜਾਂ ਕੋਈ ਇਹ ਹੋ ਜੇ ਵੀ ਸਿੱਧੇ ਰੂਪ ਚ ਸਿਆਉਣੇ ਦੀ ਮਾਲਕ ਜਿਹੜੀ ਬੀਬੀ ਆ ਉਹਨੂੰ ਸਿੱਧੇ ਰੂਪ ਚ ਜਾਂ ਸਿੱਧੇ ਰੂਪ ਚ ਕੋਈ ਫਾਇਦਾ ਮਿਲਦਾ ਹੋਵੇ, ਤੇ ਜਾਂ ਰੇਅਰ ਚਾਂਸ ਹੁੰਦਾ ਵੀ ਕੋਈ ਜਮਾ ਹੀ ਬਿਮਾਰੀਆਂ ਦੀ ਹਾਲਤ ਚ ਕੋਈ ਇਹ ਜੀ ਪੋਜੀਸ਼ਨ ਆਈ ਹੋਵੇ ਜਿੱਥੇ ਕਿ ਇਹ ਨੌਬਤ ਆ ਗਈ ਹੋਵੇ ਕਿਸੇ ਪਰਿਵਾਰ ਚ ਵੀ, ਉਹਨਾਂ ਨੇ ਸੋਨਾ ਦੇ ਕੇ ਆਪਦਾ ਜਿਹੜੀ ਇਹ ਚੀਜ਼ ਨੂੰ ਕੀਤਾ, ਤੇ ਨਹੀਂ ਤਾਂ ਬਹੁਤ ਰੇਅਰ ਚਾਂਸ ਹੁੰਦਾ, ਉਦੋਂ ਵੱਧ ਕਲੇਸ਼ ਇਸ ਚੀਜ਼ ਦਾ ਪੈ ਜਾਂਦਾ ਵੀ ਲੋਕ ਇਸ ਗੱਲ ਮਾਰੇ ਫਿਰ ਬੀਬੀ ਨੂੰ ਪੁੱਛਦੇ ਨੀ ਵੀ ਤੇਰਾ ਸਿਆਉਣਾ ਦੇ ਦਈਏ, ਵੀ ਉਦੋਂ ਵੱਧ ਤਾਂ ਕਲੇਸ਼ ਪੈ ਜਾਣਾ।
ਨਹੀਂ ਇਹ ਜਿਹੜੀ ਆਪਾਂ ਨੂੰ ਚੀਜ਼ ਕਹਿ ਕੇ ਵੇਚਿਆ ਜਾਂਦਾ ਸੋਨਾ ਵੀ ਤੁਸੀਂ ਵੇਲੇ ਕੁ ਵੇਲੇ ਕੰਮ ਆਉਂਦੇ, ਮੈਂ ਨਾ ਕਈ ਕੇਸ ਮੇਰੇ ਸਾਹਮਣੇ ਹੋਏ ਨੇ ਕਿ ਜਿੱਥੇ ਦੋ ਚਾਰ ਕੇਸਾਂ ਦੇ ਵਿੱਚ ਉਹਨਾਂ ਨੇ ਬੀਬੀਆਂ ਨੇ ਸੋਨਾ ਦਿੱਤਾ ਵੀ ਤੇ ਉਹਨਾਂ ਤੋਂ ਲੈ ਵੀ ਲਿਆ ਗਿਆ ਕਿ ਉਹਨਾਂ ਦੀ ਕਿਤੇ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਪ੍ਰੋਬਲਮ ਰਹੀ ਆ, ਠੀਕ ਹੈ, ਉਹ ਤੋਂ ਬਾਅਦ ਵੀ ਉਹ ਪਿੱਛਾ ਨਹੀਂ ਛੱਡਦੇ, ਅਖੀਰ ਨੂੰ ਉਹ ਬੀਬੀ ਜਿਹੜੀ ਆ, ਬੀਬੀਆਂ ਆ ਉਹ ਅਕਸਰ ਇਹ ਕਹਿੰਦੀਆਂ ਸੁਣਦੇ, ਮਿਹਣੇ ਮਾਰਦੀਆਂ, ਕਲੇਸ਼ ਕਰਦੀਆਂ, ਮੇਰੇ ਤਾਂ ਆਹ ਵੀ ਬਕ ਵਿਕ ਗਿਆ, ਮੇਰਾ ਤਾਂ ਉਹ ਵੀ ਹੋ ਗਿਆ, ਮੇਰਾ ਉਹ ਗਿਆ, ਫਿਰ ਮਤਲਬ ਦੇ ਡੋਂਟ, ਉਹ ਕਿਤੇ ਕੰਮ ਨਹੀਂ ਆਇਆ ਹਨਾ। ਜੇ ਹੁਣ ਆਪਾਂ ਕਿਤੇ ਪਲਾਟ ਲੈ ਲਈਏ, ਜ਼ਮੀਨ ਲੈ ਲਈਏ, ਪਲਾਟ ਵੇਚੇ ਦਾ ਇੰਨਾ ਦੁੱਖ ਨਹੀਂ ਲੱਗਦਾ ਜਿੰਨਾ ਜਨਾਨੀ ਦੇ ਗਹਿਣੇ ਵੇਚੇ ਦਾ ਦੁੱਖ ਲੱਗਦਾ, ਆਪ ਨੂੰ ਵੀ ਲੱਗਦਾ, ਇੱਦਾਂ ਨਹੀਂ ਵੀ ਬੰਦਿਆਂ ਨੂੰ ਦੁੱਖ ਨਹੀਂ ਲੱਗਦਾ, ਦੁੱਖ ਲੱਗਦਾ ਆ ਵੀ ਤੁਸੀਂ ਆਪਣੀ ਵਾਈਫ ਦੇ ਜਾਂ ਆਪਣੀ ਮਾਂ ਦੇ ਗਹਿਣੇ ਵੇਚ ਰਹੇ ਹੋ, ਦੈਟਸ ਨੋਟ, ਮਤਲਬ ਰੀਅਲ ਨਾਈਸ ਨਹੀਂ ਹੈਗਾ ਇਹ। ਪਰ ਇਹਦੇ ਨਾਲੋਂ ਜਿਹੜੀ ਜੇ ਪੈਸੇ ਦੱਬਣੇ ਹੀ ਆ ਜਾਂ ਪੈਸੇ ਆਪਣੇ ਰਿਜ਼ਰਵ ਰੱਖਣੇ ਆ, ਬੈਂਕ ਚ ਨਹੀਂ ਰੱਖਣੇ, ਤੁਸੀਂ ਪਲਾਟ ਲੈ ਲਓ, ਪਲਾਟ ਵੇਚੇ ਦਾ ਕਿਸੇ ਨੂੰ ਦੁੱਖ ਨਹੀਂ ਲੱਗਦਾ, ਨਾ ਔਰਤ ਨੂੰ ਲੱਗੇਗਾ ਨਾ ਬਹੁਤਾ ਬੰਦੇ ਨੂੰ ਲੱਗੇਗਾ, ਕਿਉਂਕਿ ਜ਼ਮੀਨ ਦਾ ਟੁਕੜਾ ਹੈ ਨਾ। ਤੇ ਇਸ ਕਰਕੇ ਨਾ ਮਤਲਬ ਇਹ ਜਿਹੜਾ ਫੈਕਟਰ ਹੈ ਇਹਨੂੰ ਆਪਾਂ ਮਨਫੀ ਕਰ ਦਈਏ ਕਿ ਸੋਨਾ ਜਿਹੜਾ ਔਖੇ ਟਾਈਮ ਕੰਮ ਆਉਂਦਾ, ਉਹ ਸੋਨਾ ਜਿਹੜਾ ਔਖੇ ਟਾਈਮ ਤੁਹਾਡੇ ਗਲੇ ਵੀ ਵਧਾ ਦਿੰਦਾ ਕਈ ਵਾਰੀ। ਹੁਣ ਔਖੇ ਟਾਈਮ ਦੀ ਗੱਲ ਸੁਣ ਲਓ, ਇੰਗਲੈਂਡ ਦੇ ਵਿੱਚ ਤੁਸੀਂ ਜਾਓ, ਉੱਤੇ ਬਾਹਾਂ ਵੀ ਵੱਢਦੇ ਨੇ, ਗਲੇ ਵੀ ਵੱਢ ਦਿੰਦੇ ਨੇ, ਕੰਨ ਵੀ ਪਾੜ ਦਿੰਦੇ ਨੇ ਖਿੱਚਦੇ ਖਿੱਚਦੇ ਆ। ਆ ਹੁਣੇ ਇੱਕ ਮੈਸੇਜ ਆਇਆ ਸੀ ਮੈਲਬਨ ਤੋਂ, ਕਹਿੰਦੇ ਮੈਲਬਨ ਇੱਕ ਚੋਰੀ ਹੋ ਗਈ ਜੀ, ਤੇ ਸੋਨੇ ਦੀ, ਸੋਨਾ ਲੈ ਗਏ ਉਹਦੇ ਘਰੋਂ, ਹਨਾ, ਇੰਡੀਅਨ ਦੇ ਘਰੋਂ, ਪੰਜਾਬੀ ਸੀਗਾ, ਤੇ ਜਦੋਂ ਉਹਨੇ ਨੇ ਸੋਨਾ ਵੇਚਣ ਗਏ ਤਾਂ ਸੋਨਾ ਸਾਰਾ ਨਕਲੀ ਨਿਕਲਿਆ, ਨਕਲੀ ਗਹਿਣੇ ਜਿਹੜੇ ਆਰਟੀਫਿਸ਼ਲ, ਕਹਿੰਦੇ ਉਹ ਇੰਨੇ ਖਿੱਚ ਗਏ ਚੋਰ, ਉਹਨੇ ਆ ਕੇ ਕਹਿੰਦੇ ਉਹਨਾਂ ਦਾ ਘਰ ਭੰਨ ਦਿੱਤਾ। ਇਹ ਵੀ ਇੱਕ ਗੱਲ, ਚੋਰ ਕਹਿੰਦੇ ਗੁੱਸੇ ਜਾ ਕੇ ਕਹਿੰਦਾ ਉਹ ਫੇਰ ਆਏ, ਕਹਿੰਦੇ ਉਹਨੇ ਘਰ ਭੰਨਤਾ, ਲੱਕੀ ਕੱਢਣਾ ਉਹਨਾਂ ਨੇ, ਸਾਂਝ ਪਾਈ ਆ। ਖੈਰ ਮਿੰਟੂ ਜੀ, ਹੁਣ ਗੁਰਪ੍ਰੀਤ ਗਿੱਲ ਹੋਣਾ ਦੇ, ਮੈਨੂੰ ਲੱਗਦਾ ਇਹ ਨਾ ਅਰਦਾਸ ਕਰਾਉਣ, ਪਾਠ ਕਰਾਉਣ ਗੁਰਪ੍ਰੀਤ ਗਿੱਲ ਹੋਣੀ, ਕਿ ਇਹਨਾਂ ਦੇ ਮਤਲਬ ਉਹਨੀ ਕਲਯੁਗ ਦਾ ਇੱਕ ਪਹਿਲਾ ਫੈਕਟਰ ਆ ਉਹ ਰਿਮੂਵ ਕਰਤਾ, ਤੇ ਇਹਨਾਂ ਦੀ ਜਾਨ ਛਡਾ ਤੀ, ਹੁਣ ਨਾ ਦੁਬਾਰਾ ਦੁਬਾਰਾ ਗਲਤੀ ਨਾ ਕਰਨ। ਤੇ ਇੰਗਲੈਂਡ ਕੈਨੇਡਾ ਚ ਬੜੀ ਦਿੱਕਤ ਆਈ ਆ ਜੀ, ਸੋਨਾ ਬਹੁਤ ਬੀਬੀਆਂ, ਹੁਣ ਮੈਂ ਤੁਹਾਨੂੰ ਦੱਸਦਾ ਇਹ ਜਦੋਂ ਨਾ ਬੰਦੇ ਜਾਣੀ ਕਿ ਸਾਂਝਾ ਤੁਸੀਂ ਕਮਾਉਣੇ ਆ ਤਾਂ ਬਹੁਤ ਘੱਟ ਸੋਨਾ ਲੈਂਦੇ ਆ, ਜਦੋਂ ਸਾਂਝੀ ਕਮਾਈ ਹੁੰਦੀ ਹੈ, ਇੱਕ ਹੱਥ ਹੁੰਦੀ ਬੰਦੇ ਦੇ ਹੱਥ ਹੁੰਦੀ ਹੈ ਨਾ, ਤਾਂ ਬੰਦਾ ਪ੍ਰੋਪਰਟੀਆਂ ਬਣਾਉਂਦਾ, ਤੇ ਜਦੋਂ ਇੰਡੀਪੈਂਡੈਂਸ ਮਿਲਦੀ ਆ ਔਰਤ ਨੂੰ, ਔਰਤ ਆਪਣੀ ਕਮਾਈ ਕਰਦੀ ਆ, ਆਪਣੇ ਅਕਾਊਂਟ ਹੈ ਉਹ ਹਿਸਾਬ ਨਹੀਂ ਉਹਨੂੰ ਦੇਣਾ, ਕੋਈ ਕੁਛ ਨਹੀਂ ਕਰਨਾ, ਤਾਂ ਉਹਦੇ ਕੋਲ ਪਤਾ ਮੁੱਲਾਂ ਦੀ ਦੌੜ ਮੁਸੀਬਤਾਂ ਤੱਕ, ਉਹ ਆਪਣੇ ਪੈਸੇ ਦਾ ਪਤਾ ਕੀ ਕਰਦੀਆਂ, ਜਾਂ ਸੂਟਾਂ ਦੇ ਉਡਾਉਣੀਆਂ ਜਾਂ ਗਹਿਣਿਆਂ ਦੇ, ਠੀਕ ਹੈ। ਇੰਗਲੈਂਡ ਦੇ ਵਿੱਚ ਇੱਕ ਮਤਲਬ 20-25 ਸਾਲ ਇਹ ਬਹੁਤ ਵੱਡਾ ਟਰੈਂਡ ਚੱਲਿਆ ਕਿ ਔਰਤਾਂ ਨੂੰ ਆਜ਼ਾਦੀ ਮਿਲੀ, ਪੈਸਾ ਮਿਲਿਆ, ਤੇ ਉਨ੍ਹਾਂ ਨੇ ਕਿਲੋਆਂ ਦੇ ਵਿਚ ਸੋਨਾ ਜਮ੍ਹਾਂ ਕਰ ਲਿਆ। ਹੁਣ ਉਹ ਸਾਰੇ ਫੈਕਟਰ ਜਿਹੜੇ ਨੇ ਚੋਰਾਂ ਨੂੰ ਵੀ ਪਤਾ ਲੱਗ ਗਏ, ਉਹ ਫਿਰ ਮੈਟਲ ਡਿਟੈਕਟਰ ਲੈ ਕੇ ਘਰਾਂ ਦੀ ਭੰਨ ਤੋੜ ਉਹਨੀ ਕੀਤੀ। ਅਖੀਰ ਨੂੰ ਕੀ ਹੋਇਆ, ਉਹ ਜਿਹੜਾ ਸੋਨਾ ਸੀ ਫਿਰ ਉਨ੍ਹਾਂ ਨੂੰ ਚੱਕ ਚੱਕ ਕੇ ਲੋਕਰਾਂ ਚ ਰੱਖਣਾ ਪਿਆ। ਜਦੋਂ ਲੋਕਰ ਚ ਰੱਖਣ ਗਏ ਫਿਰ ਟੈਕਸ ਦਿੱਤੇ ਉਹ ਨਹੀਂ ਸੀ, ਜਾਲੀ ਇੰਡੀਆ ਤੋਂ ਲਿਆਂਦਾ ਸੀਗਾ, ਦੋ ਨੰਬਰ ਚ ਲਿਆਂਦਾ ਸੀ, ਉਹ ਫਿਰ ਟੈਕਸ ਦੇ ਡਿੱਕੇ ਵੀ ਆਏ, ਉਹ ਐਸੈਟ ਬਣ ਗਏ ਨਾ। ਫਿਰ ਜਿਹੜੀ ਕਿਰਾਇਆ ਦੇਣਾ ਵੀ ਪੈ ਗਿਆ, ਜੇ ਉਸੇ ਪੈਸੇ ਦੀ ਜ਼ਮੀਨ ਲਈ ਹੁੰਦੀ, ਘਰ ਲਿਆ ਹੁੰਦਾ ਤਾਂ ਉਹਨ ਕਿਰਾਇਆ ਦੇਣਾ ਸੀ, ਉਹਨ ਆਮਦਨ ਦੇਣੀ ਸੀ, ਇਹ ਮਤਲਬ ਆਮਦਨ
ਪਲਾਟ
ਵੱਧ ਕਰਨਾ ਪਏ। ਸੋ ਮਿੰਟੂ ਜੀ, ਮਤਲਬ ਕੀ ਹੱਲ ਹੋਣਾ ਚਾਹੀਦਾ, ਮਤਲਬ ਜੇ ਹੁਣ ਘਰੇ ਸੋਨਾ ਪਿਆ ਆ ਜਾਂ ਕਿੱਦਾਂ, ਕਿਉਂਕਿ ਹੁਣ ਜਿਹੜੀ ਆ ਚੋਰੀ ਹੋਈ ਇਹਦੇ ਬਾਰੇ ਥੋੜਾ ਦੱਸੋ ਵੀ ਕਿੱਦਾਂ ਹੋਈ ਆ, ਕਿੱਦਾਂ ਹੋ ਸਕਦੀ, ਅੱਜ ਕੱਲ ਕੀ ਟ੍ਰੈਂਡ ਚੱਲ ਰਹੇ ਨੇ?
ਦੇਖੋ, ਚੋਰੀਆਂ ਤਾਂ ਰੋਜ਼ ਦੂਜੇ ਚੌਥੇ ਸੁਣਨ ਨੂੰ ਮਿਲ ਰਹੀਆਂ, ਪਰ ਐਤਕੀ ਜਿਹੜੀ ਆਪਣੇ ਖੁਦ ਦੇ ਟੀਮ ਦੇ ਮੈਂਬਰ ਗੁਰਪ੍ਰੀਤ ਮੈਂਬਰਾਂ ਤੋਂ ਉਹਨਾਂ ਨਾਲ ਇਹ ਵਾਪਰਿਆ ਹਾਦਸਾ, ਵੀ ਉਹ ਪਿਛਲੇ ਪਰਸੋਂ ਦੀ ਗੱਲ ਆ, ਵੀ ਸ਼ਾਮੀ ਜਦੋਂ ਵਾਈਫ ਘਰ ਪਹੁੰਚਦੇ ਆ ਤਾਂ ਉਹ ਦੇਖਦੇ ਆ ਵੀ ਉਹਨਾਂ ਦਾ ਗੇਟ ਆ ਜਿਹੜਾ ਖੁੱਲਿਆ ਪਿਆ, ਤੇ ਉਹ ਗੇਟ ਕਿਉਂ ਖੁੱਲਾ ਉਹਨਾਂ ਨੇ ਦੇਖਿਆ, ਤਾਂ ਫਿਰ ਜਦੋਂ ਇੱਕ ਵਿੰਡੋ ਦੀ ਜਾਲੀ ਖੋਲ ਕੇ ਉਧਰ ਦੀ ਐਂਟਰ ਹੋ ਕੇ ਤੇ ਗੇਟ ਖੋਲ ਕੇ ਉਹ ਚੰਦੇ ਬੰਦੇ ਚਲੇ ਗਏ। ਪਰ ਉਹ ਕਹਿੰਦੇ ਆ ਵੀ ਕੱਲਾ ਸਿਉਣਾ ਜਿਹੜਾ 25,000 ਦੀ ਕੀਮਤ ਦਾ, ਡਾਲਰ ਦੀ ਕੀਮਤ ਦਾ ਸੀਗਾ ਜਿਹੜਾ, ਉਹ ਕੱਲਾ ਲੈ ਗਏ ਆ, ਹੋਰ ਚੀਜ਼ਾਂ ਨਹੀਂ ਛੇੜੀਆਂ ਉਹਨਾਂ ਨੇ। ਪਰ ਅੱਜ ਤੋਂ 7-8-10 ਸਾਲ ਪਹਿਲਾਂ ਜਦੋਂ ਮੈਂ ਆਇਆ ਸੀ ਆਸਟ੍ਰੇਲੀਆ ਦੇ ਵਿੱਚ, ਤੇ ਉਦੋਂ ਇੱਕ ਚੋਰੀ ਇੱਥੇ ਵੀ ਹੋਈ ਸੀ ਮੇਰੇ ਰਿਸ਼ਤੇਦਾਰਾਂ ਦੇ ਘਰ, ਤਾਂ ਉੱਥੇ ਕੀ ਹੋਇਆ ਸੀ, ਉੱਥੇ ਸਾਡਾ ਉਹ ਸਿਉਣਾ ਨੂੰ ਹੱਥ ਨਹੀਂ ਲਾਇਆ ਸੀ, ਹਾਲਾਂਕਿ ਸਾਹਮਣੇ ਪਿਆ ਸੀ। ਉਹਨਾਂ ਨੇ ਸਿਰਫ ਤੇ ਸਿਰਫ ਉਦੋਂ ਲੈਪਟਾਪ ਤੇ ਹੋਰ ਚੀਜ਼ਾਂ ਜਿਹੜੀਆਂ ਕੀਮਤੀ ਚੀਜ਼ਾਂ ਸੀ ਉਹ ਲੈ ਗਏ ਸੀ ਚੱਕ ਕੇ। ਪਰ ਹੁਣ ਜਿਹੜੀ ਮਾਹੌਲ ਬਦਲਦਾ ਜਾ ਰਿਹਾ, ਪਹਿਲਾਂ ਇਹ ਸੀਗਾ ਟ੍ਰੈਂਡ ਵੀ, ਮੈਂ ਆਮ ਸੁਣੀ ਸੀ ਇਹ ਗੱਲ ਵੀ ਜਿਹੜਾ ਇੰਡੀਅਨ ਸਿਉਣਾ ਇੰਡੀਅਨ ਜਵੈਲਰੀ ਆ ਜਿਹੜੀ ਉਹ ਵਿਕਦੀ ਨੀ ਕਿਤੇ, ਫਿਰ ਉਹਨੂੰ ਵੇਚਣੀ ਔਖੀ ਹੋ ਜਾਂਦੀ ਇੱਥੇ ਆਸਟ੍ਰੇਲੀਆ ਚ, ਤਾਂ ਕਰਕੇ ਉਹ ਚੱਕਦੇ ਨੀ। ਪਰ ਹੁਣ ਇਹਨਾਂ ਨੇ ਸ਼ਾਇਦ ਢਾਲਣ ਵਾਲਾ ਪ੍ਰੋਸੈਸ ਸਿੱਖ ਲਿਆ ਹੋਣਾ ਕਿਸੇ ਨੇ, ਵੀ ਇਹ ਢਾਲ ਕੇ ਸਿਉਣਾ ਤਾਂ ਸਿਉਣੇ ਰਹੂਗਾ, ਤੇ ਉਦਾਂ ਜਾਂ ਕੋਈ ਐਂਟੀਕ ਚੀਜ਼ਾਂ ਚ ਕਿਤੇ ਨਾ ਕਿਤੇ ਵਿਕਣ ਲੱਗ ਗਈ ਹੋਣੀ ਆ, ਕਿਉਂਕਿ ਬਥੇਰੇ ਇਹੋ ਜਿਹੇ ਲੋਕ ਵੀ ਮਿਲ ਜਾਂਦੇ ਆ। ਫਿਰ ਹੋ ਸਕਦਾ ਕਈ ਵਾਰੀ ਇੰਡੀਅਨ ਨੂੰ ਇੰਡੀਅਨ ਦਾ ਪਤਾ ਹੁੰਦਾ ਤੇ ਉਹਨਾਂ ਨੂੰ ਅੱਧੇ ਰੇਟ ਚ ਕਿਸੇ ਦੇ ਵਧੀਆ ਸਿਉਣਾ ਮਿਲਦਾ ਉਹ ਤਾਂ ਲੈ ਸਕਦੇ ਆ, ਇਹ ਜੀ ਵੀ ਚੀਜ਼ ਹੋ ਸਕਦੀ ਆ। ਸੋ ਕੁਝ ਵੀ ਹੋ ਸਕਦਾ ਇਹਨਾਂ ਕਾਰਨਾਂ ਕਰਕੇ ਨਾ, ਤੇ ਉਹ ਕਾਫੀ ਜਿਹੜਾ ਰੁਝਾਨ ਹੁਣ ਵੱਧ ਗਿਆ, ਤੇ ਉਹਦੇ ਚ ਜਿਹੜੀ ਇਹਨਾਂ ਨੇ ਈਜ਼ੀ ਵੇ ਇਹ ਕਰ ਲਿਆ ਵੀ ਜਿਹੜੀ ਮੈਂ ਅੱਜ ਤੋਂ ਪਹਿਲਾਂ ਵੀ ਇੱਕ ਵਾਰੀ ਗੱਲ ਸੁਣਾਈ ਸੀਗੀ ਦਿੱਲੀ ਦੇ ਇੱਕ ਚੋਰ ਦੀ, ਵੀ ਚੋਰ ਆ ਨਾ ਅੱਜ ਕੱਲ ਸਿੱਧੂ ਸਾਹਿਬ, ਉਹ ਵੀ ਹੋਮਵਰਕ ਕਰਕੇ ਆਉਂਦੇ ਆ, ਠੀਕ ਆ, ਹੋਮਵਰਕ ਕਰਕੇ ਉਹ ਕਹਿੰਦੇ ਵੀ ਸਮੇਂ ਦੀ ਕੀਮਤ ਆ ਨੰਬਰ ਇੱਕ, ਤਾਂ ਵੀ ਤੁਸੀਂ ਸਮਾਂ ਬਰਬਾਦ ਕਿਉਂ ਕਰਨਾ,
ਉਹਨਾਂ ਦੇ ਵੀ ਘੰਟਿਆਂ ਦੇ ਪੈਂਦੇ ਪੈਂਦੇ,
ਜੇ ਮੰਨ ਲਓ
ਉਹ ਵੀ ਘੰਟਿਆਂ ਦੇ ਕੰਮ ਕਰਦੇ,
ਹਾਂ ਘੰਟਿਆਂ ਦੇ ਪੈਂਦੇ, ਜੇ ਮੰਨ ਲਓ ਹੁਣ ਉਹ ਗੁਰਪ੍ਰੀਤ ਗਿੱਲ ਦੇ ਘਰੇ ਆਏ ਆ, ਤੇ ਘਰੇ ਆ ਕੇ ਜੇ ਉਹਨਾਂ ਨੇ ਆਪਦਾ ਹੋਮਵਰਕ ਕਰਕੇ ਉਹਨਾਂ ਨੇ 5 ਮਿੰਟਾਂ ਦੇ ਵਿੱਚ ਸਾਰਾ ਕੰਮ ਸਾਫ਼ ਕਰਤਾ, ਤੇ ਜੇ ਉਹਨਾਂ ਨੇ ਹੋਮਵਰਕ ਨਾ ਕੀਤਾ ਹੁੰਦਾ ਤੇ ਉਹਨਾਂ ਕੋਲੇ ਉਹ ਟੂਲ ਨਾ ਹੁੰਦੇ ਤਾਂ ਉਹ ਸ਼ਾਇਦ ਉਹਨਾਂ ਨੂੰ 1 ਘੰਟਾ ਲੱਗਦਾ, ਤੇ 1 ਘੰਟੇ ਤੋਂ ਉਹਨਾਂ ਦੇ ਫਸਣ ਦੇ ਚਾਂਸ ਵੀ ਜ਼ਿਆਦਾ ਸੀ।
ਅੱਛਾ,
ਕਿਉਂਕਿ ਇੱਕ ਚੋਰਾਂ ਦੇ ਤੁਸੀਂ ਇੱਕ ਫਿਲਮ ਦੇ ਵਿੱਚ ਵੀ ਸੀ ਦੱਸਿਆ ਗਿਆ, ਤੇ ਮੈਨੂੰ ਵੀ ਜਦੋਂ ਮੇਰੀ ਗੱਡੀ ਦੇ ਵਿੱਚੋਂ ਕੋਈ ਟੂਲ ਚੱਕ ਕੇ ਲਿਆ ਤੇ ਉਦੋਂ ਵੀ ਮੈਨੂੰ ਦੱਸਿਆ ਗਿਆ ਵੀ ਚੋਰਾਂ ਦਾ ਇੱਕ ਟਾਈਮ ਪੀਰੀਅਡ ਹੁੰਦਾ ਵੀ ਜੇ ਉਹ ਵਿਦਨ 40-45 ਸੈਕਿੰਡ ਤੋਂ ਲੈ ਕੇ 50 ਸੈਕਿੰਡ ਤੱਕ ਆਪਦੀ ਕਾਰਵਾਈ ਪਾ ਗਏ ਤਾਂ ਉਹ ਕਦੇ ਵੀ ਨੀ ਫੜੇ ਜਾਂਦੇ।
ਅੱਛਾ,
ਫੜੇ ਉਦੋਂ ਜਾਂਦੇ ਆ ਜਦੋਂ 1 ਮਿੰਟ ਤੋਂ ਉੱਤੇ ਹੋ ਜਾਂਦਾ ਉਹਨਾਂ ਨੂੰ। ਸੋ ਮੈਂ ਦੇਖਿਆ ਵੀ ਮੇਰੀ ਗੱਡੀ ਦੇ ਵਿੱਚੋਂ, ਹਾਲਾਂਕਿ ਮੈਨੂੰ 1 ਸੈਕਿੰਡ ਬਾਅਦ ਗੱਡੀ ਦਾ ਅਲਾਰਮ ਸੁਣ ਗਿਆ, ਮੈਂ ਨਾਲ ਦੀ ਨਾਲ ਗੇਟ ਖੋਲ ਕੇ ਬਾਹਰ ਆ ਗਿਆ, ਪਰ ਫਿਰ ਵੀ ਮੈਨੂੰ 50 ਸੈਕਿੰਡ ਟੱਪ ਗਏ ਸੀ ਤੇ ਉਹ ਚੋਰ ਚਲਾ ਗਿਆ ਸੀ ਉਦੋਂ ਤੱਕ ਲੈ ਕੇ, ਠੀਕ ਹੈ ਨਾ। ਵੀ ਉਹਨਾਂ ਨੂੰ ਪਤਾ ਹੁੰਦਾ ਵੀ ਇੰਨੇ ਕੁ ਟਾਈਮ। ਸੋ ਹੋਮਵਰਕ ਕਿਵੇਂ ਕਰਦੇ ਆ, ਹੋਮਵਰਕ ਉਹਨਾਂ ਨੂੰ ਅੱਜ ਪਤਾ ਲੱਗ ਗਿਆ ਵੀ ਸਿਉਣਾ, ਤਾਂ ਸਿਆਉਣੇ ਦੇ ਲਈ ਉਹ ਫਿਰ ਉਹਦਾ ਡਿਟੈਕਟਰ ਲਿਆਉਂਦੇ ਆ, ਤੇ ਵੀ ਸਿੱਧੇ ਉੱਥੇ ਜਾ ਕੇ ਟੂਮ ਕਰਦਾ ਵੀ ਆਹ ਪਿਆ ਜੀ, ਉਹਨਾਂ ਨੂੰ ਕੀ ਲੋੜ ਪਈ ਆ ਅੱਗੇ, ਜਿਵੇਂ ਚੋਰੀ ਹੋਣ ਤੋਂ ਬਾਅਦ ਅਸੀਂ ਖ਼ਬਰਾਂ ਤੇ ਫੋਟੋਆਂ ਦੇਣੇ ਹੁੰਦੇ ਵੀ ਸਮਾਨ ਉਧਰ ਪੁਧਰ ਕਰਿਆ ਪਿਆ, ਖੰਡਾਇਆ ਪਿਆ, ਉਹ ਖੰਡਾਉਂਦੇ ਬਣਾਉਂਦੇ ਨੀ, ਉਹਨਾਂ ਨੂੰ ਲੋੜ ਹੀ ਨੀ ਹੈਗੀ, ਉਹ 1 ਸੈਕਿੰਡ ਦੇ ਵਿੱਚ ਉਹੀ ਚੀਜ਼ ਹੀ ਕੱਢਦੇ ਆ ਜਿੱਥੇ ਟਿਕਾਣੇ ਤੇ ਆ। ਇਹ ਦਿੱਲੀ ਨਾ ਅੱਜ ਤੋਂ 25-30 ਸਾਲ ਪਹਿਲਾਂ ਦੀ ਗੱਲ ਆ ਜੀ।
ਅੱਛਾ,
ਮੈਂ ਦਿੱਲੀ ਜਾਂਦਾ ਛੋਟਾ ਬਚਪਨ ਚ, ਮੇਰਾ ਕਜ਼ਨ ਦਿੱਲੀ ਰਹਿੰਦੇ ਸੀ, ਆਲ ਇੰਡੀਆ ਇਹਦੇ ਲਾਲ ਕਿਲੇ ਦੇ ਸਾਹਮਣੇ ਮਾਰਕੀਟ ਸੀ, ਇੱਕ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਇਲੈਕਟ੍ਰੋਨਿਕ ਦੀ।
ਅੱਛਾ,
ਤੇ ਉਹਦੇ ਵਿੱਚ ਉਹ ਕੰਮ ਕਰਦੇ, ਉੱਥੇ ਸ਼ਾਪ ਸੀ ਉਹਨਾਂ ਦੀ, ਤੇ ਮੈਂ ਛੁੱਟੀਆਂ ਕੱਟਣ ਉੱਥੇ ਜਾਂਦਾ 12-14 ਸਾਲ ਦੀ ਉਮਰ ਦੇ ਵਿੱਚ ਹੀ, ਤੇ ਦਿੱਲੀ ਦੇ ਵਿੱਚ ਘੁੰਮਦਾ ਰਹਿੰਦਾ, ਤੇ ਉਹ ਮੇਰੇ ਕਜ਼ਨ ਸੀ ਨਾ, ਅੱਜ ਕੱਲ ਯੂ ਐਸ ਏ ਆ, ਤੇ ਉਹ ਮੈਨੂੰ ਇੱਕ ਸਿੱਖਿਆ ਦਿੰਦੇ ਵੀ ਆਪਦੀ ਜੇਬ ਦਾ ਵੀ ਧਿਆਨ ਰੱਖਿਆ ਕਰੋ, ਇੱਥੇ ਤੁਹਾਡੇ ਤੋਂ ਪੁੱਛ ਕੇ ਤੁਹਾਡੀ ਜੇਬ ਕੱਟ ਲੈਂਦੇ ਆ, ਤੁਹਾਨੂੰ ਪੁੱਛ ਲੈਂਦੇ ਆ ਪਹਿਲਾਂ ਤੇ ਫਿਰ ਤੁਹਾਡੇ ਤੋਂ ਕੱਟ ਲੈਂਦੇ ਆ। ਸਾਨੂੰ ਬੜੀ ਹਾਸੋਹੀਣੀ ਗੱਲ ਲੱਗਦੀ ਇਹ ਵੀ ਇਹ ਕਿਵੇਂ ਪੁੱਛ ਲੈਂਦੇ ਆ ਕੀ ਕਰਦੇ ਆ। ਤੇ ਉਹ ਕਹਿੰਦੇ ਵੀ ਚਲੋ ਜੀ, ਉਹਨਾਂ ਨੇ ਸਾਨੂੰ 5-7 ਟਿਪਸ ਨਾ ਵੀਰ ਜੀ ਨੇ ਬੜੇ ਵਧੀਆ ਦਿੱਤੇ ਸੀ ਮੈਨੂੰ। ਇੱਕ ਤਾਂ ਉਹਨਾਂ ਨੇ ਮੈਨੂੰ ਦਿੱਲੀ ਚ ਇਹ ਗੱਲ ਕਹੀ ਹੋਈ ਸੀ ਵੀ ਮੰਨ ਲਈ ਦਿੱਲੀ ਦੇ ਵਿੱਚ ਤੈਨੂੰ ਕੋਈ ਚੀਜ਼ ਜੇ ਮੁਫ਼ਤ ਚ ਵੀ ਦੇ ਰਿਹਾ ਨਾ ਤੇ ਉਹ ਲਈ ਨਾ। ਮੈਂ ਕਿਹਾ ਕਿਉਂ? ਕਹਿੰਦੇ ਠੱਗਿਆ ਅਖੀਰ ਤੂੰ ਹੀ ਜਾਏਗਾ। ਮੇਰਾ ਮੂਹਰੋਂ ਦਲੀਲ ਹੁੰਦੀ ਸੀ ਵੀ ਜਿਹੜੀ ਚੀਜ਼ ਦੀ ਮੈਂ 5 ਸੈਂਟ ਦਿੱਤੇ ਹੀ ਨਹੀਂ ਤੇ ਮੈਂ ਠੱਗਿਆ ਕਿਵੇਂ ਜਾਊਂਗਾ। ਪਰ ਮੈਂ ਠੱਗਿਆ ਗਿਆ, ਫਿਰ ਮੈਂ ਤੁਹਾਨੂੰ ਦੱਸੂ ਕਿਵੇਂ ਠੱਗਿਆ ਗਿਆ। ਪਰ ਪਹਿਲਾਂ ਚੋਰੀ ਦੀ ਗੱਲ ਚ ਉਹਨਾਂ ਨੇ ਫਿਰ ਮੈਨੂੰ ਨਾਲ ਲੈ ਗਏ, ਕਹਿੰਦੇ ਆ ਜਾ ਤੈਨੂੰ ਦਿਖਾਵਾਂ ਫਿਰ ਕਿਵੇਂ ਚੋਰ ਕਰਦੇ ਕੀ ਕਰਦੇ ਆ। ਉਸ ਟਾਈਮ ਦੇ ਵਿੱਚ ਨਾ ਇੱਕ ਮੂੰਹ ਜਾ ਲਾ ਕੇ ਦੇਖਣ ਵਾਲਾ ਇੱਕ ਫਿਲਮ ਜੀ ਨੀ ਚੱਲਦੀ ਹੁੰਦੀ ਸੀ, ਆਪਾਂ ਪਿੰਡਾਂ ਦੇ ਵਿੱਚ ਵੀ ਬਕਸਾ ਜਾ ਲੈ ਕੇ ਆਉਂਦੇ ਹੁੰਦੇ ਸੀ, ਕੀ ਕਹਿੰਦੇ ਹੁੰਦੇ ਸੀ ਉਹਨੂੰ, ਉਹਦੇ ਵਿੱਚ ਅੱਖਾਂ ਜਿਹੀਆਂ ਲਾ ਕੇ ਦੇਖਣੀ ਪੈਂਦੀ ਸੀ।
ਹਾਂਜੀ ਹਾਂਜੀ।
ਤੇ ਪਰ ਦਿੱਲੀ ਦੇ ਵਿੱਚ ਉਹਦਾ ਥੋੜਾ ਜਿਹਾ ਮਾਡਰਨ ਵਰਜਨ ਆਇਆ ਹੋਇਆ ਸੀ। ਦਿੱਲੀ ਦੇ ਵਿੱਚ ਉਹਨਾਂ ਨੇ ਕੀ ਕੀਤਾ ਸੀ ਨਾ, ਇੱਕ ਹੈਂਡਲ ਜੇ ਵਾਲਾ ਜਿਵੇਂ ਆਪਾਂ ਹੁਣ ਲਿਆਂਦੀ ਆ ਐਪਲ ਦੀ ਜਿਹੜੀ ਓਸਮੋ ਸਟਿਕ ਜੀ, ਏਦਾਂ ਇੱਕ ਹੈਂਡਲ ਜਿਹਾ ਫੜ ਕੇ ਉਹਦੇ ਉੱਤੇ ਇੱਕ ਅੱਖ ਜੀ ਲੱਗੀ ਸੀ ਤੇ ਉਹਦੇ ਚ ਤੁਸੀਂ ਅੱਖ ਲਾ ਕੇ ਦੇਖਣਾ ਹੁੰਦਾ ਸੀ ਤੇ 50 ਪੈਸੇ ਲੈਂਦਾ ਹੁੰਦਾ ਸੀ ਉਹ ਬੰਦਾ ਉਹ ਫਿਲਮ ਦਿਖਾਉਣ ਦਾ।
ਅੱਛਾ।
ਤੇ ਉਹਦੇ ਵਿੱਚ ਚੱਲਦੀਆਂ ਸੀਗੀਆਂ ਅਡਲਟ ਫੋਟੋਆਂ ਜਿਹੜੀਆਂ ਉਸ ਟਾਈਮ ਦੇ ਵਿੱਚ, ਤੇ ਉਹ ਇਸ ਦਿੱਲੀ ਫੁੱਟਪਾਥ ਤੇ ਇੱਕ ਬਜ਼ੁਰਗ ਜਿਹਾ ਖੜਾ, ਮੈਨੂੰ ਆ ਜਾ ਤੈਨੂੰ ਹਾਲ ਝੱਟ ਦਿਖਾਵਾਂ, ਤੂੰ ਕੁਛ ਨੀ ਕਰਨਾ ਤੂੰ ਬਸ ਇੱਥੇ ਖੜਨਾ। ਉਹ ਬਜ਼ੁਰਗ 50 ਪੈਸੇ ਲੈ ਰਿਹਾ ਤੇ ਮੇਰੇ ਵਰਗਾ ਬੰਦਾ ਲਾ ਕੇ ਅੱਖ ਨਾਲ ਇੱਕ ਮਿੰਟ ਲਈ ਉਹਦੇ ਚ ਫੋਟੋਆਂ ਦੇਖਦਾ ਤੇ ਆਪਦੀ ਜਿਹੜੀ ਕਲਜੁਗੀ ਰੂਹ ਤ੍ਰਿਪਤ ਕਰਦਾ। ਤੇ ਉਹ ਫੋਟੋਆਂ ਦੇਖਣ ਦੌਰਾਨ ਉਹ ਬਜ਼ੁਰਗ ਪਤਾ ਕੀ ਕਹਿ ਰਿਹਾ ਹੁੰਦਾ, ਬਾਈ ਸਾਹਿਬ ਅਕੇਲੇ ਆਨੰਦ ਮੰਗਲ ਨਾ ਹੋ, ਆਪਣੀ ਜੇਬ ਕਾ ਵੀ ਖਿਆਲ ਰੱਖੋ, ਜੇ ਦਿੱਲੀ ਹੈ ਯਹਾਂ ਪੇ ਕੁਛ ਵੀ ਹੋ ਸਕਤਾ ਹੈ, ਬਾਅਦ ਮੇ ਨਾ ਬੋਲਣਾ, ਤੋ ਆਪਣੀ ਜੇਬ ਕਾ ਧਿਆਨ ਰੱਖਤੇ ਹੋਏ ਦੇਖੀਏ, ਸਾਰਾ ਧਿਆਨ ਇਸ ਕੀ ਤਰਫ ਨਾ ਲਗਾਏ, ਆਪਣੀ ਜੇਬ ਤਰਫ ਵੀ ਰੱਖੇ।
ਅੱਛਾ।
ਤੇ ਉਹ ਜੀ ਲੋਕਾਂ ਨੂੰ ਅਵੇਅਰ ਕਰ ਰਿਹਾ ਤੇ ਮੈਂ ਬੜਾ ਖੁਸ਼ ਹੋਇਆ ਵੀ ਕੋਈ ਵੀ ਤਾਂ ਦਿੱਲੀ ਚ ਚੰਗਾ ਬੰਦਾ ਹੈਗਾ ਹੀ ਆ, ਦੇਖੋ ਲੋਕਾਂ ਨੂੰ ਅਵੇਅਰ ਕਰ ਰਿਹਾ ਵੀ ਜੇਬਾਂ ਨਾ ਕਟਾ ਲਓ। ਪਰ ਮੈਨੂੰ ਫਿਰ ਵੀਰ ਜੀ ਨੇ ਦੱਸਿਆ ਵੀ ਇਹ ਜੇਬ ਕਤਰਿਆਂ ਦਾ ਸਰਗਰਨਾ ਸਭ ਦਾ ਮੁਖੀ ਆ, ਇਹ ਕੀ ਕਰ ਰਿਹਾ, ਇਹ ਤੁਹਾਡੀ ਆਈਡੈਂਟੀ ਕਰ ਰਿਹਾ ਵੀ ਤੁਹਾਡੇ ਪੈਸੇ ਕਿੱਥੇ ਆ।
ਅੱਛਾ।
ਤੇ ਇਹ ਪੈਸੇ ਜਦੋਂ ਤੁਸੀਂ ਆਈਡੈਂਟੀ ਕਰ ਲਈ ਤੇ ਆ ਸਾਰੇ ਜਿਹੜੇ ਖੜੇ ਆ ਬੰਦੇ ਇਹਦੀ ਟੀਮ ਖੜੀ ਆ ਤੁਹਾਡਾ, ਤੇ ਜਦੋਂ ਤੁਸੀਂ ਆਈਡੈਂਟੀ ਕਰ ਲਈ ਤੁਸੀਂ ਇੱਥੋਂ ਤੁਰੋਗੇ, ਟੀਮ ਦਾ ਇੱਕ ਬੰਦਾ ਤੁਹਾਡੇ ਮਗਰ ਲੱਗ ਜੂਗਾ ਤੇ ਉਹ ਸੇਮ ਸਾਮੀ ਜੇਬ ਤੇ ਜਿਹੜੀ ਨੂੰ ਤੁਸੀਂ ਘੁੱਟ ਕੇ ਹੱਥ ਪਾਇਆ ਹੋਇਆ ਦੇਖਦੇ ਹੋਏ, ਕਿਉਂਕਿ ਮੇਰੇ ਵਰਗਾ ਪਤਾ ਹੀ ਕਰਦਾ ਸੀ ਕੱਖ ਨਾਲ ਦੇਖਦਾ ਸੀ, ਹੱਥ ਨਾਲ ਉਹ ਲੀਵਰ ਜਾ ਫੜਿਆ ਹੁੰਦਾ, ਦੂਜਾ ਹੱਥ ਨਾਲ ਜੇਬ ਘੁੱਟ ਕੇ ਫੜੀ ਹੁੰਦੀ ਸੀ ਵੀ ਜਿੱਥੇ ਪੈਸੇ ਹੈਗੇ ਆ। ਸੋ ਮੀਨਸ ਤੁਹਾਡੀ ਆਈਡੈਂਟੀ ਹੋ ਗਈ ਵੀ ਤੁਹਾਡੇ ਪੈਸੇ ਆ ਫਲਾਨੀ ਜੇਬ ਚ, ਤੇ ਉਹ ਬਸ ਫਿਰ ਉਸੇ ਚ ਹੀ ਬਲੇਡ ਮਾਰ ਕੇ ਤੇ ਉਸੇ ਨੂੰ ਕੱਢ ਲੈਂਦੇ ਸੀ। ਇਹਨੂੰ ਹੋਮਵਰਕ ਕਹਿੰਦੇ ਆ। ਸੋ ਇਹੀ ਹੋਮਵਰਕ ਕਰਕੇ ਅੱਜ ਕੱਲ ਸਿਉਣਾ ਚੋਰੀ ਕਰਨ ਆਉਂਦੇ ਆ ਲੋਕ। ਸੋ ਸਾਨੂੰ ਹੁਣ ਜੇ ਇਹਨਾਂ ਦੀ ਬਚਨ ਦੀਆਂ ਗੱਲਾਂ ਕਰੀਏ ਤਾਂ ਬਚਨ ਦੀਆਂ ਗੱਲਾਂ ਉਹੀ ਆ ਜੀ। ਨੰਬਰ ਇੱਕ ਤਾਂ ਤੁਸੀਂ ਸਿੱਧੀ ਜੀ ਗੱਲ ਆ ਵੀ ਭਾਈ ਲੋਕਰ, ਪਹਿਲੀ ਗੱਲ ਤਾਂ ਨਾ ਤਾਂ ਕਹਿੰਦੇ ਕਿਸੇ ਨੂੰ ਨਿਉਂਦੀ, ਨਾ ਤਾਂ ਕਿਸੇ ਨੂੰ ਕਹਿਣਾ ਨਿਉਂਦੀਏ ਤੇ ਨਾ
ਤੋਂ ਇਹ ਵੀ ਹੁੰਦਾ ਵੀ ਆਪਣਾ ਮਰਿਆ ਸੱਪ ਗਲਾ ਕਿਸੇ ਦੇ ਹੋਰ ਪਾ ਦਿਓ। ਕਈ ਵਾਰੀ ਇਦਾਂ ਤੂੰ ਰੱਖ ਲਾ, ਤੂੰ ਰਿਸ਼ਤੇਦਾਰਾਂ ਨੂੰ ਫੜਾ ਦਿਓ, ਗਏ ਮਿੱਤਰ ਨੂੰ ਫੜਾ ਦਿਓ, ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ?
ਇਹ ਆਮ ਹੀ ਹੁੰਦਾ, ਇਹ ਵੀ ਆਮ ਹੁੰਦਾ। ਇਹਦੇ ਚ ਦੋ ਚੀਜ਼ਾਂ ਹੁੰਦੀਆਂ ਦੇਖੋ। ਇੱਕ ਚੀਜ਼ ਤਾਂ ਪਹਿਲੀ ਗੱਲ ਤਾਂ ਵੀ ਤੁਸੀਂ ਫਾਲਤੂ ਦੀ ਸਿਰ ਸਵਾਹ ਪਾ ਸਕਦੇ ਹੋ। ਸਿਉਣਾ ਬਰੀਕ ਹੁੰਦਾ, ਸਿਉਣੇ ਦੇ ਵਿੱਚ ਮੰਨ ਲਓ ਇੱਕ ਆਈਟਮ ਵਿੱਚੋਂ ਮਿਸ ਹੋ ਗਈ, ਮੰਨ ਲਓ ਤੁਹਾਡਾ ਕੋਈ ਰਿਸ਼ਤੇਦਾਰ ਨਾਤੇਦਾਰ ਕੋਈ ਤੁਹਾਨੂੰ 4-5-10 ਚੀਜ਼ਾਂ ਸਿਉਣੇ ਦੀਆਂ ਫੜਾ ਗਿਆ, ਵਿੱਚੋਂ ਇੱਕ ਕੋਕਾ ਮਿਸ ਹੋ ਗਿਆ, ਹਾਲਾਂਕਿ ਤੁਸੀਂ ਕੁਛ ਨਹੀਂ ਕੀਤਾ, ਤਾਂ ਉਹ ਤੁਹਾਨੂੰ ਸਾਰੀ ਉਮਰ ਇੱਕ ਚੋਰ ਜੇ ਦੇ ਤੌਰ ਤੇ ਦੇਖੀ ਜਾਊਗਾ ਵੀ ਸ਼ਾਇਦ ਕੋਕਾ ਮੇਰਾ ਉਹਨਾਂ ਨਹੀਂ ਕੱਢਿਆ। ਠੀਕ ਹੈ, ਉਹ ਡਾਇਰੈਕਟਲੀ ਤਾਂ ਤੁਹਾਨੂੰ ਪੁੱਛ ਨਹੀਂ ਸਕਦਾ, ਪਰ ਉਹ ਤੋਂ ਤੁਸੀਂ ਨਜ਼ਰਾਂ ਚ ਉਹਦੇ ਸਾਰੀ ਉਮਰ ਲਈ ਗਿਰ ਗਏ। ਉਹ ਪਰਮਿੰਦਰ ਸੋਢੀ ਦੀ ਕਹਾਣੀ ਸੀਗੀ ਜੀ ਵੀ ਕਹਿੰਦਾ ਮੇਰੀ ਕੁਹਾੜੀ ਗੁਆਚ ਗਈ। ਜਪਾਨੀ ਕਥਾ ਦੇ ਵਿੱਚ ਉਹਨਾਂ ਨੇ ਇੱਕ ਬੜੀ ਪਿਆਰੀ ਕਹਾਣੀ ਲਿਖੀ ਹੈ, ਕਹਿੰਦਾ ਮੇਰੀ ਕੁਹਾੜੀ ਗੁਆਚ ਗਈ ਤੇ ਮੈਂ ਕਹਿੰਦਾ ਮੈਨੂੰ ਮੇਰੇ ਗੁਆਂਢੀਆਂ ਦੇ ਮੁੰਡੇ ਤੇ ਸ਼ੱਕ ਹੋ ਗਿਆ, ਬੜਾ ਚੰਗਾ ਮੁੰਡਾ ਸੀ, ਤੇ ਜਦੋਂ ਮੈਂ ਉਹਦੇ ਕਿ ਨਹੀਂ ਦੇਖਿਆ ਨਾ ਤੇ ਉਹ ਤੁਰੇ ਵੀ ਚੋਰਾਂ ਵਾਂਗੂ, ਮੇਰੇ ਨਾਲ ਗੱਲ ਵੀ ਚੋਰਾਂ ਵਾਂਗੂ ਕਰੇ ਤੇ ਬੈਠਣ ਉੱਠਣ ਉਹਦੇ ਸਾਰੀਆਂ ਚੀਜ਼ਾਂ ਚੋਂ ਚੋਰਾਂ ਵਰਗਾ ਵਿਹਾਰ ਕਰਨ ਲੱਗ ਗਿਆ। ਕਹਿੰਦਾ ਮੈਂ ਰੋਜ਼ ਉਹਨੂੰ ਨੋਟ ਕਰਨ ਲੱਗ ਗਿਆ ਵੀ ਉਹ ਚੋਰ ਆ ਤੇ ਮੇਰੀ ਕੁਹਾੜੀ ਚੱਕ ਲਈ ਤੇ ਦੇਖ ਕਿਵੇਂ ਬੋਲਦਾ ਕਿਵੇਂ ਤੁਰਦਾ। ਕਹਿੰਦਾ ਤੀਜੇ ਚੌਥੇ ਦਿਨ ਮੈਨੂੰ ਪਤਾ ਲੱਗਿਆ ਵੀ ਮੈਂ ਆਪ ਹੀ ਕੁਹਾੜੀ ਉੱਤੇ ਰੱਖ ਕੇ ਭੁੱਲ ਗਿਆ ਸੀ ਕਿਤੇ ਤੇ ਮੈਨੂੰ ਕੁਹਾੜੀ ਤੇ ਹੈਗੀ ਤੇ ਫਿਰ ਮੈਨੂੰ ਉਹੀ ਮੁੰਡੇ ਚੋਂ ਚੋਰ ਦੇਖਣੋਂ ਹਟ ਗਿਆ। ਕਹਿੰਦਾ ਫਿਰ ਮੈਨੂੰ ਪਹਿਲਾਂ ਚੋਰ ਲੱਗਦਾ ਸੀ ਵੀ। ਕਹਿਣ ਦਾ ਭਾਵ ਤੁਹਾਡੀਆਂ ਭਾਵਨਾਵਾਂ ਜਾਂ ਤੁਹਾਡੀ ਸੋਚ ਬਣ ਜਾਂਦੀ ਆ ਕਿਸੇ ਪ੍ਰਤੀ ਵੀ ਉਦੋਂ, ਤੇ ਤੁਹਾਨੂੰ ਚੰਗੇ ਭਲਾ ਬੰਦੇ ਚ ਵੀ ਚੋਰ ਦੇਖਣ ਲੱਗ ਜਾਂਦਾ।
ਮੈਂ ਤਾਂ ਇਹ ਕਹਿਣ ਲੱਗਾ ਸੀਗਾ ਵੀ ਤੁਸੀਂ ਕਹਿ ਦੋ ਹਾਂ ਬਹੁਤ ਵਧੀਆ ਗੱਲ ਹੈ ਤੇ ਮੈਂ ਆਪਣਾ ਹੱਥ ਖੜਾ ਕਰ ਦਵਾਂ, ਸਾਰੇ ਮੇਰੇ ਕੋਲ ਸੋਨਾ ਰੱਖ ਜਾਣਾ ਆਪਣਾ। ਮੈਂ ਤਾਂ ਇਹ ਗੱਲ
ਹੋਰ ਹੱਲ ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਭੱਠ ਪਿਆ ਸਿਉਣਾ ਜਿਹੜਾ ਕੰਨਾਂ ਨੂੰ ਖਾਵੇ ਇਹ ਹੋਵੇ ਨਾ ਤਾਂ ਸਭ ਤੋਂ ਵਧੀਆ ਕਿੰਨੇ ਕੰਮ ਘੱਟ ਜਾਣ ਉਹੀ ਉਸ ਵਾਲੀ ਗੱਲ ਆ ਉਹ ਦਿੱਲੀ ਦੀਆਂ ਅੱਜ ਯਾਦਾਂ ਚੱਲ ਪਈਆਂ ਤਾਂ ਦਿੱਲੀ ਦੀ ਇੱਕ ਯਾਦ ਮੈਂ ਪਹਿਲਾਂ ਵੀ ਦੱਸੀ ਆ ਵੀ ਪਾਲਕਾ ਬਾਜ਼ਾਰ ਬਣਿਆ ਬਣਿਆ ਤੇ ਉੱਥੇ ਗੋਰਾ ਪਿਆ ਲਿਟਿਆ ਤੇ ਉਦੋਂ ਗੋਰੇ ਬੜੀ ਅਟ੍ਰੈਕਸ਼ਨ ਦਾ ਕੇਂਦਰ ਹੁੰਦੇ ਮਹਾਤਰਾਂ ਮਹਾਤਰਾਂ ਨੂੰ 82-84 ਦੀਆਂ ਗੱਲਾਂ ਤਾਂ ਉਹ ਮੈਂ ਵੀ ਉਹਦੇ ਨੇੜੇ ਜਾ ਕੇ ਬੈਠ ਗਿਆ ਦਮ ਲੈਣ ਤਾਂ ਗੋਰੇ ਨੂੰ ਇੱਕ ਚੈਨਲ ਵਾਲੇ ਆਏ ਤੇ ਪੁੱਛਣ ਲੱਗ ਗਏ ਉਦੋਂ ਕੋਈ ਉਸ ਟਾਈਮ ਦੇ ਵਿੱਚ ਕੋਈ ਮਾੜੀ ਮੋਟੀ ਡਾਕੂਮੈਂਟਰੀ ਬਣਾਉਣ ਵਾਲੇ ਸੀ ਬਾਹਵਾਂ ਦੂਰਦਰਸ਼ਨ ਵਾਲੇ ਹੋਣੇ ਜਾਂ ਹੋਰ ਤਾਂ ਉਹਨੂੰ ਉਹਨਾਂ ਨੇ ਸਵਾਲ ਕੀਤਾ ਗੋਰੇ ਨੂੰ ਵੀ ਤੂੰ ਕੀ ਚਾਹੁੰਦਾ ਵੀ ਤੇਰੀ ਜ਼ਿੰਦਗੀ ਦੀਆਂ ਕੀ ਲਾਲਸਾਵਾਂ ਜਾਂ ਮਨਸ਼ਾਂ ਕੀ ਬਣਨਾ ਚਾਹੁੰਦਾ ਜਿਵੇਂ ਆਪਣੇ ਇੰਡੀਆ ਦੇ ਕਲਚਰ ਚ ਹੁੰਦਾ ਵੀ ਤੇਰੇ ਕੋਲ ਕੀ ਕੁਛ ਹੋਵੇ ਤਾਂ ਜਿੰਨੀ ਕਦੋਂ ਮੈਨੂੰ ਅੰਗਰੇਜ਼ੀ ਆਉਂਦੀ ਸੀ ਤਾਂ ਮੈਨੂੰ ਸਮਝ ਆਈ ਵੀ ਉਹ ਆਹਦਾ ਮੇਰੇ ਕੋਲ ਕੱਖ ਨਾ ਹੋਵੇ ਮੈਂ ਚਾਹੁੰਦਾ ਜ਼ਿੰਦਗੀ ਤੇ ਉਹਨੇ ਉਦਾਹਰਨ ਦਿੱਤੀ ਇੱਕ ਲਿਫਾਫਾ ਜਾ ਦਿਖਾ ਕੇ ਆਪਦਾ ਕਹਿੰਦਾ ਮੇਰੇ ਕੋਲ ਆਹ ਲਿਫਾਫਾ ਜਿਹੜੀ ਮੇਰੀ ਟੋਟਲ ਪ੍ਰੋਪਰਟੀ ਆ ਕਹਿੰਦਾ ਇਹਨੇ ਮੇਰਾ ਲਹੂ ਪੀਰਖ ਹੈ ਲਹੂ ਕਹਿੰਦਾ ਮੈਂ ਹੁਣ ਸੌਣਾ ਸੀ ਮੈਂ ਕਿਤੇ ਨੂੰ ਸਰਾਣੇ ਰੱਖਦਾ ਕਿਤੇ ਮੈਂ ਇਹਨੂੰ ਕੁਛ ਕਰਦਾ ਕਿਤੇ ਸਿਰ ਹੇਠ ਦੱਬਦਾ ਕਿਤੇ ਲੱਤਾਂ ਹੇਠ ਦੱਬਦਾ ਜੇ ਮੇਰੇ ਕੋਲ ਹੁੰਦਾ ਨਾ ਤਾਂ ਮੈਂ ਚੈਨ ਨਾਲ ਸੌਂਦਾ ਜਾਂਦਾ ਕਹਿੰਦਾ
ਮਿੰਟੋ
ਉਹ ਫਾਰਮੂਲਾ ਮੇਰੇ ਹਾਂ
ਉਹ ਇਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਪਤਾ ਮੈਂ ਤੁਹਾਨੂੰ ਦੱਸਦਾ ਆ ਵੀ ਸੋਨਾ ਤਾਂ ਬਹੁਤ ਵੱਡੀ ਚੀਜ਼ ਆ ਹਨਾ ਆਪਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ ਇੱਕ ਤਜਰਬਾ ਅੱਜ ਕਰਾ ਕੇ ਦੇਖ ਲਈ ਆਪਣੇ ਸਰੋਤਿਆਂ ਤੋਂ ਮਤਲਬ ਤੁਸੀਂ ਨਾ ਮੈਂ ਇੱਕ ਪਰਸੋਂ ਚੌਥ ਜਿਹਾ ਕੀ ਹੋਇਆ ਸ਼ਾਮ ਨੂੰ ਨਾ ਕੰਮ ਤੋਂ ਬਾਅਦ ਬੈਠਾ ਤੇ ਮੈਂ ਕਿਹਾ ਚੱਲ ਮੈਂ ਇੱਕ ਗੇੜਾ ਕੱਢਿਆ ਮੈਂ ਪੰਪ ਆਨ ਕਰਨਾ ਸੀ ਹਨਾ ਡੈਮ ਤੇ ਮੈਂ ਕਿਹਾ ਮੈਂ ਤੁਰ ਕੇ ਜਾਣਾ ਮੇਰਾ ਨਾ ਫੋਨ ਘਰੇ ਰਹਿ ਗਿਆ ਠੀਕ ਹੈ ਜਦੋਂ ਮੈਂ ਅੱਧ ਵਾਟ ਪਹੁੰਚਿਆ ਤਾਂ ਮੇਰੇ ਅੱਛੋ ਤਾਈ ਲੱਗੀ ਵੀ ਕੋਈ ਨਵਾਂ ਮੈਸੇਜ ਹੁੰਦਾ ਨਾ ਤੁਹਾਨੂੰ ਪਤਾ ਹੀ ਆ ਮਤਲਬ ਕਰੇਵਿੰਗ ਹੁੰਦੀ ਆ ਵੀ ਮੈਂ ਦੇਖਾਂ ਮੈਸੇਜ ਜਾਂ ਦੇਖਿਆ ਮੇਰਾ ਫੋਨ ਹੈ ਨਾ ਫਿਰ ਮੈਨੂੰ ਚੇਤਾ ਗਿਆ ਉਹਦਾ ਉੱਥੇ ਰਹਿ ਗਿਆ ਮਿੰਟੂ ਬਾਜੀ ਵੀ ਦੋ ਕੁ ਮਿੰਟ ਵੀ ਮੈਨੂੰ ਥੋੜਾ ਜਿਹਾ ਦੁੱਖ ਲੱਗਿਆ ਵੀ ਮੇਰਾ ਫੋਨ ਰਹਿ ਗਿਆ ਪਰ ਉਹ ਤੋਂ ਬਾਅਦ ਇੰਨਾ ਸਕੂਨ ਮਿਲਿਆ ਮਤਲਬ ਮੈਂ ਉੱਥੇ ਡੇਢ ਘੰਟਾ ਉੱਥੇ ਪੰਪ ਨੂੰ ਚੱਲਦੇ ਨੂੰ ਦੇਖੀ ਗਿਆ ਪਾਣੀ ਦੇਖੀ ਗਿਆ ਹਨਾ ਮੈਂ ਕਿਹਾ ਯਾਰ ਕਮਾਲ ਹੋ ਗਈ
ਇਹ ਤਾਂ ਸ਼ੁਕਰ ਆ ਤੁਸੀਂ ਤੁਸੀਂ ਉਮਰ ਦੇ ਇਸ ਦੌਰ ਦੇ ਵਿੱਚੋਂ ਤੇ ਥੋੜੇ ਜੇ ਦੂਜੇ ਪਾਸੇ ਨੀ ਤੇ ਨੀ ਆਉਂਦੇ ਤੁਹਾਨੂੰ ਸਕੂਨ ਮਿਲਦਾ ਜਿੱਦਾਂ ਫੋਨ ਦੇ ਜੇ ਚਾਰ ਮੈਸੇਜ ਪੁੱਠੇ ਸਿੱਧੇ ਆਉਣ ਵਾਲਾ ਫੋਨ ਹੁੰਦਾ ਤੁਹਾਡਾ ਸਕੂਨ ਮਿਲਦਾ ਕਿ ਤੁਸੀਂ ਕੀ ਰੱਬ ਜਾਣਦਾ ਤੁਹਾਡਾ ਇਹ ਤਾਂ ਤੁਸੀਂ ਆਮ ਲੋਕਾਂ ਨੂੰ ਪੁੱਛ ਕੇ ਦੇਖੋ ਵੀ ਉਹਦਾ ਫੋਨ ਘਰੇ ਰਹਿ ਜੇ ਤਾਂ ਕੀ ਹੋ ਜਾਂਦਾ
ਚਲੋ ਉਹ ਤਾਂ ਠੀਕ ਹੈ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਜੇ ਘਰ ਵੀ ਘਰ ਲੋਕਰ ਚ ਰੱਖ ਦਿਓ ਜੇ ਇਦਾਂ ਦੀ ਸਿਚੁਏਸ਼ਨ ਹੈ ਸੋਨਾ ਬਾਹਰ ਕੱਢ ਕੇ ਰੱਖ ਦੋ ਫੋਨ ਅੰਦਰ ਰੱਖ ਦੋ ਲੋਕਰ ਚ ਵੀ ਤੁਸੀਂ ਮਤਲਬ
ਕੱਲ ਪਰਸੋਂ ਕਿਸੇ ਨੇ ਮੈਨੂੰ ਦੇਖੋ ਸਿੱਧੂ ਸਾਹਿਬ ਕੱਲ ਪਰਸੋਂ ਕਿਸੇ ਨੇ ਮੈਨੂੰ ਇੱਕ ਅਟੈਚਮੈਂਟ ਭੇਜੀ ਤੇ ਕਹਿੰਦੇ ਜੀ ਉਹ ਗਾਣਾ ਸਾਡਾ ਤੇ ਸ਼ੇਅਰ ਕਰਿਓ ਲਾਜ਼ਮੀ ਤੇ ਉਹ ਗਾਣੇ ਦਾ ਨਾਂ ਸੀ ਗੋਲੀ ਮਾਰ ਦੂ ਤੇ ਮੈਂ ਉਹਦੀ ਆਪਦਾ ਚੁੱਪ ਕਰਕੇ ਜਵਾਬ ਮੇਰਾ ਇਹੀ ਹੁੰਦਾ ਵੀ ਜੀ ਸਾਡੀ ਮਾਫ਼ੀ ਚਾਹੁੰਦੇ ਜੀ ਵੀ ਅਸੀਂ ਗੋਲੀਆਂ ਗੋਲੀਆਂ ਤੇ ਨਸ਼ੇ ਨੁਸ਼ੇ ਵਾਲੇ ਜੇ ਨਹੀਂ ਚਲਾਉਂਦੇ ਗਾਣੇ ਉਹ ਕਹਿੰਦੇ ਨਹੀਂ ਬਾਈ ਜੀ ਸਮਾਰ ਕੇ ਸੁਣ ਕੇ ਦੇਖਿਓ ਮੈਂ ਕਿਹਾ ਸੁਣ ਲੈਂਦੇ ਜੀ ਜਦੋਂ ਮੈਂ ਸੁਣਿਆ ਮਾੜਾ ਜਾ ਤਾਂ ਉਹ ਗੋਲੀ ਹੋਰੂ ਸੀਗਾ ਉਹ ਬੇਚਾਰੀ ਘਰ ਵਾਲੀ ਇਹ ਕਹਿੰਦੀ ਆ ਵੀ ਜਿਹੜੇ ਤੇਰੇ ਦੋਸਤ ਆ ਤੇ ਜਿਹੜਾ ਤੇਰਾ ਫੋਨ ਜਾ ਮੈਂ ਜੇ ਤੂੰ ਨਾ ਬੰਦਾ ਬਣਿਆ ਪਹਿਲਾਂ ਤਾਂ ਤੇਰਾ ਮੈਂ ਫੋਨ ਕੰਧ ਨਾ ਮਾਰ ਕੇ ਭੰਨੂ ਤੇ ਫਿਰ ਤੇਰੇ 11 ਦੋਸਤਾਂ ਦੇ ਗੋਲੀ ਮਾਰੂ ਸਾਰਿਆਂ ਦੇ ਜਿਹੜੀ ਤੂੰ ਮੈਨੂੰ ਇਗਨੋਰ ਕਰਦਾ ਉਹ ਜਾਣੀ ਕਿ ਕਹਿੰਦਾ ਮੇਰੀਆਂ ਭਾਵਨਾਵਾਂ ਦੇਖੋ ਗੋਲੀ ਜ਼ਰੂਰ ਮਾਰਦਾ ਪਰ ਮੈਂ ਭਾਵਨਾਵਾਂ ਤਾਂ ਦੇਖੋ ਨਾ ਵੀ ਕਿੱਥੇ ਮਾਰ ਰਿਹਾ ਗੋਲੀ ਕਹਿੰਦਾ
ਵਾਇਲੈਂਸ ਜ਼ਰੂਰ ਹੈ ਪਰ ਸਮਾਜ ਸੁਧਾਰਕ ਹੈ
ਫਿਰ ਮੈਂ ਕਿਹਾ ਜੀ ਵਾਕਿਆ ਯਾਰ ਕਿਆ ਬਾਤ ਹੈ ਗੋਲੀ ਮਾਰਨ ਦੀਆਂ ਗੱਲਾਂ ਵੀ ਜੈ ਜੀ ਇਹਨਾਂ ਦੀਆਂ
ਨਹੀਂ ਹੁਣ ਨਾਲ ਦੀ ਨਾਲ ਨਾ ਹੁਣ ਆਪਾਂ ਇਕੱਲੇ ਸੋਨੇ ਦੇ ਨੀ ਜਸਵੰਤ ਕੈਨਵਰ ਵਾਲੇ ਨੂੰ ਡਾਇਮੰਡਾਂ ਦਾ ਫਿਕਰ ਪਿਆ ਹੋਇਆ ਤੇ ਹੁਣ ਐਕਚੁਲੀ ਤਾਂ ਮੈਲਬਨ ਚਲੇ ਗਿਆ ਨਾ ਤੇ ਉਹ ਕਹਿੰਦੇ ਨੇ ਕਿ ਸਾਡੇ ਮਿੰਟੂ ਭਾਜੀ ਅਮਨ ਭਾਜੀ ਕਹਿੰਦੇ ਸਾਡੇ ਘਰ ਤੇ ਗ੍ਰਹਿ ਯੁੱਧ ਸ਼ੁਰੂ ਕਰਾ ਰਹੇ ਹੋ ਤੁਸੀਂ ਲੱਗਦਾ ਜਾਣ ਦੋ ਕਹਿੰਦੇ ਵੀ ਇਹ ਕਹਿੰਦੇ ਜਿਹੜੀ ਕਹਿੰਦੇ ਆ ਗੱਲ ਡਾਇਮੰਡ ਜਵੈਲਰੀ ਤੇ ਵੀ ਲਾਗੂ ਹੁੰਦੀ ਆ ਡਿਟੇਲ ਚ ਦੱਸਿਓ ਕਹਿੰਦੇ ਬਹੁਤ ਵਧੀਆ ਡਿਸਕਸ਼ਨ ਚੱਲ ਰਹੀ ਆ ਦੇਖੋ ਸੋਨਾ ਤਾਂ ਚਲੋ ਇੱਕ ਡਾਇਮੰਡ ਦਾ ਉਹਦਾ ਵੀ ਪਿਓ ਹੈ ਸੋਨੇ ਦਾ ਵੀ ਪਿਓ ਹੈ ਉਹਦਾ ਦੁਨੀਆਂ ਤੇ ਬਹੁਤ ਵੱਡਾ ਫਰੋਡ ਹੈ ਦੇਰ ਇਜ਼ ਨੋ ਸੱਚ ਥਿੰਗ ਐਜ਼ ਅ ਡਾਇਮੰਡ ਹੈ ਨਾ ਉਹ ਐਵੇਂ ਇੱਕ ਨਾ ਉਹਨਾਂ ਨੇ ਬਣਾਏ ਹੋਏ ਆ ਹੈਗੇ ਹੁੰਦੇ ਆ ਡਾਇਮੰਡ ਪਰ ਇੰਨੇ ਵੀ ਨਹੀਂ ਹੈਗੇ ਉਹ ਇੱਦਾਂ ਹੈ ਵੀ ਜਿੱਦਾਂ ਮਿੰਟੂ ਬਾਜੀ ਵਾਧੂ ਨਹੀਂ ਹੋ ਜਾਂਦੇ ਜਿੱਦਾਂ ਬਣਾਨੇ ਕੇਲੇ ਬੇਰੀਆਂ ਜਦੋਂ ਬਹੁਤਾਤ ਹੋ ਜਾਂਦੀ ਹੈ ਫਿਰ ਉਹਨੂੰ ਪੁੱਛਦਾ ਹੀ ਕੋਈ ਨੀ ਹਨਾ ਅਮਰੀਕਾ ਦੇ ਵਿੱਚ ਅਨਾਜ ਵਾਧੂ ਹੋ ਜਾਂਦਾ ਤੇ ਉਹ ਭਾਅ ਉਹਦਾ ਕਾਇਮ ਰੱਖਣ ਦੇ ਲਈ ਬਾਕੀ ਉਹ ਸਮੁੰਦਰ ਚ ਸਿੱਟ ਦਿੰਦੇ ਆ ਮੱਛੀਆਂ ਨੂੰ ਹਨਾ ਸੋ ਇਸੇ ਤਰ੍ਹਾਂ ਨਾ ਡਾਇਮੰਡ ਵਿਹੜੇ ਨੇ ਵਾਧੂ ਹੋਏ ਪਏ ਸੋਨਾ ਵੀ ਵਾਧੂ ਹੋਇਆ ਪਿਆ ਕੋਈ ਐਡੀ ਖਾਸ ਗੱਲ ਨੀ ਹੈਗੀ ਤੇ ਜਿਹੜੀ ਚੀਜ਼ ਘਟਦੀ ਨਾ ਅਸਲ ਦੇ ਵਿਚ, ਜਿਹੜਾ ਆਪਾਂ ਰੀਅਲ ਸਟੇਟ ਦੀ ਗੱਲ ਕਰਦੇ, ਪੈਸਾ ਵਾਧੂ ਔਰਤਾਂ ਕੋਲ ਬੰਦਿਆਂ ਕੋਲ, ਤਾਂ ਉਹ ਜ਼ਮੀਨ ਲਓ। ਜ਼ਮੀਨ ਕਦੇ ਵੀ ਵਧਣੀ ਨੀ ਹੈਗੀ, ਜ਼ਮੀਨ ਕੱਢਣੀ ਆ, ਜ਼ਮੀਨਾਂ ਲੈ ਲਓ ਉਹ, ਜੇ ਰੀਅਲ ਸਟੇਟ ਮਤਲਬ ਇਹ ਫੈਕਟ ਹੈ, ਮਤਲਬ ਤੁਸੀਂ ਉੱਥੇ ਰੱਖ ਸਕਦੇ ਹੋ। ਵੈਸੇ ਤਾਂ ਇਹ ਆ ਵੀ ਜਿੰਨੀ ਤੁਹਾਨੂੰ ਲੋੜ ਹੈ ਉਨੀ ਕੁ ਰੱਖੋ, ਬਾਕੀ ਤੁਸੀਂ ਜਿਹੜੇ ਆ ਉਹ ਦਾਨ ਪੁੰਨ ਵੀ ਕਰ ਸਕਦੇ ਆ, ਇਹ ਵੀ ਇੱਕ ਵਧੀਆ ਜ਼ਰੀਆ ਆ। ਸੋ ਮਿੰਟੂ ਜੀ, ਹੁਣ ਗੱਲ ਇਹ ਆ ਵੀ ਲੋਕਰਾਂ ਦੀ ਤਾਂ ਬੜੀ ਫਿਰ ਮਹਿੰਗਾ ਪਊਗਾ ਫਿਰ ਸੋਨਾ, ਜਿਹੜਾ ਕਿੰਨਾ ਕਿੰਨੇ ਕਦਾ ਲੋਕਰ ਮਿਲਦਾ ਬੈਂਕ?
ਦੇਖੋ ਮੈਨੂੰ ਲੱਗਦਾ $100 ਮਹੀਨੇ ਤੋਂ ਘੱਟ ਤਾਂ ਕੋਈ ਲੋਕਰ ਹੈ ਨੀ ਗਾ। ਬਾਕੀ ਜਿਹੜਾ ਲੋਕਰ ਦੇ ਮਾਮਲੇ ਚ ਸਾਨੂੰ ਇੱਕ ਭੁਲੇਖਾ ਹੁੰਦਾ ਵੀ ਲੋਕਰ ਦੇ ਵਿੱਚ ਤੁਸੀਂ ਕੁਛ ਵੀ ਰੱਖ ਸਕਦੇ ਹੋ, ਉਹ ਤੁਸੀਂ ਗੌਰਮੈਂਟ ਉਹਨੂੰ ਦੇਖਦੀ ਨੀ, ਜੇ ਨੀ ਹੁੰਦੀ, ਏਦਾਂ ਨੀ ਹੁੰਦਾ। ਜਦੋਂ ਕੋਈ ਵੀ ਕੜਕੀ ਆਉਂਦੀ ਆ ਨਾ ਕਿਤੇ ਵੀ ਆਉਂਦੀ ਆ, ਉਦੋਂ ਸਾਰੇ ਕਿਤੇ ਆਉਂਦੀ ਆ। ਸੋ ਤੁਸੀਂ ਪਹਿਲੀ ਗੱਲ ਤਾਂ ਇਹ ਜਾਂ ਕੁਛ ਕਰੋ,
ਲੋਕਰ ਚ ਬਹਿ ਕੇ ਤੁਸੀਂ ਉੱਥੇ
ਬਹਿਮ
ਆ, ਤੁਸੀਂ ਜੋ ਮਰਜ਼ੀ ਰੱਖੇ ਉਹ ਦੇਖਦੇ।
ਲੋਕਾਂ ਨੇ ਰੱਖੇ ਹੋਏ ਆ, ਲੋਕਾਂ ਨੇ ਲੋਕਰਾਂ ਦੇ ਵਿੱਚ ਕੈਸ਼ ਰੱਖੇ ਹੋਏ ਆ। ਕੈਸ਼ ਪਤਾ ਕਿਹੜਾ ਕੈਸ਼? ਜਿਹੜਾ ਕਿ 2 ਨੰਬਰ ਚ ਟੈਕਸ ਭਰੇ ਬਿਨਾਂ ਕੈਸ਼ ਕੱਢਿਆ 20-30 ਹਜ਼ਾਰ ਮਹੀਨੇ ਦਾ, ਸਾਲ ਦਾ, ਤੇ ਉਹ 20-30 ਹਜ਼ਾਰ ਨੂੰ ਫਿਰ ਲੋਕਰ ਚ ਰੱਖ ਲੈਂਦੇ ਆ ਵੀ ਕਿਤੇ ਇੰਡੀਆ ਜਾਵਾਂਗੇ ਉੱਥੇ ਖਰਚ ਲਾਂਗੇ ਫਲਾਣਾ। ਪਰ ਅੱਜ ਕੱਲ ਨਾ ਇਹਨਾਂ ਚੀਜ਼ਾਂ ਤੋਂ ਬਚ ਕੇ ਰਹੋ। ਇਹ ਟੈਕਸ ਦੇ ਮਾਮਲੇ ਦੇ ਵਿੱਚ ਜਿੰਨਾ ਮਰਜ਼ੀ ਤੁਸੀਂ ਪਰਪੱਕ ਹੋ ਜਾਓ, ਹਰ ਬੰਦਾ ਟੈਕਸ ਦੇ ਮਾਮਲੇ ਚ ਕਿਤੇ ਨਾ ਕਿਤੇ ਚੋਰ ਹੁੰਦਾ, ਕਿਤੇ ਨਾ ਕਿਤੇ ਉਹ ਗਲਤੀ ਕਰਦਾ ਹੁੰਦਾ। ਕੋਈ ਨਾ ਕੋਈ ਮੇਰੇ ਵਰਗਾ ਅਣਜਾਣੇ ਚ ਕਰ ਲੈਂਦਾ, ਕੋਈ ਜਾਣ ਕੇ ਕਰ ਲੈਂਦਾ, ਪਰ ਗਲਤੀ ਹੁੰਦੀ ਆ। ਸੋ ਕੋਸ਼ਿਸ਼ ਇਹੀ ਰੱਖਣੀ ਚਾਹੀਦੀ ਆ ਸਾਨੂੰ, ਇਹ ਜਿਹਾ ਕੰਮ ਕਰਨਾ ਹੀ ਨੀ ਚਾਹੀਦਾ।
ਮਿੰਟੂ ਬਾਜੀ, ਹੁਣ ਇਹ ਆ ਵੀ ਗੱਲ ਆਪਾਂ ਹੱਲ ਜਿਹੜਾ ਇਹ ਕੱਢਣਾ ਆ ਵੀ ਦੇਖੋ ਸੋਨਾ ਰੱਖੋ, ਇੰਨਾ ਨਾ ਰੱਖੋ, ਮੋਹ ਨਾ ਕਰੋ ਵੀ ਤੁਸੀਂ ਕਿਲੋਆਂ ਦੇ ਹਿਸਾਬ ਨਾਲ ਗਹਿਣੇ ਗਹਿਣੇ ਕਰ ਲਓ। ਜੇ ਉਹਦੀ ਵੈਲਿਊ ਜ਼ਿਆਦਾ, ਤੁਹਾਡਾ ਘਰ ਭੰਨ ਤੋੜ ਹੁੰਦਾ, ਤੁਹਾਨੂੰ ਪ੍ਰੋਬਲਮ ਆਏਗੀ, ਫਿਰ ਤੁਹਾਡੀਆਂ ਜਿਹੜੀਆਂ ਯਾਦਾਂ ਜੁੜੀਆਂ ਹੋਗੀਆਂ ਉਹ ਸਾਰੀਆਂ ਜਾਂਦੀਆਂ ਲੱਗਣਗੀਆਂ। ਤੇ ਜਾਣੀ ਕਿ ਬੈਸਟ ਆਪਸ਼ਨ ਤਾਂ ਇਹ ਹੈ ਵੀ ਜੇ ਤੁਸੀਂ ਸੋਨਾ ਰੱਖਣਾ ਕਿ ਊਂਠਾਂ ਵਾਲਿਆਂ ਨਾਲ ਯਾਰੀਆਂ ਪਾਉਣੀਆਂ ਤਾਂ ਬਾਰ ਭੀੜੇ ਨਾ ਰੱਖੋ, ਫਿਰ ਤਾਂ ਤੁਸੀਂ ਲੋਕਰ ਜਿੰਨੇ ਪੈਸੇ ਤਾਂ ਸੇਵ ਕਰੋ ਨਾ, ਮਤਲਬ ਲੋਕਰ ਚ ਰੱਖ ਕੇ ਆਓ ਫਿਰ, ਹਨਾ
ਜੀ ਜੀ।
ਫਿਰ ਮਤਲਬ ਮੈਨੂੰ ਤੁਸੀਂ ਇਹਦੀ
ਪ੍ਰੈਕਟਿਸ ਸੋਨੇ ਚ ਇੱਕ ਬਹੁਤ ਵੱਡੀ ਹੋਰ ਪ੍ਰੋਬਲਮ ਆਉਂਦੀ ਹੈ ਸਿੱਧੂ ਸਾਹਿਬ, ਇਹਦੇ ਚ ਇੱਕ ਪ੍ਰੋਬਲਮ ਇਹ ਆਉਂਦੀ ਆ, ਤੁਸੀਂ ਲੋਕਰ ਚ ਰੱਖ ਕੇ ਵੀ 100% ਆਪਣੇ ਆਪ ਨੂੰ ਸੇਫ ਨਹੀਂ ਕਰ ਸਕਦੇ। ਉਹਦਾ ਕਾਰਨ ਆ, ਉਹਦਾ ਕਾਰਨ ਸਿੰਪਲ ਜਾ ਇਹ ਆ ਵੀ ਜਦੋਂ ਲੋਕਰ ਦੇ ਵਿੱਚ ਸੋਨਾ ਰੱਖਦੇ ਹੋ ਨਾ ਤੁਸੀਂ, ਤਾਂ ਤੁਹਾਨੂੰ ਫੰਕਸ਼ਨ ਆਉਂਦੇ ਆ, ਤੁਹਾਨੂੰ ਫੰਕਸ਼ਨ ਆਉਂਦੇ ਆ ਵੀਕਐਂਡ ਦੇ, ਤੇ ਤੁਸੀਂ ਪਾਉਣਾ ਵੀ ਹੁੰਦਾ ਨੇੜੇ। ਪਹਿਲੀ ਗੱਲ ਤਾਂ ਬੈਂਕ ਨੇੜੇ ਨਹੀਂ ਹੁੰਦਾ ਤੁਹਾਡੇ ਲਈ, ਕੰਮ ਵੱਧ ਜਾਂਦਾ, ਤੁਹਾਨੂੰ ਦੂਰ ਜਾਣਾ ਆਉਣਾ ਪੈਂਦਾ ਲੋਕਰ ਜਾਣਾ। ਦੂਜੀ ਗੱਲ ਵੀ ਤੁਹਾਨੂੰ ਫਿਰ ਵੀਕਐਂਡ ਤੇ ਤਾਂ ਮਿਲਦਾ ਕੋਈ ਨੀ, ਤੁਹਾਨੂੰ ਫਿਰ ਵੀਕਡੇ ਚੋਂ ਲੈਣਾ ਪੈਂਦਾ ਸੋਨਾ, ਤਾਂ ਫਿਰ ਉਹ ਰਿਸਕ 100% ਤਾਂ ਕਵਰ ਹੋਇਆ ਨਾ ਤੁਹਾਨੂੰ। ਫਿਰ ਉਹਦੇ ਚ ਜੇ ਹਫਤੇ ਚ 3 ਦਿਨ
ਇੰਗਲੈਂਡ ਰੱਖਣਾ ਪਏਗਾ। ਇੰਗਲੈਂਡ ਦਾ ਟ੍ਰੈਂਡ ਇਹ ਕਹਿੰਦਾ ਕਿ ਚੋਰੀ ਵੀਕਐਂਡ ਤੇ ਹੁੰਦੀ ਹੈ, ਸੈਟਰਡੇ ਨਾਈਟ ਜਾਂ ਸੰਡੇ ਜਾਂ ਗੁਰਦੁਆਰੇ ਜਾਂ ਫੰਕਸ਼ਨਾਂ ਤੇ ਹੁੰਦੀਆਂ ਜਾਂ ਰਾਤ ਨੂੰ ਫੰਕਸ਼ਨਾਂ ਹੁੰਦੇ, ਉਹ ਚੋਰੀ ਉਦੋਂ ਹੁੰਦੀ ਹੈ ਜਦੋਂ ਘਰੇ ਲਿਆਂਦਾ ਹੁੰਦਾ ਕੰਮ ਸਾਰਾ ਹੀ।
ਜੀ ਜੀ ਜੀ,
ਹਨਾ। ਸੋ
ਇਸ ਕਰਕੇ ਕਈ ਚੀਜ਼ਾਂ ਆ।
ਸੋ ਇਹਦਾ ਮਤਲਬ ਇਹ ਹੋਇਆ ਕਿ ਫਰਾਈਡੇ ਨੂੰ ਵੀ ਅੱਧੀ ਦਿਹਾੜੀ ਭੰਨਣੀ ਪਊਗੀ ਜੋਬ ਤੋਂ, ਤੇ ਮੰਡੇ ਨੂੰ ਵੀ ਰੱਖਣ ਵਾਸਤੇ ਅੱਧੀ ਦਿਹਾੜੀ ਭੰਨਣੀ ਪਊਗੀ,
ਹਨਾ।
ਇਹ ਵੀ ਫੰਡਾ ਹੈ ਨਾ।
ਕੁੱਲ ਮਿਲਾ ਕੇ ਨੁਕਸਾਨ ਹੀ ਨੁਕਸਾਨ ਆ ਸੋਨੇ ਦੇ, ਫਾਇਦੇ ਨਾਲ ਦੀ ਕੋਈ ਚੀਜ਼ ਨੀ। ਐਵੇਂ ਨੀ ਪਿਆ ਵੀ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਕੰਨਾਂ ਨੂੰ ਹੀ ਖਾਂਦਾ, ਇਹੋ ਜਿਹੇ ਨੂੰ ਭੱਠ ਪਿਆ ਹੀ ਚੰਗਾ।
ਏਦਾਂ ਹੁਣ ਆਪਾਂ ਡਿਮੋਰਲਾਈਜ਼ ਨੀ ਕਰਨਾ, ਕੋਈ ਨਾ ਕੋਈ ਹੱਲ ਤਾਂ ਹੋਊਗਾ, ਕੁਛ ਤਾਂ ਕੁਛ ਕੱਢੋ ਭਾਜੀ। ਫਿਰ ਤੁਸੀਂ ਮਿੰਟੂ ਬਰਾੜ ਕਾਹਦੇ ਹੋਏ ਜਾਂ ਤੁਸੀਂ ਮਸਲੇ ਦਾ ਹੱਲ ਨੀ ਕੱਢਿਆ।
ਹੱਲ ਫਿਰ ਮੈਨੂੰ ਹੁਣ ਤੁਸੀਂ ਜਿਹੜੀ ਗੱਲ ਅਖਵਾਉਣੀ ਚਾਹੁੰਦੇ ਮੈਂ ਦੱਸ ਦਿੰਦਾ। ਦੇਖੋ ਬਈ, ਮੈਂ ਪਿਛਲੇ ਜਦੋਂ 2015 ਚ ਗਿਆ ਨਾ ਸਿੱਧੂ ਸਾਹਿਬ ਕੇ, ਤੇ ਮੈਂ ਉੱਥੇ ਜਦੋਂ ਉੱਥੇ ਪਹਾੜੀ ਜੀ ਚੜ ਕੇ ਇੱਕ ਸਿੰਗਲ ਜੀ ਸੜਕ ਜਾ ਕੇ ਮਸਾਂ ਦੁਰਲਭ ਘਰੇ ਪਹੁੰਚੇ, ਤੇ ਘਰੇ ਪਹੁੰਚਣ ਤੋਂ ਬਾਅਦ ਉੱਥੋਂ ਜਦੋਂ ਅਸੀਂ ਵਾਪਸ ਕਿਸੇ ਪਾਰਟੀ ਤੇ ਜਾਣ ਲੱਗੇ ਨਾ ਸ਼ਾਮ ਨੂੰ, ਤੇ ਮੈਂ ਇਹਨਾਂ ਨੂੰ ਕਿਹਾ ਵੀ ਜਿੰਦੇ ਕੁੰਡੇ ਲਾ ਦਿਓ, ਲਾਈਟਾਂ ਲੂਟਾਂ ਆਫ ਕਰ ਦਿਓ। ਕਹਿੰਦੇ ਕਾਹਦੇ ਲਈ? ਮੈਂ ਆਖਿਆ ਕਾਰ ਦੀ ਚਾਬੀ ਆ ਇਹਦੀ, ਕਿੱਥੇ ਰੱਖਾਂ? ਕਹਿੰਦੇ ਨਾ ਨਾ ਨਾ, ਕਾਰ ਦੀ ਚਾਬੀ ਕਿਤੇ ਕੱਢੀ ਨਾ, ਕਾਰ ਚ ਰੱਖੀ, ਮੁੜ ਕੇ ਭਾਲਦੇ ਤੁਰੇ ਫਿਰਦੇ ਆ, ਇੱਥੇ ਖੁੱਲੀ ਛੱਡ ਦੇ, ਇੱਥੇ ਛੱਡ ਦੇ। ਮੈਂ ਕਿਹਾ ਚੱਕਰ ਕੀ ਹੈ ਸਾਰਾ ਕੁਛ ਦਾ? ਕਹਿੰਦੇ ਭਾਈ, ਸਾਡੇ ਘਰੇ ਤਾਂ ਲੜਾਈ ਪੈ ਜਾਂਦੀ ਹੈ ਜੇ ਕੋਈ ਕਾਰ ਦੀ ਚਾਬੀ ਕੱਢ ਦੇ ਵਿੱਚੋਂ, ਤੇ ਜਿਹੜੀਆਂ ਕਾਰਾਂ ਖੜੀਆਂ ਸਾਰਿਆਂ ਦੀਆਂ ਵਿੱਚੇ ਹੋਣੀਆਂ ਚਾਹੀਦੀਆਂ ਚਾਬੀਆਂ, ਨਹੀਂ ਤਾਂ ਗਮਾਚ ਜਾਂਦੀ ਆ। ਤੇ ਗੇਟ ਕੁੰਡੇ ਜੁੰਡੇ ਐ ਨੀ ਲਾਉਂਦੇ ਇੱਥੇ, ਕਹਿੰਦੇ ਅਸੀਂ ਤਾਂ ਆਪਦੇ ਘਰੇ ਮਸਾਂ ਪਹੁੰਚਦੇ ਆ, ਇੱਥੇ ਹੋਰ ਕੌਣ ਆਜੂਗਾ? ਸਾਨੂੰ ਤਾਂ ਰੋਜ਼ ਦਾ ਰਾਹ ਪੈਰੀ ਲੱਗਿਆ, ਅਸੀਂ ਤਾਂ ਮਸਾਂ ਹੋਣੇ ਇੱਥੇ, ਤੇ ਇੱਥੇ ਕਿਹਨੇ ਆਉਣਾ? ਸੋ ਸੇਫੈਸਟ ਪਲੇਸ ਇਨ ਆਸਟ੍ਰੇਲੀਆ। ਸੋ ਤੁਸੀਂ ਸਿੱਧੂ ਸਾਹਿਬ ਨੂੰ ਕਹਿ ਦਿੰਦੇ, ਆਪਾਂ ਇਹਨਾਂ ਕੋਲ ਉੱਥੇ 100-150 ਕਿੱਲਾ ਜ਼ਮੀਨ ਬਣਾਈ ਬੈਠੇ, ਇਹਨਾਂ ਨੂੰ ਕਹਿ ਦਿੰਦੇ ਵੀ 1 ਕਿੱਲੇ ਦੇ ਵਿੱਚ ਨਾ ਟੋਆ ਪੱਟ ਲਓ, ਤੇ ਉੱਥੇ ਇੱਕ ਪਰਮਾਨੈਂਟ ਲੋਕਰ ਲਾ ਦਿਓ, ਤੇ ਉੱਥੇ ਫਿਰ ਜਿਵੇਂ ਤ੍ਰਿਪਤੀ ਬਾਲਾ ਜੀ ਮੰਦਿਰ ਚ ਨੀ ਚੜਦਾ ਸਿਆਉਣਾ?
ਸਹੀ ਪਕੜੇ ਆਪਨੇ, ਸਹੀ ਪਕੜੇ। ਆਹੀ ਤਾਂ ਮੈਂ ਤੁਹਾਨੂੰ ਕਹਾਣਾ ਚਾਹੁੰਦਾ ਸੀ, ਤੁਸੀਂ ਤਾਂ ਮੇਰੇ ਪਹਿਲਾਂ ਬੇੜੀਆਂ ਚ ਇੱਕ ਵਾਰੀ ਬੱਟੇ ਪਾ ਤੇ, ਹਨਾ। ਸੋ ਦੋਸਤੋ, ਦਾਸ ਆ ਜ
ਅਮਨਦੀਪ ਦੇ ਘਰੇ
ਮੈਂ ਆਪਣੇ ਪਿੰਡ ਤੇ ਚੱਲ ਲਾਂਗਾ ਕੋਈ ਨੀ ਕੌਮ ਦੀ ਖਾਤਰ ਏਡੀ ਗੱਲ ਨੀ
ਬਾਬੇ ਮਹਾਂਪੁਰਖ ਚੱਲਦੇ ਆਏ ਆ
ਵੱਡੇ ਵੱਡੇ ਬੰਦੇ ਏਦਾਂ ਕੌਮ ਤੇ ਭੀੜਾਂ ਪੈਂਦੀਆਂ ਜਿਹੜੀਆਂ ਚੱਲਦੇ ਆਏ ਆ ਕੋਈ ਗੱਲ ਨੀ ਗੱਲ ਇਹ ਗੱਲ ਇੱਥੇ ਮੁੱਕਦੀ ਆ ਗਏ ਵੀ ਇਹ ਜਿਹੜਾ ਮੋਹ ਜਿਹੜੇ ਆ ਇਹ ਚੀਜ਼ਾਂ ਆਪਣੇ ਆਪ ਨੂੰ ਨਾ ਵੈਸੇ ਜ਼ਿੰਦਗੀ ਨੂੰ ਸਿੰਪਲੀਫਾਈ ਕਰਨਾ ਚਾਹੀਦਾ ਘਟਾਉਣਾ ਚਾਹੀਦਾ ਆਪਣੀਆਂ ਲੋੜਾਂ ਜਦੋਂ ਆਪਾਂ ਲੋੜਾਂ ਘਟਾਵਾਂਗੇ ਨਾ ਤੇ ਸਾਡੀ ਜਿਹੜੀ ਤ੍ਰਿਪਤੀ ਆ ਸਾਡੀ ਮਤਲਬ ਸੈਟਿਸਫੈਕਸ਼ਨ ਵਧੇਗੀ ਤੇ ਜਿੰਨੀ ਤੁਸੀਂ ਇਹ ਭੁੱਖ ਵਧਾਓਗੇ ਇਹਨਾਂ ਚੀਜ਼ਾਂ ਦੀ ਉਨੀ ਤੁਹਾਡੇ ਤੁਸੀਂ ਅਨਸਟੇਬਲ ਹੋਵੋਗੇ ਅਨਸਟੇਬਲ ਹੋਵੋਗੇ ਤੁਹਾਡੇ ਘਰੇ ਕਲੇਸ਼ ਹੋਊਗਾ ਤੁਹਾਡੇ ਬਰਕਤਾਂ ਜਿਹੜੀਆਂ ਪੈਣੋਂ ਹਟ ਜਾਣਗੀਆਂ ਜਿੰਨਾ ਤੁਸੀਂ ਮਟੀਰੀਅਲ ਨਾਲ ਪਿਆਰ ਕਰੋਗੇ ਸੋ ਇਹ ਜਿਹੜੀਆਂ ਬੇਕਾਰ ਦੀਆਂ ਚੀਜ਼ਾਂ ਆ ਇਹਨੂੰ ਤੁਸੀਂ ਹੋਰ ਤਰੀਕੇ ਲੱਭੋ ਕਿ ਤੁਸੀਂ ਆਪਣੇ ਆਪ ਨੂੰ ਕਿੱਦਾਂ ਸਿਕਿਓਰ ਕਰ ਸਕਦੇ ਆ ਠੀਕ ਆ ਕੱਪੜਾ ਵੀ ਡੀਸੈਂਟ ਪਾਉਣਾ ਚਾਹੀਦਾ ਜੱਗ ਪਾਉਂਦਾ ਜਿਹੜਾ ਪਾਉਣਾ ਚਾਹੀਦਾ ਪਰ ਹਾਂਜੀ
ਜੋ ਲੋਕ ਸੂਰਤ ਨੂੰ ਸੂਰਤ ਤੇ ਜਾਂਦੇ ਆ ਸੀਰਤ ਨੂੰ ਛੱਡਦੇ ਆ ਜਿਹੜੇ ਲੋਕ ਗਹਿਣਿਆਂ ਤੇ ਜਾਂਦੇ ਆ ਉਹ ਜ਼ਿੰਦਗੀ ਦੇ ਵਿੱਚ ਆਪਦਾ ਇੱਕ ਇਹ ਦਰਸਾਉਂਦੇ ਆ ਦੂਜੇ ਉਹਨਾਂ ਦੀ ਸੋਝੀ ਕਿੱਥੋਂ ਤੱਕ ਆ ਜਿਹੜੀ ਬਿਊਟੀ ਆ ਉਹ ਕੁਦਰਤ ਚ ਆ ਤੇ ਜਿਹੜਾ ਕੁਦਰਤ ਦੀ ਬਿਊਟੀ ਛੱਡ ਕੇ ਗਹਿਣਿਆਂ ਦੀ ਬਿਊਟੀ ਦੇ ਮਗਰ ਜਾਂਦਾ ਉਹਦੀ ਬੇਵਕੂਫੀ ਹੁੰਦੀ ਆ ਜਿਹੜੀ ਇੱਕ ਸ਼ਕਲਾਂ ਦੀ ਸੂਰਤ ਆ ਜਿਹਨੂੰ ਕਹਿੰਦੇ ਸੂਰਤ ਮਗਰ ਜਾਂਦਾ ਉਹ ਬੇਵਕੂਫੀ ਹੁੰਦੀ ਆ ਸੀਰਤ ਤੋਂ ਉੱਤੇ ਕੋਈ ਚੀਜ਼ ਨੀ ਅੱਜ ਤੋਂ ਘੱਟੋ ਘੱਟ 28-30 ਸਾਲ ਪਹਿਲਾਂ ਨਾ ਮੈਂ ਇੱਕ ਕਵਿਤਾ ਲਿਖੀ ਸੀ ਜੇ ਇਜਾਜ਼ਤ ਹੋਵੇ ਤਾਂ ਮੇਰੇ ਅੱਜ ਜ਼ੋਰ ਦੀ ਆ ਗਈ ਹੁਣ ਉਹ ਜਾਣੀ ਕਿ ਕਵਿਤਾ ਤਾਂ ਕਿਹੜੀ ਸੀਗੀ ਇੱਕ ਵਾਰਤਾ ਸੀ ਛੋਟੀ ਜੀ ਉਹਦਾ ਕਾਰਨ ਸੀਗਾ ਵੀ ਕਿਸੇ ਨੇ ਸਵਾਲ ਪੁੱਛੇ ਮੈਨੂੰ 2-4 ਸਵਾਲ ਪੁੱਛੇ ਕਾਲਜ ਟਾਈਮ ਬੈਠਿਆਂ ਤੋਂ ਤੇ ਮੈਂ ਉਹ ਸਵਾਲਾਂ ਦੇ ਜਵਾਬ ਸੀਗੇ ਤਾਂ ਉਹ ਜਵਾਬ ਪਹਿਲਾਂ ਸਵਾਲ ਜਿਵੇਂ ਸੀ ਵੀ ਯਾਰ ਮੈਨੂੰ ਪੁੱਛਦੇ ਕਿਸਦੇ ਜਿਸਦੇ ਖਿਆਲੀ ਗੁਆਚਾ ਰਹੇ ਸਾਨੂੰ ਵੀ ਦੱਸਦੇ ਜਰਾ ਕਿੰਨੀ ਸੋਹਣੀ ਸੂਰਤ ਉਸਦੀ ਸੀ ਦੇਖੋ ਜਿਹੜੇ ਮੁੰਡੇ ਖੁੰਡੇ ਸੂਰਤ ਤਾਂ ਹੀ ਮਤਲਬ ਹੁੰਦਾ ਤੇ ਇਹੀ ਗੱਲ ਕਹਿੰਦੇ ਆ ਤੇ ਉਸ ਟਾਈਮ ਮੈਂ ਲਿਖਿਆ ਸੀ ਯਾਰ ਉਹ ਕੀ ਦੱਸਾਂ ਮੈਂ ਤਾਂ ਮਾਰਿਆ ਉਹਦੀ ਸੋਹਣੀ ਸੀਰਤ ਦਾ ਕਦੇ ਖਿਆਲ ਹੀ ਨਾ ਆਇਆ ਦੇਖਣ ਦਾ ਸੂਰਤ ਉਹਦੀ ਸੀ ਚੰਨ ਜੇ ਮੁਖੜੇ ਤਾਂ ਮੈਨੂੰ ਪਤਾ ਨੀ ਹੁੰਦੇ ਕਿਹੋ ਜੇ ਪਰ ਹਾਂ ਉਹ ਚੰਨ ਵਾਂਗੂ ਸਾਂਝੀ ਵਾਲ ਤਾਂ ਬਖੇਰਨਾ ਜ਼ਰੂਰ ਚਾਹੁੰਦੀ ਸੀ ਇਹ ਤਾਂ ਨਹੀਂ ਕਹਿ ਸਕਦਾ ਕਿ ਉਹ ਕੁੜੀ ਕੂੰਜ ਵਰਗੀ ਪਰ ਹਾਂ ਉਹ ਕੂੰਜ ਵਾਂਗ ਅਸਮਾਨੀ ਉੱਡਣ ਥਾ ਜ਼ਰੂਰ ਰੱਖਦੀ ਸੀ ਸਾਨੂੰ ਇਹ ਵੀ ਦੱਸਦੇ ਜਰਾ ਕਿ ਰਹਿਣ ਸਹਿਣ ਦਾ ਢੰਗ ਕੀ ਸੀ ਉਹਦਾ ਤੇ ਉਹ ਕਿਹੋ ਜਿਹੇ ਕੱਪੜੇ ਪਾਉਂਦੀ ਸੀ ਦੇਖੋ ਇਹੀ ਹੁੰਦੀ ਹੈ ਨਾ ਸਾਡੀ ਕੱਪੜੇ ਤੇ ਰਹਿਣ ਸਹਿਣ ਦੇ ਢੰਗ ਬੜੇ ਵਸੇ ਪਰ ਮੈਂ ਉੱਥੇ ਜਵਾਬ ਲਿਖਿਆ ਸੀ ਇਹ ਤਾਂ ਮੈਂ ਕਦੇ ਧਿਆਨ ਨਹੀਂ ਦਿੱਤਾ ਪਰ ਹਾਂ ਉਸਨੂੰ ਬੋਲਣ ਦੀ ਬੜੀ ਤਹਿਜੀਬ ਸੀ ਉੱਠਣ ਬੈਠਣ ਦਾ ਬੜਾ ਸਲੀਕਾ ਸੀ ਗਹਿਣੇ ਪਹਿਨਣ ਦੀ ਨਾ ਸੀ ਉਸਨੂੰ ਲੋੜ ਭੋਰਾ ਵੀ ਕਿਉਂਕਿ ਰੱਬੀ ਗਹਿਣਿਆਂ ਨਾਲ ਉਹ ਪਹਿਲਾਂ ਹੀ ਬਹੁਤ ਸ਼ਿੰਗਾਰੀ ਹੋਈ ਸੀ ਸੀਰਤ ਤਹਿਜੀਬ ਸਲੀਕਾ ਬੜੱਪਣ ਦਰਿਆ ਦਲੀ ਤੇ ਪਰੋਪਕਾਰੀ ਜਿਹੇ ਗਹਿਣਿਆਂ ਨਾਲ ਉਹ ਲੱਦ ਲੱਦ ਕੇ ਉਲਾਈ ਹੋਈ ਸੀ ਸੋ ਮੇਰੀ ਨਜ਼ਰ ਚ ਇਹ ਗਹਿਣੇ ਸਨ ਉਦੋਂ ਤੇ ਫਿਰ ਅਖੀਰ ਜਵਾਕ ਸਵਾਲ ਪੁੱਛਦੇ ਇਹ ਵੀ ਸਾਨੂੰ ਦੱਸਦੇ ਜਰਾ ਉਹ ਕਿਹੋ ਜਿਹੀ ਸੋਚ ਉਹ ਰੱਖਦੀ ਸੀ ਤੇ ਕਿਹੋ ਜਿਹੀਆਂ ਗੱਲਾਂ ਕਰਦੀ ਸੀ ਹਰ ਇੱਕ ਦੇ ਚਿਹਰੇ ਤੇ ਉਹ ਖੁਸ਼ੀ ਦੇਖਣਾ ਚਾਹੁੰਦੀ ਸੀ ਇਸੇ ਲਈ ਤਾਂ ਹਾਸਿਆਂ ਥੱਲੇ ਆਪਣਾ ਦਰਦ ਬਖੂਬੀ ਛਪਾ ਲੈਂਦੀ ਸੀ ਮਾਂ ਦੀ ਚੁੰਨੀ ਬਾਪ ਦੀ ਪਗੜੀ ਤੇ ਵੀਰਾਂ ਦੀ ਸਰਦਾਰੀ ਰੱਖਣ ਲਈ ਆਪਣੇ ਸਦਰਾਂ ਚਾਵਾਂ ਨੂੰ ਦਿਲ ਵਿੱਚ ਹੀ ਦਵਾ ਲੈਂਦੀ ਸੀ ਹਾਂ ਮੇਰੇ ਸਦਰਾਂ ਚਾਵਾਂ ਤੇ ਕੀਤੇ ਕੌਲ ਕਰਾਰਾਂ ਲਈ ਜਾਣੀ ਹਰ ਇੱਕ ਰੀਝ ਪਗਾਉਣੇ ਲਈ ਉਹ ਆਪਣਾ ਆਪ ਗਵਾ ਲੈਂਦੀ ਸੀ ਇਹ ਕਵਿਤਾ 28 ਸਾਲ ਪਹਿਲਾਂ ਲਿਖੀ ਸੀ ਮੈਨੂੰ ਲੱਗਿਆ ਅੱਜ ਦੀਆਂ ਇਹਨਾਂ ਗੱਲਾਂ ਤੇ ਢੁਕਵੀਆਂ ਸੀਗੀਆਂ ਇਹਦੇ ਵਿੱਚ ਗੱਲਾਂ ਤੇ ਸ਼ੇਅਰ ਕੀਤੀ ਆ ਜੇ ਤੁਹਾਨੂੰ ਚੰਗੀ ਲੱਗੀ ਤਾਂ ਵਾਹ ਵਾਹ ਕਰਦੇ ਤੁਹਾਡੀ
ਬਿਲਕੁਲ ਵਾਹ 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 ਕਿਆ ਬਾਤ ਹੀ ਆ ਦੇਖੋ ਜਿਹੜੀ ਹਾਂ ਜਿਹੜੀ ਮਤਲਬ ਸਲੀਕੇ ਆ ਅੰਦਰਲੀ ਬਿਊਟੀ ਆ ਜਾਂ ਜਿਹੜੀ ਤਹਿਜ਼ੀਬ ਆ ਉਹ ਜ਼ਿਆਦਾ ਮਾਇਨੇ ਰੱਖਦੀ ਆ ਹੁਣ ਨਾ ਮਿੰਟੋ ਜੀ ਗੱਲ ਕੱਲੀ ਇਹ ਨੀ ਗੱਲੀ ਆਪਾਂ ਲੇਡੀਜ਼ ਦੀ ਗੱਲ ਨੀ ਕਹਿੰਦੇ ਬੰਦੇ ਵੀ ਬਹੁਤ ਜਿਹੜੇ ਨੇ ਸੋਨੇ ਦੇ ਸ਼ੌਕੀਨ ਨੇ ਕੜੇ ਕੈਂਠੇ ਹੋਏ ਮੁੰਦੀਆਂ ਹੋਏ ਘੜੀਆਂ ਸੋਨੇ ਦੀਆਂ ਬਹੁਤ ਕੁਛ ਤੇ ਉਹ ਵੀ ਬਰਾਬਰ ਦੇ ਮਤਲਬ ਆਉਂਦੇ ਨੇ ਉਹਦੇ ਵਿੱਚ ਤੇ ਦੂਜੀ ਗੱਲ ਇਹ ਹੈ ਵੀ ਜਿਹੜੇ ਇਕੱਲਾ ਇਹ ਨੀ ਕੱਪੜੇ ਲੀੜੇ ਦਾ ਮੋਹ ਜਿਹੜਾ ਆ ਉਹ ਵੀ ਇੰਨਾ ਹੀ ਘਾਤਕ ਹੈ ਅਲਮਾਰੀਆਂ ਭਰੀਆਂ ਪਈਆਂ ਨੇ ਬੇਕਾਰ ਕੱਪੜਾ ਜਿਹੜਾ ਪਿਆ ਆਪਾਂ ਪੈਂਦਾ ਹੀ ਨੀ ਕਿਤੇ ਹਨਾ ਸੋ ਇਹ ਜਿਹੜੀਆਂ ਮਤਲਬ ਵੇਸਟੇਜ ਹੈ ਆਪਣੇ ਸਰਮਾਏ ਦੀ ਆਪਣੀ ਕੀਮਤੀ ਕਮਾਈ ਦੀ ਹਨਾ ਉਹ ਆਪਾਂ ਛੱਡ ਕੇ ਤਿਆਗ ਕੇ ਆਪਾਂ ਕਿਸੇ ਲਾਹੇਵੰਦ ਥਾਂ ਦੇ ਉੱਤੇ ਲਾਈਏ ਤਾਂ ਜ਼ਿਆਦਾ ਵਧੀਆ ਤਾਂ ਸਤਿੰਦਰਪਾਲ ਸਿੰਨੀ ਵਾਲੇ ਕਹਿੰਦੇ ਵਾਹ 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 ਤੇ ਮਨੀ ਮੰਡੀਗਲ ਵਾਲੇ ਵੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਜੇਕਰ 2 ਘੰਟੇ ਫਿਲਮ ਵੇਖਣ ਜਾਣਾ ਹੋਵੇ ਤਾਂ $20 ਦੇਣੇ ਪੈਂਦੇ ਹਨ ਦੋਵਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਘੱਟੋ ਘੱਟ ਰੇਡੀਓ ਨੂੰ ਦੇਣ ਦੇ ਲਈ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ ਮਾਨਸਿਕ
ਕਾਊਂਟ ਨੰਬਰ ਭੇਜੀਏ ਜੀ
ਹਾਂਜੀ ਹਾਂਜੀ $20 ਤੁਸੀਂ ਸਾਡੇ ਜਮ੍ਹਾਂ ਕਰਾ ਦਿਓ ਮੈਂ ਤੁਸੀਂ ਛੱਡੋ ਪਰੇ ਸੋਨਾ ਹੀ ਕਰਾ ਦਿਓ ਰੱਖ ਦਿਓ ਸਾਡੇ ਉਹਨਾਂ ਦੇ ਚੱਕਰ ਨਹੀਂ
ਕਰਾ ਦਿਓ ਕੀ ਕਰਨਾ ਇਹ ਦੱਸਿਆ ਹੁਣ
ਹਾਂਜੀ ਮਨੀ ਬਹੁਤ ਬਹੁਤ ਧੰਨਵਾਦ ਗੁਰਚਰਨ ਹੁਣੀ ਸਾਡੇ ਨਾਲ ਜੁੜੇ ਨੇ ਇੰਜੋਇੰਗ ਯੂਰ ਪ੍ਰੋਗਰਾਮ ਵਿਦ ਪੇਰੈਂਟਸ ਦੇ ਲਾਈਕ ਇਟ ਸੋ ਮਚ ਗੁੱਡ ਐਂਡ ਹੈਲਥੀ ਡਿਸਕਸ਼ਨ ਗੁਰਚਰਨ ਸਿੰਘ ਬ੍ਰਿਸਬਨ ਤੋਂ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸੈਣੀ ਨਿਊਜ਼ੀਲੈਂਡ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਭਾਜੀ ਸੋਨੇ ਦੀ ਸਿਕਿਉਰਿਟੀ ਵਾਸਤੇ ਵੀ ਤੁਹਾਨੂੰ ਕੋਈ ਚਾਹੀਦਾ ਹੋਇਆ ਤਾਂ ਦੱਸਿਓ ਠੀਕ ਹੈ ਸਿਕਿਉਰਿਟੀ ਕਰਦੇ ਹੋਣੇ ਜੀ ਤੇ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਕਹਿ ਰਹੇ ਨੇ ਕਿ $50 ਫੀਸ ਹੈ ਜੀ ਇਕ ਸਾਲ ਦੀ ਇਕ ਟੀਅਰ ਲੋਕਰ ਵਾਸਤੇ ਸੋ ਉਹਨਾਂ ਦਾ ਧੰਨਵਾਦ ਜੀ ਤੇ ਲੱਕੀ ਖਰੜਾ ਦਾ ਮੈਸੇਜ ਮਿਲ ਗਿਆ ਤੇ ਬਾਕੀ ਜਸਵੰਤ ਸਿੰਘ ਹੋਣਾ ਦੇ ਮੈਸੇਜ ਵੀ ਪੜ੍ਹ ਲਏ ਆਪਾਂ ਤੇ ਗੌਰਵ ਸ਼ਰਮਾ ਕਹਿ ਰਹੇ ਕਿ ਭਾਜੀ ਅੱਜ ਮੇਰੇ ਘਰ ਰੇਡੀਓ ਤੇ ਬੈਨ ਲਗਵਾ ਦੇਣਾ ਘਰ ਵਾਲੀ ਅੱਜ ਸੋਨੇ ਵਾਲੀ ਗੱਲ ਤੇ ਗੁੱਸੇ ਆ ਜੇ ਮੈਂ ਤੁਹਾਡੇ ਹਾਂ ਦੇ ਵਿਚ ਹਾਂ ਮਿਲਾਈ ਤਾਂ ਅੱਜ ਭੁੱਖੇ ਸੋਣਾ ਪੈਣਾ ਬਸ ਕਰੋ ਹੋਰ ਕੋਈ ਗੱਲ ਕਰ ਲੋ ਪਲੀਜ਼ ਕਹਿ ਰਹੀ ਹੈ ਕਿ ਰੇਡੀਓ ਵਾਲਿਆਂ ਨੂੰ ਹੋਰ ਕੋਈ ਕੰਮ ਨਹੀਂ ਹੈ ਬਸ ਕਰੋ ਠੀਕ ਹੈ ਜੀ ਚੱਲਦੇ ਆ ਹੁਣ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਵਿੰਦਰ ਸਿੰਘ ਚਾਪਟ ਨਾਲ ਹਾਂਜੀ ਇੱਕ ਮੈਸੇਜ ਹੋਰ ਹੈਗਾ ਜੀ ਹਾਂਜੀ ਇਨਾਇਤ ਭਗਤ ਹੁਣੀ ਸਾਡੇ ਨਾਲ ਜੁੜੇ ਨੇ ਕਹਿੰਦੇ ਭਾਜੀ ਆਸਟ੍ਰੇਲੀਆ ਬੈਂਕਸ ਆਰ ਯੂਜ਼ਿੰਗ ਵਰਡ ਸੇਫ ਬਾਕਸ ਇਜ਼ ਦਿਸ ਮੀਨ ਪਰਸਨ ਨੀਡ ਟੂ ਬਾਏ ਅ ਸੇਫਟੀ ਬਾਕਸ ਐਂਡ ਪੁੱਟ ਯੋਰ ਸਟੱਫ ਇਨ ਦਾ ਬਾਕਸ ਐਂਡ ਲੋਕ ਇਟ ਐਂਡ ਹੈਵ ਐਂਡ ਓਵਰ ਟੂ ਬੈਂਕ ਐਂਡ ਬੈਂਕਸ ਆਰ ਚਾਰਜਿੰਗ $150 to $200 ਪਰ ਈਅਰ ਇਨ ਵਿਚ ਵਨ ਇਨ ਮੰਥ ਆਈ ਕੈਨ ਚੈੱਕ ਯੋਰ ਬਾਕਸ ਫਰੀ ਮੋਰ ਦੈਨ ਵਨ ਬਿਲ ਆ ਵੀ ਜਿਹੜਾ ਲੋਕਰ ਵੀ ਹੈ ਉਹ ਇੱਕ ਮਹੀਨੇ ਦੀ ਇੱਕ ਵਾਰੀ ਤੁਸੀਂ ਉਹਨੂੰ ਦੇਖ ਸਕਦੇ ਹੋ ਆਪਣੇ ਡੱਬੇ ਨੂੰ ਟੱਚ ਕਰ ਦੇ ਮੁੜ ਕੇ ਉਹ ਫੀਸ ਚਾਰਜ
ਜੇ ਵਿਆਹ ਦੋ ਆ ਜਾਣ ਪਾਰਟੀਆਂ ਦੋ ਆ ਜਾਣ ਫਿਰ ਕੀ ਕਰੋਗੇ ਫਿਰ ਬੀਬੀਆਂ ਕਲੇਸ਼
ਬਸ ਇਹੀ ਗੱਲਾਂ
ਤਰਨਾਮਤ ਭਾਜੀ ਦੇ ਆਖਣ ਗੋ ਤਰਨਾਮਤ ਭਾਜੀ ਨੀ ਕਹਿੰਦੇ ਹੁੰਦੇ ਕਹਿੰਦੇ ਮੈਂ ਘਰ ਵਾਲੀ ਨੂੰ ਪੁੱਛਿਆ ਵੀ ਕੀ ਕਹਿੰਦਾ ਵੀ ਕੀ ਪਾਏਗੀ ਮੈਨੂੰ ਉਹਦੇ ਘਰ ਵਾਲੇ ਕੱਪੜਿਆਂ ਨੂੰ ਕਹਿੰਦਾ ਵੀ ਮੈਂ ਤਾਂ ਕੋਟ ਪੈਂਟ ਪਾ ਲੂ ਤੂੰ ਤਾਂ ਕਲੇਸ਼ ਹੀ ਪਾਉਣਾ ਉਹ ਪਾ ਲਾ ਕਹਿੰਦਾ
ਹਾਂਜੀ ਹਾਂਜੀ ਦੇਖੋ ਰਮਨਦੀਪ ਸਿੰਘ ਵੀ ਜੁੜੇ ਨੇ ਕਹਿੰਦੇ ਵੀਰ ਜੀ ਪੋਡਕਾਸਟ ਤੇ ਪ੍ਰੋਗਰਾਮ ਪਾ ਦੇਣਾ ਕੱਲ ਨੂੰ ਸੁਣਾਂਗੇ ਅੱਜ ਪੂਰਾ ਸੁਣਿਆ ਨੀ ਗਿਆ ਬਿਲਕੁਲ ਪਾਵਾਂਗੇ ਜੀ ਤੇ ਹਰਜਿੰਦਰ ਸਿੰਘ ਘੁੰਮਣ ਭਾਜੀ ਤੁਹਾਡੀ ਕਵਿਤਾ ਮੰਗ ਰਹੇ ਨੇ ਇਨ੍ਹਾਂ ਨੂੰ ਈਮੇਲ ਦੇ ਜ਼ਰੀਏ ਭੇਜ ਦਿਓ ਤੇ ਹੁਣ ਇੱਦਾਂ ਆ ਵੀ ਜਾਂਦੇ ਜਾਂਦੇ ਨਾ ਦੇਖੋ ਜਿਹੜਾ ਅਸਲੀ ਸੋਨਾ ਜਿੱਦਾਂ ਮੈਂ ਆਪਾਂ ਹੱਲ ਇਹ ਕੱਢਦੇ ਹਾਂ ਕਿ ਜਿਹੜੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਜਿਹੜੇ ਗੁਣ ਤੇ ਚੰਗਿਆਈਆਂ ਨੇ ਨਾ ਅਸਲੀ ਵੈਲਥ ਸਾਡੀ ਉਹੀ ਆ ਅਸਲੀ ਜਿਹੜਾ ਸਾਡਾ ਸਰਮਾਇਆ ਉਹੀ ਆ ਤੇ ਆਪਣੇ ਆਪ ਨੂੰ ਗੁਣਵਾਨ ਬਣਾਈਏ ਆਪਣੇ ਆਪ ਨੂੰ ਦਇਆਵਾਨ ਬਣਾਈਏ ਇਹੀ ਸਾਰਿਆਂ ਨਾਲੋਂ ਵੱਡੀ ਗੱਲ ਹੈ ਤੇ ਮੋਹ ਜਿਹੜਾ ਆ ਇਸ ਇਹ ਜਿਹੜੇ ਮਟੀਰੀਅਲ ਦੇ ਮੋਹ ਆਪਾਂ ਥੋੜੇ ਥੋੜੇ ਨਾ ਘਟਾਉਣੇ ਸ਼ੁਰੂ ਕਰੀਏ ਇਕਦਮ ਨਹੀਂ ਬੰਦ ਕਰਨੇ ਆਪਾਂ ਹੌਲੀ ਹੌਲੀ ਘਟਾਉਣੇ ਸ਼ੁਰੂ ਕਰੀਏ ਇਹਨਾਂ ਤੋਂ ਧਿਆਨ ਹਟਾਉਣਾ ਸ਼ੁਰੂ ਕਰੀਏ ਤਾਂ ਸਾਡੀ ਪਰਸਨਲ ਡਿਵੈਲਪਮੈਂਟ ਅਸੀਂ ਆਪਣੀ ਕਰ ਸਕਦੇ ਹਾਂ ਸੋ ਮਿੰਟੂ ਜੀ ਗੱਲ ਇਹ ਆ ਕਿ ਮੈਂ ਪਹਿਲਾਂ ਵੀ ਸੁਣਾਈ ਸੀ ਕਿ ਔਰਤਾਂ ਦਾ ਸ਼ਿੰਗਾਰ ਉਹਨਾਂ ਦੇ ਨਿਆਣੇ ਹੁੰਦੇ ਆ ਕਿ ਉਹਨਾਂ ਨੂੰ ਕਿੱਦਾਂ ਉਹਨਾਂ ਦਾ ਪਾਲਣ ਪੋਸ਼ਣ ਕਰਦੀ ਆ ਕਿ ਸੋ ਕਿ ਉਹ ਬੰਦਾ ਆਖੀਏ ਜਿੱਤ ਜੰਮੇ ਰਾਜਾਨ ਉਹ ਨਿਆਣਾ ਜੰਮਦਾ ਹੀ ਰਾਜਾ ਨਹੀਂ ਬਣ ਜਾਂਦਾ ਉਹਨਾਂ ਨੂੰ ਜੰਮ ਕੇ ਰਾਜੇ ਬਣਾਉਣਾ ਪੈਂਦਾ ਰਾਜਿਆਂ ਤੱਕ ਜਿਹੜੀ ਮਾਂ ਸਪੋਰਟ ਕਰਦੀ ਆ ਔਰਤ ਸਪੋਰਟ ਕਰਦੀ ਆ ਉਹ ਅਸਲ ਚ ਮਾਂ ਹੁੰਦੀ ਆ ਉਹ ਉਹਨੂੰ ਨੀ ਆਪਾਂ ਮੰਦਾ ਕਹਿਣਾ ਇੱਦੇ ਬੰਦੇ ਆ ਇੱਦੇ ਮਨੁੱਖ ਆ ਕਿ ਜਿਹੜਾ ਆਪਣਾ ਘਰ ਬਾਰ ਨਹੀਂ ਸੰਭਾਲਦੇ ਪ੍ਰੋਪਰ ਆਪਣੇ ਉਹ ਕੋਈ ਬਹੁਤੇ ਵਧੀਆ ਬੰਦੇ ਨਹੀਂ ਮੰਨੇ ਜਾਂਦੇ ਨਸ਼ੇ ਕਰਦੇ ਨੇ ਕੁੱਟਮਾਰ ਕਰਦੇ ਨੇ ਜਾਂ ਕੂੜ ਤੂਫਾਨ ਬੋਲਦੇ ਨੇ ਸੋਸਾਇਟੀ ਚ ਯੋਗਦਾਨ ਨਹੀਂ ਪਾਉਂਦੇ ਹਨਾ ਸੋ ਆਪਣੇ ਆਪ ਨੂੰ ਸੁਧਾਰੀਏ ਆਪਾਂ ਤੇ ਹੁਣ ਇੱਕ ਗੀਤ ਦੀ ਫਰਮਾਇਸ਼ ਆ ਰਹੀ ਆ ਕਈ ਪਾਸੇ ਆ ਗਈ
ਜੀ ਜੀ ਗੀਤ ਲਾਉਣਾ ਤੇ ਪਰ ਅੱਜ ਆਪਾਂ ਫਾਦਰਸ ਡੇ ਸੀ ਮਾਂ ਦੀਆਂ ਤਾਂ ਤਾਰੀਫਾਂ ਕਰਤੀਆਂ ਬਹੁਤ ਪਰ ਫਾਦਰ ਦੇ ਮਾਮਲੇ ਚ ਵੀ ਅਸੀਂ ਵਾਰ ਵਾਰ ਕਹਿਣੇ ਆ ਕੱਲ ਵੀ ਜਿਵੇਂ ਤੁਸੀਂ ਸੋਚ ਕਰ ਰਹੇ ਸੀ ਗੱਲ ਵੀ ਪਿਤਾ ਬਿਨਾ ਕੁਛ ਨੀ ਹੈ ਤੇ ਪਿਤਾ ਦੀ ਪ੍ਰੋਬਲਮ ਇਹ ਆਉਂਦੀ ਹੈ ਵੀ ਪਿਤਾ ਨੂੰ ਅਸੀਂ ਸਮਝਦੇ ਬਹੁਤ ਲੇਟ ਹਾਂ ਤੇ ਇਹ ਪ੍ਰੋਬਲਮ ਤੋਂ ਅਸੀਂ ਨਿਜਾਤ ਹਾਸਲ ਕਰੀਏ ਮੈਂ ਅੱਜ ਫੇਰ ਆਪਣੀ ਉਹ ਇੱਕ ਰਚਨਾ 2013 ਚ ਨਾ ਮੈਂ ਇੱਕ ਚੀਨੀ ਲੋਕ ਕਥਾ ਦੀ ਉਤਾਰਾ ਕੀਤਾ ਸੀ ਤੇ ਉਹ ਅਖਬਾਰ ਚ ਆਪਾਂ ਛਾਪੀ ਸੀ ਜਦੋਂ ਪੰਜਾਬੀ ਅਖਬਾਰ ਸ਼ੁਰੂ ਕੀਤਾ ਸੀ ਉਦੋਂ ਤੇ ਉਹ ਅੱਜ ਮੈਂ ਫੇਰ ਫੇਸਬੁੱਕ ਤੇ ਸ਼ੁਰੂ ਉਹਨੂੰ ਪਾਈ ਆ ਤੇ ਉਹ ਜ਼ਰੂਰ ਮੈਂ ਸਾਰਿਆਂ ਨੂੰ ਰਿਕਮੈਂਡ ਕਰਦਾ ਵੀ ਉਹ ਜ਼ਰੂਰ ਪੜਿਓ ਤੇ ਉਹ ਪੜਨ ਤੋਂ ਬਾਅਦ ਤੁਹਾਨੂੰ ਜਿਹੜੀ ਵੀ ਸਟੇਜ ਦੇ ਉੱਤੇ ਆ ਤੇ ਮੈਂ ਗਰੰਟੀ ਕਰਦਾ ਜਿਹੜੀ ਉਮਰ ਦੇ ਤੁਸੀਂ ਦੌਰ ਦੇ ਵਿੱਚੋਂ ਤੁਹਾਨੂੰ ਬਿਲਕੁਲ ਉਹਦੇ ਵਿੱਚ 100% ਸੱਚਾਈ ਨਾ ਝਲਕੀ ਤਾਂ ਮੈਨੂੰ ਕਿਹੋ ਸੋ ਇਸ ਕਰਕੇ ਅੱਜ ਫਾਦਰਸ ਡੇ ਦੇ ਉੱਤੇ ਜੇ ਆਪਾਂ ਉਹ ਪੜ੍ਹ ਕੇ ਤੇ ਉਹਦੇ ਤੇ ਥੋੜਾ ਜਿਹਾ ਅਮਲ ਕਰ ਲਈਏ ਕਿਉਂਕਿ ਹਜੇ ਸਾਡੇ ਚੋਂ ਬਹੁਤ ਸਾਰੇ ਲੋਕ ਹੈਗੇ ਆ ਚਲੋ ਅਸੀਂ 50 ਨੂੰ ਢੁੱਕ ਗਏ ਆ ਪਰ ਤੁਹਾਡੇ ਜਿਹੜੇ ਲਿਸਨਰਾਂ ਚੋਂ 20-25-30 ਸਾਲ ਵਰਗ ਦਾ ਲਿਸਨਰ ਸਾਨੂੰ ਸੁਣਦਾ ਸਾਰੇ ਲਿਸਨਰ ਨੂੰ ਬੇਨਤੀ ਆ ਵੀ ਉਹ ਪੜ੍ਹਿਓ ਉਹ ਪੜਨ ਤੋਂ ਬਾਅਦ ਉਹਦਾ ਟਾਈਟਲ ਆ ਜੀ ਮੈਂ ਅਤੇ ਮੇਰਾ ਬਾਪ ਤੁਸੀਂ ਗੂਗਲ ਕਰੋਗੇ ਉੱਥੇ ਹੀ ਮਿਲ ਜੂਗੀ ਨਹੀਂ ਮੇਰੀ ਫੇਸਬੁੱਕ ਤੇ ਜਾ ਕੇ ਲੱਭ ਲਿਓ ਤੇ ਉਹ ਚੀਨੀ ਲੋਕ ਕਥਾ ਦੀ ਇੰਨੀ ਕੁ ਸੱਚਾਈ ਆ ਵੀ ਜਿਹੜੀ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੂਗੀ ਤੇ ਫੇਰ ਤੁਸੀਂ ਜਿਹੜਾ ਫਾਦਰਸ ਡੇ ਜਿਹੜਾ ਮਨਾਓਗੇ ਤੁਹਾਨੂੰ ਹੋਰ ਵਧੀਆ ਲੱਗਣ ਲੱਗ ਜੂਗਾ। ਮੈਂ ਇੰਨੀ ਕੁ ਗੁਜ਼ਾਰਿਸ਼ ਕਰਦਾ ਅੱਜ ਦੀ ਇਸ ਪ੍ਰੋਗਰਾਮ ਦੇ ਅਖੀਰ ਚ।
ਸੋ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਸ਼ੁਕਰੀਆ, ਤੇ ਫੇਰ ਮਿਲਦੇ ਹਾਂ ਜੀ ਪ੍ਰੋਗਰਾਮਾਂ ਦੇ ਵਿਚ। ਹਾਂਜੀ, ਸੋ ਜਾਂਦੇ ਜਾਂਦੇ ਜੀ ਜਿਹੜਾ ਗੀਤ ਬੜੀ ਫਰਮਾਇਸ਼ ਆ ਰਹੀ ਆ ਕਈ ਪਾਸਿਆਂ ਤੋਂ ਆਈ ਆ ਜੱਟ 24 ਕੈਰਟ ਦਾ, ਲੋ ਜੀ ਇਹ ਸੁਣਾਉਂਦੇ ਆ। ਤੇ ਮੈਂ ਪਹਿਲਾਂ ਹੀ ਕਿਹਾ ਸੀ ਕਿ ਸਾਡੇ ਜਿਹੜਾ ਅਸਲੀ ਸਰਮਾਇਆ ਹੈ ਆਪਣੇ ਆਲੇ ਦੁਆਲੇ ਦੇ ਜਿਹੜੇ ਰਿਸ਼ਤੇ ਨੇ ਉਹੀ ਨੇ ਸਾਡੇ ਜਿਹੜੇ ਅਸਲੀ ਸਰਮਾਇਆ, ਪਰਮਾਤਮਾ ਦਾ ਜਿਹੜਾ ਦੀਵਾ ਆਪਣੇ ਦਿਲ ਦੇ ਵਿਚ ਜਗਾਉਣਾ, ਇਹ ਸਾਰਿਆਂ ਨਾਲ ਇਹੀ ਇਕ ਸਿਉਣਾ ਆ, ਇਹ ਤੋਂ ਵੱਧ ਹੋਰ ਕੁਛ ਹੈ ਨੀ। ਸੋ ਇੰਨਾ ਕੁਛ ਕਹਿੰਦੇ ਹੋਏ ਅੱਜ ਦਾ ਪ੍ਰੋਗਰਾਮ ਮੈਂ ਛੱਡ ਕੇ ਜਾ ਰਿਹਾ, ਵੱਧ ਘੱਟ ਕਈ ਵਾਰੀ ਬੋਲ ਹੋ ਜਾਂਦਾ, ਮਾਫੀ ਚਾਹੁੰਦੇ ਹਾਂ। ਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣਦੇ ਹੋਵੋਗੇ। ਪੋਡਕਾਸਟ ਦੇ ਵਿਚ 15 ਮਿੰਟ ਬਾਅਦ ਪ੍ਰੋਗਰਾਮ ਪੈ ਜਾਂਦਾ ਹੈ। ਸੋ ਮਿਲਦੇ ਹਾਂ ਜੀ ਆਉਣ ਵਾਲੇ ਹਫ਼ਤੇ ਫਿਰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਸਾਡੇ ਨਾਲ ਦਗਾ ਕਰ ਗਏ ਹੁਣ ਸੱਜਣ ਪਿਆਰਿਆਂ ਦੀ ਲੋੜ ਕੋਈ ਨਾ। ਦਿਲ ਜਾਨੀ ਸਾਡੇ ਨਾਲ ਦਗਾ ਕਰ ਗਏ ਹੁਣ ਸੱਜਣ ਪਿਆਰਿਆਂ ਦੀ ਲੋੜ ਕੋਈ ਨਾ। ਅੱਧੀ ਵਿੱਚ ਕਾਰ ਸਾਨੂੰ ਛੱਡ ਕੇ ਮਰਾ ਚੜਿਆਂ ਤੂਫਾਨਾਂ ਵਿੱਚ ਲੱਭ ਲਾਂਗੇ ਰਾਹ। ਅੱਧੀ ਵਿੱਚ ਕਾਰ ਸਾਨੂੰ ਛੱਡ ਕੇ ਗਏ।